ਸ੍ਰੀ ਵਾਹਿਗੁਰੂ ਸਾਹਿਬ ਜੀ ਅਵਗਤੋ ਨਿਰਵਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ ਆਪ ਸਰਬੱਤ ਸੰਗਤਾਂ ਨਿਤ ਦੇ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ ਸੋ ਪਿੱਛੇ 23 ਪੌੜੀਆਂ ਸਿੱਧ ਗੋਸ਼ਟ ਦੀਆਂ ਹੋ ਚੁੱਕੀਆਂ ਹਨ। 24ਵੀਂ ਪੌੜੀ ਤੋਂ ਜਿਸ ਪ੍ਰਕਾਰ ਵਿਚਾਰ ਆਰੰਭ ਹੋ ਰਹੀ ਹੈ, ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਆਓ ਆਪਣੇ ਸਵਾਸ ਸਫਲ ਕਰਨ ਦਾ ਯਤਨ ਕਰੀਏ। ਸ਼ਹੀਦਾਂ ਦੇ ਪਾਵਨ ਅਸਥਾਨ ਦੇ ਨਜ਼ਦੀਕ ਬੈਠੇ ਹਾਂ। ਪਰਮ ਪੂਜਨੀਕ ਮਾਤਾ ਗੁਜਰ ਕੌਰ, ਬਾਬਾ ਜ਼ੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ, ਆਓ ਉਹਨਾਂ ਮਹਾਨ ਆਤਮਾ ਦੀਆਂ ਅਸੀਸਾਂ ਲੈ ਕੇ ਮਨੁੱਖਾ ਜਨਮ ਆਪਣਾ ਸਫਲਾ ਕਰੀਏ। ਸ਼ਬਦ ਦੀ ਟੇਕ ਲਈਏ ਜਿਸ ਪ੍ਰਕਾਰ ਸਿੱਧ ਪ੍ਰਸ਼ਨ ਕਰਦੇ ਆ, ਸੁਣੋ ਜੀ।
ਅਵਗਤੋ ਨਿਰਵਾਇਲ ਉਪਜੇ।
ਹੁਣ ਪ੍ਰਸ਼ਨ ਕੀਤਾ ਹੈ ਸਿੱਧਾਂ ਨੇ, ਪ੍ਰਸ਼ਨ ਕੀ ਕੀਤਾ ਵੀ ਪਰਮੇਸ਼ੁਰ ਦਾ ਜਿਹੜਾ ਗਿਆਨ ਹੈ ਉਹ ਹਿਰਦੇ ਦੇ ਕਿਵੇਂ ਪੈਦਾ ਹੁੰਦਾ, ਇਹ ਹੈ ਪ੍ਰਸ਼ਨ ਸਿੱਧਾਂ ਦਾ। ਤਾਂ ਇਹਦੇ ਉੱਤਰ ਵਿੱਚ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ, ਅਵਗਤੋ ਨਿਰਮੈਲ ਉਪਜੇ। ਜੋ ਅਵਗਤੋ ਵਿਅਕਤੀਗਤ ਤੋਂ ਰਹਿਤ ਹੈ ਜਾਂ ਆਕਾਰਾਂ ਤੋਂ ਰਹਿਤ ਪਰਮੇਸ਼ੁਰ ਹੈ, ਜਦ ਉਸਦੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਨਿਰਮੈਲ ਨਾਮ ਉੱਜਲਤਾਈ ਜਿਹੜੀ ਉੱਜਲ ਪ੍ਰੀਤੀ ਹਿਰਦੇ ਵਿੱਚ ਉਪਜੇ ਪੈਦਾ ਹੋਵੇ, ਤਾਂ ਹੀ ਉਸਦੇ ਸਰੂਪ ਦਾ ਫਿਰ ਹਿਰਦੇ ਵਿੱਚ ਗਿਆਨ ਪੈਦਾ ਹੁੰਦਾ। ਉਸ ਵੇਲੇ ਫਿਰ ਇਹ ਸਮਝ ਪੈਂਦੀ ਹੈ
ਨਿਰਗੁਣ ਤੇ ਸਰਗੁਣ ਥੀਆ,
ਕਿ ਨਿਰਗੁਣ ਸਰੂਪ ਤੋਂ ਤਿੰਨਾਂ ਗੁਣਾਂ ਤੋਂ ਅਤੀਤ ਪਰਮੇਸ਼ੁਰ ਆਪ ਹੀ ਆਪਣੀ ਇੱਛਾ ਅਨੁਸਾਰ ਮਾਇਆ ਸਬਲ ਹੋ ਕੇ ਸਰਗੁਣ ਸਰੂਪ ਹੋਇਆ ਹੈ। ਤੋ ਇਸ ਕਰਕੇ ਜਾਂ ਫਿਰ ਇਹਦੇ ਵਿੱਚ ਪ੍ਰਸ਼ਨ ਹੈ ਵੀ ਨਿਰਗੁਣ ਸਰੂਪ ਬ੍ਰਹਮ ਸਰਗੁਣ ਸਰੂਪ ਵਿੱਚ ਕਿਵੇਂ ਹੁੰਦਾ, ਉਹਦੇ ਉੱਤਰ ਵਿੱਚ ਹੈ ਅਵਗਤੋ। ਅਵਗਤੋ ਅਵ ਵਿਸ਼ੇਸ਼ ਕਰਕੇ ਸਾਰਿਆਂ ਵਿੱਚ, ਗਤੋ ਪ੍ਰਾਪਤ ਰੂਪ ਜੋ ਨਿਰਮੈਲ ਉਜਲ ਸਰੂਪ ਹੈ ਪਰਮੇਸ਼ੁਰ ਹੈ, ਉਹ ਜਿਹੜਾ ਇਸ ਪ੍ਰਕਾਰ ਉਜਲ ਸਰੂਪ ਹੈ ਉਹ ਫਿਰ ਭਗਤਾਂ ਦੀ ਰੱਖਿਆ ਕਰਨ ਵਾਸਤੇ ਨਿਰਗੁਣ ਤੇ ਸਰਗੁਣ ਥੀ ਆ, ਉਹ ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਦੇ ਵਿੱਚ ਪ੍ਰਗਟ ਹੋ ਜਾਂਦਾ। ਇਸ ਕਰਕੇ ਜਿਹੜਾ ਪ੍ਰਸ਼ਨ ਹੈ ਵੀ ਜਿਹੜੇ ਫਿਰ ਗੁਣਾਂ ਤੋਂ ਰਹਿਤ ਜੀਵ ਹੈ ਉਹ ਗੁਣਾਂ ਦੇ ਸਹਿਤ ਕਿਵੇਂ ਹੁੰਦਾ, ਇਹ ਪ੍ਰਸ਼ਨ ਹੈ। ਅਵਗਤੋ ਨਿਰਮੈਲ ਉਪਜੇ। ਅਵਗਤੋ ਵਾਸਤੇ ਅਵਿਨਾਸ਼ੀ ਪਰਮੇਸ਼ੁਰ ਦਾ ਨਾਮ ਜਪਣੇ ਕਰਕੇ ਨਿਰਮਲਤਾ ਪੈਦਾ ਹੁੰਦੀ ਹੈ, ਇਸੇ ਕਰਕੇ ਫਿਰ ਨਿਰਗੁਣ ਤੇ ਸਰਗੁਣ ਥੀਆ, ਨਿਰਗੁਣ ਗੁਣਾਂ ਤੋਂ ਰਹਿਤ ਜੀਵ ਸਰਗੁਣ ਸਹਿਤ ਗੁਣਾਂ ਦੇ ਸਤ ਸੰਤੋਖ ਦਇਆ ਧਰਮ ਆਦਿ ਹੋ ਜਾਂਦਾ। ਹੁਣ ਅਗਲੀਆਂ ਤੁਕਾਂ ਦੇ ਵਿੱਚ ਫਿਰ ਸਿਧਾਂਤ ਰੂਪ ਦੇ ਵਿੱਚ ਕਥਨ ਕਰਦੇ ਹਨ।
ਸਤਿਗੁਰ ਪਰਚੈ ਪਰਮ ਪਦ ਪਾਈ ਹੈ,
ਸਤਿਗੁਰਾਂ ਦੇ ਪਰਚੈ ਉਪਦੇਸ਼ ਦੁਆਰਾ ਸਤਿਗੁਰਾਂ ਦੇ ਪ੍ਰੇਮ ਵਿੱਚ ਪਰਚਣੇ ਕਰਕੇ ਪਰਮ ਪਦ ਪਾਈ ਹੈ। ਪਰਮ ਨਾਮ ਵੱਡੀ ਦਾ ਹੁੰਦਾ, ਵੱਡੀ ਪਦਵੀ ਕਿਹੜੀ ਹੈ, ਕੇਵਲ ਮੋਕਸ਼, ਉਸ ਨੂੰ ਪਾਈ ਹੈ ਪਾਉਣਾ ਕਰੀਦਾ ਹੈ। ਜਿਸ ਕੇਵਲ ਮੋਕਸ਼ ਨੂੰ ਜਿਸ ਨੇ ਕੇਵਲ ਮੋਕਸ਼ ਨੂੰ ਪਾਇਆ ਹੈ ਉਸਨੇ ਫਿਰ
ਸੱਚੇ ਸ਼ਬਦ ਸਮਾਈ ਲਿਆ,
ਉਸ ਨੂੰ ਸੱਚੇ ਸੱਚੇ ਸ਼ਬਦ ਬ੍ਰਹਮ ਨੇ ਆਪਣੇ ਸਮਾਏ ਅਭੇਦ ਕਰ ਲਿਆ ਹੈ, ਸਮਾ ਲਿਆ ਆਪਣੇ ਵਿੱਚ, ਇਹ ਕਥਨ ਕੀਤਾ ਹੈ।
ਇੱਕ ਕਉ ਸੱਚ ਏਕਾ ਜਾਣੈ,
ਸਾਰੀ ਪੰਕਤੀ,
ਹੋਮੈ ਦੂਜਾ ਦੂਰ ਕੀਆ,
ਜਿਸ ਨੇ ਹੋਮੇ ਹੰਗਤਾ ਅਤੇ ਦੂਜਾ ਨਾਮ ਹੈ ਦਵੈਤ ਦਾ, ਹੰਗਤਾ ਅਤੇ ਦਵੈਤ ਨੂੰ ਦੂਰ ਨਿਵਰਤ ਕੀਆ ਕੀਤਾ ਹੈ। ਜੋ ਹੋਮੈ ਕਰਕੇ ਦੂਜਾ ਦੂਸਰਾ ਸੁਭਾਵ ਭਾਵ ਜੀਵ ਤੇ ਇਸ ਦਾ ਭੇਦ ਗਿਆਨ ਸੀ ਉਹ ਦੂਰ ਕੀਤਾ, ਤੇ ਜਿਸ ਨੇ ਦੂਰ ਕੀਤਾ ਉਸਨੇ ਏਕੇ ਇੱਕੋ ਪਰਮੇਸ਼ੁਰ ਦੇ ਸੱਚ ਸੱਚੇ ਨਾਮ ਦੁਆਰਾ ਜੀਵ ਈਸ਼ ਦੀ ਏਕਤਾ ਨੂੰ ਜਾਣੇ ਜਾਣਨਾ ਕੀਤਾ ਜਾਂ ਫਿਰ ਸੱਚ ਨਿਸ਼ਚੇ ਕਰਕੇ ਸਾਰਿਆਂ ਵਿੱਚ ਏਕਾ ਇੱਕੋ ਪਰਮੇਸ਼ੁਰ ਦੀ ਜੋਤ ਨੂੰ ਜਾਣਾ ਜਾਣਨਾ ਕੀਤਾ। ਪ੍ਰਸ਼ਨ ਹੈ ਕਹਿੰਦੇ ਜੀ ਤੁਸੀਂ ਸਾਨੂੰ ਯੋਗੀ ਨਹੀਂ ਮੰਨਦੇ। ਮਹਾਰਾਜ ਕਹਿੰਦੇ ਨਹੀਂ, ਯੋਗ ਵਾਲੇ ਬਾਹਰਲੇ ਚਿੰਨ੍ਹ ਨੇ ਤੁਹਾਡੇ। ਇਸ ਕਰਕੇ ਸਾਡੇ ਦ੍ਰਿਸ਼ਟੀ ਦੇ ਵਿੱਚ ਵੀ ਤੁਸੀਂ ਅਸਲੀ ਯੋਗੀ ਨਹੀਂ ਹੋ। ਕਹਿੰਦੇ ਫਿਰ ਤੁਸੀਂ ਦੱਸੋ ਅਸਲੀ ਯੋਗੀ ਕੌਣ ਹੁੰਦਾ? ਤਾਂ ਮਹਾਰਾਜ ਸਾਹਿਬ ਜੀ ਨੇ ਉੱਤਰ ਦਿੱਤਾ,
ਸੋ ਯੋਗੀ ਗੁਰ ਸ਼ਬਦ ਪਛਾਣ।
ਹੇ ਸਿੱਧੋ, ਉਹ ਅਸਲੀ ਯੋਗੀ ਹੈ ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਬ੍ਰਹਮ ਦੀ ਪਛਾਣ ਕਰਦਾ, ਜਿਹਦੇ ਹਿਰਦੇ ਰੂਪੀ ਅੱਗੇ ਦੱਸਦੇ ਨੇ ਅੰਤਰ
ਅੰਤਰ ਕਮਲ ਪ੍ਰਗਾਸ ਥੀਆ।
ਜਿਸਦੇ ਹਿਰਦੇ ਰੂਪੀ ਕਮਲ, ਜਿਹੜਾ ਹਿਰਦਾ ਰੂਪੀ ਤਲਾਸ ਹੁੰਦਾ, ਜਿਹਦੇ ਹਿਰਦੇ ਰੂਪੀ ਜਾਂ ਫਿਰ ਹਿਰਦਾ ਰੂਪੀ ਕਮਲ, ਉਹਦੇ ਵਿੱਚ ਬ੍ਰਹਮ ਗਿਆਨ ਦਾ ਪ੍ਰਗਾਸ਼ ਚਾਨਣ ਥੀਆ ਹੋਇਆ। ਜਿਵੇਂ ਕਮਲ ਫੁੱਲ ਖਿੜਦਾ ਹੈ, ਹਿਰਦਾ ਬ੍ਰਹਮ ਗਿਆਨ ਦੇ ਵਿੱਚ ਵਿਸ਼ੇਸ਼ ਕਰਕੇ ਚਾਨਣਾ ਹੋਇਆ, ਅਪਰੋਕਸ਼ ਬ੍ਰਹਮ ਗਿਆਨ ਦਾ ਥੀਆ ਹੋਇਆ ਹੈ, ਉਹ ਅਸਲ ਯੋਗੀ।
ਜੀਵਤ ਮਰੈ ਤਾਂ ਸਭ ਕੁਛ ਸੂਝੈ।
ਕਹਿੰਦੇ ਜੀਵਤ ਭਾਵ ਤੋਂ ਮਰੇ, ਭਾਵ ਕੇ ਹਿਰਦੇ ਦੇ ਅੰਦਰ ਜੀਵਤ ਭਾਵ ਤੋਂ ਮਰਦੀ ਸਾਰੀ ਪੰਕਤੀ ਬੋਲ ਦੋ ਜੀ।
ਅੰਤਰ ਜਾਣੈ ਸਰਬ ਦਇਆ।
ਤੇ ਹਿਰਦੇ ਦੇ ਅੰਤਰ ਵਿੱਚ ਸਰਬ ਸਾਰਿਆਂ ਜੀਵਾਂ ਉੱਤੇ ਦਇਆ ਤਰਸ ਕਰਨਾ ਜਾਣਨਾ ਜਾਣਨਾ ਕਰੇ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਸਾਹਿਬ ਰੱਖਿਆ ਜਿਨ ਸੋ। ਦਇਆ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋਡੀਆ ਜਬ ਲਗ ਘਟ ਮੇ ਪ੍ਰਾਣ। ਅੜਸੜ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜੀਵਾਂ ਤੇ ਦਇਆ ਕਰਨੀ ਬਹੁਤ ਵੱਡਾ ਪੁੰਨ ਜਾਣਨਾ ਜਾਣਨਾ ਕਰੋ। ਮਹਾਰਾਜ ਕਹਿੰਦੇ ਅੰਤਰ ਜਾਣੇ ਸਰਬ ਦਇਆ। ਉਹ ਫਿਰ ਜੀਵਤ ਭਾਵ ਤੋਂ, ਜੀਵਤ ਮਰੇ ਤਾਂ ਸਭ ਕੁਛ ਸੂਝੈ। ਜੀਵਤ ਭਾਵ ਤੋਂ ਮਰੇ, ਮਰਨਾ ਕਰੇ ਤਾਂ ਸਾਰਾ ਕੁਛ ਉਹਨੂੰ ਸੁੱਝ ਆਉਂਦਾ ਹੈ। ਭਾਵ ਜੋ ਵੀ ਲੋਕ ਪਰਲੋਕ ਚ ਵਰਤਾਰਾ ਵਰਤਦਾ ਉਸਦਾ ਗਿਆਨ ਹੋ ਜਾਂਦਾ ਉਹਨੂੰ, ਜੋ ਜੀਵਤ ਭਾਵ ਤੋਂ ਮਰ ਜਾਵੇ। ਇੱਕ ਵਾਰੀ ਬੋਲ ਦੋ ਜੀ, ਅੱਧੇ ਦੇ ਅੱਖਰ ਬੋਲ ਦੋ ਹੁਣ।
ਜੀਵਤ ਮਰੈ ਤਾਂ ਸਭ ਕੁਛ ਸੂਝੈ।
ਜੋ ਜੀਵਤ ਭਾਵ ਤੋਂ ਮਰੇ ਮਰ ਜਾਵੇ, ਭਾਵ ਕੀ ਅਹੰਗਤਾ ਮਾਰ ਲਵੇ, ਉਹ ਬ੍ਰਹਮ ਰੂਪਤਾ ਕਰਕੇ ਉਹਨੂੰ ਸਾਰਾ ਕੁਛ, ਸਭ ਕੁਛ ਬ੍ਰਹਮ ਰੂਪਤਾ ਕਰਕੇ ਦੇਸ਼ ਆਉਂਦਾ। ਇਸ ਕਰਕੇ ਫਿਰ ਉਹ ਹਿਰਦੇ ਦੇ ਵਿੱਚ
ਅੰਤਰ ਜਾਣੈ ਸਰਬ ਦਇਆ।
ਤੇ ਜਦੋਂ ਉਹਨੇ ਹਿਰਦੇ ਜੋਤੀ ਸਰੂਪ ਪਰਮੇਸ਼ਰ ਨੂੰ ਜਾਣ ਲੈਂਦਾ, ਜਦੋਂ ਸਾਰਿਆਂ ਦੇ ਉੱਪਰ ਦਇਆ ਕਰਨ ਵਾਲਾ ਹੋ ਜਾਂਦਾ, ਭਾਵ ਉਹ ਕਿਸੇ ਨਾਲ ਵੀ ਬੈਰ ਵਿਰੋਧ ਨਹੀਂ ਕਰਦਾ, ਜੋ ਬ੍ਰਹਮ ਸਾਰਿਆਂ ਤੇ ਦਇਆ ਕਰਨ ਵਾਲਾ, ਉਸ ਪਰਮੇਸ਼ਰ ਨੂੰ ਹਿਰਦੇ ਸਾਖੀ ਰੂਪ ਕਰਕੇ ਜਾਣ ਲੈਂਦਾ ਹੈ।
ਨਾਨਕ ਤਾਕ ਮਿਲੇ ਉਡਾਈ।
ਸਤਿਗੁਰੂ ਜੀ ਕਥਨ ਕਰਦੇ ਤਾਂ ਉਸ ਪੁਰਖ ਨੂੰ ਸਰੂਪ ਦੀ ਪ੍ਰਾਪਤੀ ਰੂਪੀ ਵਡਿਆਈ ਮਿਲਦੀ ਹੈ, ਜਾਂ ਬ੍ਰਹਮ ਗਿਆਨ ਰੂਪੀ, ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪੀ ਵਡਿਆਈ ਮਿਲਦੀ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਇਹ ਮਿਲਦੀ ਹੈ। ਨਾਨਕ ਤਾਕੋ ਮਿਲੇ ਵਡਾਈ। ਕੌਣ? ਜਿਹੜਾ
ਆਪ ਪਛਾਣੈ ਸਰਬ ਜੀਆ।
ਜੋ ਸਰਬ ਸਾਰੇ ਜੀਵਾਂ ਵਿੱਚ ਆਪਣੇ ਆਪ ਨੂੰ ਪਛਾਣਨਾ ਕਰਦਾ, ਆਪਣਾ ਆਤਮ ਸਰੂਪ ਜਾਣਦਾ ਹੈ। ਇਸੇ ਪ੍ਰਕਾਰ ਜੇ
ਸਤਿਗੁਰ ਪਰਚੈ ਪਰਮ ਪਦ ਪਾਈ ਹੈ।
ਇਹ ਜਿਹੜੀ ਅਸਾਸੀ ਦੂਸਰਾ ਅਰਥ ਹੈ ਉਹਦੇ ਚ ਕੀ ਹੈ, ਜਿੱਥੋਂ ਇਹ ਸ਼ਬਦ ਸ਼ੁਰੂ ਹੋਇਆ ਉਹਦੇ ਵਿੱਚ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜਿਹੜੇ ਇਹ ਪਾਵਨ ਬਚਨ ਉਪਰਲੀ ਤੁਕ ਛੱਡ ਕੇ, ਇਸ ਕਰਕੇ ਇਹਦਾ ਦੂਸਰਾ ਅਰਥ ਕੀਤਾ ਜਾਂਦਾ। ਹੁਣ ਬੋਲੋ ਜੀ।
ਸਤਿਗੁਰ ਪਰਚੈ ਪਰਮ ਪਦ ਪਾਈ ਹੈ।
ਇਹ ਉਹ ਐਸਾ ਹੈ ਵੀ ਪ੍ਰਸ਼ਨ ਹੈ ਵੀ ਪਰਮ ਪਦ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਉੱਤਰ ਦੇ ਸਤਿਗੁਰ ਪਰਚੈ ਹੈ, ਪਰਮ ਪਦ ਪਾਈ ਹੈ। ਸਤਿਗੁਰਾਂ ਦੇ ਪ੍ਰੇਮ ਨਾਮ ਰੂਪੀ ਪਰਚੇ ਵਿੱਚ ਪਰਚ ਕੇ ਪਰਮ ਪਦ ਵੀ, ਵੱਡੀ ਪਦ ਵੀ, ਕੇਵਲ ਮੋਕਸ਼ ਹੈ, ਉਹ ਪ੍ਰਾਪਤ ਹੁੰਦੀ ਹੈ। ਫਿਰ ਪ੍ਰਸ਼ਨ ਹੈ ਕਿ ਪਰਮੇਸ਼ੁਰ ਵਿੱਚ ਕੌਣ ਲੀਨ ਹੁੰਦਾ? ਉਹਦੇ ਉੱਤਰ ਵਿੱਚ ਦੱਸਦੇ ਨੇ,
ਸੱਚ ਸ਼ਬਦ ਸਮਾਏ ਲੀਆ।
ਜਿਹੜਾ ਸੱਚੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ, ਉਸਨੂੰ ਪਰਮੇਸ਼ੁਰ ਆਪਣੇ ਸਰੂਪ ਵਿੱਚ ਸਮਾ ਲੈਂਦਾ, ਲੀਨ ਕਰ ਲੈਂਦਾ, ਅਭੇਦ ਕਰ ਲੈਂਦਾ ਹੈ। ਫਿਰ ਪ੍ਰਸ਼ਨ ਕੀਤਾ ਜੀ ਇੱਕ ਹਰੀ ਨੂੰ ਕੌਣ ਜਾਣਦਾ ਹੈ? ਉੱਤਰ ਵਿੱਚ ਫਰਮਾਉਂਦੇ ਨੇ,
ਇੱਕੀ ਕਉ ਸੱਚ ਏਕਾ ਜਾਣੈ, ਹਉਮੈ ਦੂਜਾ ਦੂਰ ਕੀਆ।
ਜਿਸ ਨੇ ਹਉਮੈ ਹੰਗਤਾ ਮਮਤਾ ਤੇ ਦੂਜਾ ਦਵੈਤ ਭਾਵ ਦੂਰ ਕੀਤੀ ਹੈ, ਉਹੀ ਸੱਚ ਨਿਸ਼ਚੇ ਕਰਕੇ ਏਕਾ ਇਕੋ ਹੀ ਇਕ ਹਰੀ ਨੂੰ ਜਾਣਦਾ ਹੈ। ਫੇਰ ਪ੍ਰਸ਼ਨ ਕੀਤਾ ਵੀ ਸਭ ਕੁਛ ਕਿਸ ਤਰ੍ਹਾਂ ਸੁਝਾਉਂਦਾ? ਉੱਤਰ ਦਿੰਦੇ ਨੇ,
ਜੀਵਤ ਮਰੇ ਤਾਂ ਸਭ ਕੁਛ ਸੂਧ ਹੈ।
ਜੀਵਤ ਪਾਪ ਤੋਂ ਮਰਨਾ ਕਰੇ ਤਾਂ ਸਭ ਕੁਛ ਮਿਥਿਆ ਰੂਪਤਾ ਕਰਕੇ ਸੁਝਦਾ। ਤੇ ਹੁਣ ਪ੍ਰਸ਼ਨ ਕੀਤਾ, ਕਹਿੰਦੇ ਉਹ ਪੁਰਖ ਦਾ ਕਰਤਵ ਕੈਸਾ ਹੈ? ਉੱਤਰ ਦਿੰਦੇ ਹਨ,
ਅੰਤਰ ਜਾਣ ਸਰਬ ਦਇਆ।
ਉਹ ਹਿਰਦੇ ਸਾਰਿਆਂ ਉੱਤੇ ਦਇਆ ਕਰਨੀ ਜਾਣਦਾ, ਇਹ ਉਹਦਾ ਸੁਭਾਅ ਹੋ ਜਾਂਦਾ। ਤਰਸ ਕਰਦਾ, ਕਿਸੇ ਜੀਵ ਨੂੰ ਦੁੱਖ ਨਹੀਂ ਦਿੰਦਾ। ਫੇਰ ਪ੍ਰਸ਼ਨ ਕੀਤਾ, ਵਡਿਆਈ ਕਿਸ ਨੂੰ ਮਿਲਦੀ ਹੈ? ਤਾਂ ਉੱਤਰ ਦਿੰਦੇ ਨੇ,
ਨਾਨਕ ਤਾਕ ਮਿਲੇ ਵਡਾਈ।
ਸਤਿਗੁਰੂ ਜੀ ਕਥਨ ਕਰਦੇ, ਉਹਨਾਂ ਨੂੰ ਸਰੂਪ ਦੀ ਪ੍ਰਾਪਤੀ ਰੂਪੀ ਵਡਿਆਈ ਮਿਲਦੀ ਹੈ।
ਆਪ ਪਛਾਣੈ ਸਰਬ ਜੀਆ।
ਉਹ ਸਾਰੇ ਜੀਵਾਂ ਵਿੱਚ ਆਪਣੇ ਆਤਮਾ ਨੂੰ ਪਛਾਣਦਾ। ਹੁਣ ਪ੍ਰਸ਼ਨ ਹੈ ਵੀ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਪੁਰਖਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਤੇ ਉਹਦਾ ਸਾਧ ਸਿੰਘ ਜੀ ਅੱਗੇ ਉੱਤਰ ਦੇਣਗੇ।
ਸਾਚਾ ਉਪਜੈ ਸਾਚ ਸਮਾਵੇ।
ਮਹਾਰਾਜ ਕਹਿੰਦੇ ਇਸ ਦੋ ਉਹ ਐਸਾ ਨਿਸ਼ਚਾ ਹੁੰਦਾ ਉਸਨੂੰ ਕਿ ਸਾਚੋ ਸੱਚੇ ਬ੍ਰਹਮ ਤੋਂ ਹੀ ਸਾਰਾ ਜਗਤ ਉਪਜੈ ਪੈਦਾ ਹੋਇਆ ਤੇ ਸਾਚ ਸੱਚੇ ਵਿੱਚ ਹੀ ਅੰਤ ਨੂੰ ਸਮਾਵੇ ਸਮਾਉਂਦਾ ਹੈ ਤੇ ਇਸ ਕਰਕੇ ਭਾਵ ਇਸਤਤ ਹੁੰਦਾ ਹੈ ਤੇ ਇਸ ਕਰਕੇ ਉਹ ਸਾਚੋ ਉਪਜੈ ਸਾਚ ਸਮਾਵੇ। ਆਪਣੇ ਆਪ ਨੂੰ ਸਾਖੀ ਰੂਪ ਆਤਮਾ ਮੰਨਣ ਵਾਲਾ ਬ੍ਰਹਮ ਬੇਤਾ ਸੱਚੇ ਅਕਾਲ ਪੁਰਖ ਤੋਂ ਹੀ ਉਹ ਸਮਝਦਾ ਵੀ ਮੈਂ ਪੈਦਾ ਹੋਇਆ, ਉਸੇ ਨੇ ਮੈਨੂੰ ਪੈਦਾ ਕੀਤਾ, ਉਹਦੇ ਵਿੱਚ ਹੀ ਬ੍ਰਹਮ ਬੇਤਾ ਜਿਹੜਾ ਇਹ ਸਮਝਦਾ ਮੈਂ ਉਹਦੇ ਵਿੱਚ ਹੀ ਲੀਨ ਹੋ ਜਾਣਾ। ਤੋ ਇਸ ਪ੍ਰਕਾਰ ਜਿਹੜੇ ਬ੍ਰਹਮ ਬੇਤੇ ਦੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ। ਉਹ ਜਗਿਆਸੂਆਂ ਨੂੰ ਫਿਰ ਜਿਹੜਾ ਹੈ
ਸਾਚੇ ਸੂਚੇ ਏਕ ਮਾਇਆ,
ਉਹ ਅਧਿਕਾਰੀਆਂ ਜਗਿਆਸੂ ਨੂੰ ਵੇਖ ਕੇ ਸੱਚੇ ਵਿੱਚ ਹੀ ਸਮਾਈ ਜਾਂਦਾ। ਭਾਵ ਕਿਉਂ? ਬ੍ਰਹਮ ਬੇਤਾ ਸੱਚੇ ਨਾਮ ਨੂੰ ਜਪ ਕੇ ਸੂਚੇ ਸੂਚਾ ਪਵਿੱਤਰ ਹੋਇਆ, ਇਸੇ ਕਰਕੇ ਉਹ ਪਰਮੇਸ਼ਰ ਦੇ ਨਾਲ ਮਿਲ ਕੇ ਏਕ ਏਕ ਮਾਇਆ ਦਾ ਅਰਥ ਹੈ ਤੇ ਸਰੂਪ, ਉਹਦਾ ਸਰੂਪ ਹੀ ਹੋ ਜਾਂਦਾ। ਇਸ ਕਰਕੇ ਉਹਦੇ ਚ ਕੋਈ ਭਿੰਨ ਭਿੰਨਤਾ ਨਹੀਂ ਰਹਿੰਦੀ ਹੈ। ਇਸੇ ਪ੍ਰਕਾਰ ਜੀ
ਸਾਚਾ ਉਪਜੈ
ਚਾਰ ਵੀ ਸੰਸਾਰ ਕਿੱਥੋਂ ਪੈਦਾ ਹੋਇਆ? ਕਹਿੰਦੇ ਸਾਚੋ ਉਪਜੈ ਸੱਚੇ ਵਾਹਿਗੁਰੂ ਤੋਂ ਪੈਦਾ ਹੋਇਆ। ਕਹਿੰਦੇ ਅੰਤ ਨੂੰ ਕਿਹਦੇ ਵਿੱਚ ਸਮਾਉਂਦਾ ਹੈ?
ਸਾਚ ਸਮਾਵੇ।
ਅੰਤ ਨੂੰ ਪਰਮੇਸ਼ਰ ਦੇ ਵਿੱਚ ਹੀ ਲੈ ਹੋ ਜਾਂਦਾ, ਸਮਾ ਜਾਂਦਾ ਹੈ। ਫਿਰ ਪ੍ਰਸ਼ਨ ਕੀਤਾ, ਇੱਕ ਬ੍ਰਹਮ ਦਾ ਸਰੂਪ ਕੌਣ ਹੋ ਸਕਦਾ? ਉਹਦਾ ਉੱਤਰ ਦਿੰਦੇ ਨੇ,
ਸਾਚੇ ਸੂਚੇ ਏਕ ਮਾਇਆ।
ਜੋ ਸਾਚੇ ਸੱਚੇ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਸੂਚੇ ਪਵਿੱਤਰ ਹੋ ਹਿਰਦੇ ਵਾਲੇ ਨੇ ਜਾਂ ਪਵਿੱਤਰ ਹਿਰਦੇ ਵਾਲਾ ਹੋਇਆ, ਉਹ ਇੱਕ ਸਰੂਪ ਹੀ ਹੋ ਜਾਂਦਾ। ਤੇ ਇਹਦੇ ਵਿੱਚ ਇੱਕ ਪੰਕਤੀ ਦਾ ਜਿਹੜਾ ਸਾਚੋ ਉਪਜੈ, ਕਹਿੰਦੇ ਜਿਸ ਉੱਤੇ ਇੱਕ ਵਾਹਿਗੁਰੂ ਦੀ ਮਾਇਆ, ਪੰਕਤੀ ਹੈ ਨਿਕ ਬੋਲ ਦੂ ਜੀ, ਸਾਚੋ
ਸਾਚਾ ਉਪਜੈ ਸਾਚ ਸਮਾਵੇ।
ਸਾਚੇ
ਸਾਚੇ ਸੂਚੇ ਏਕ ਮਾਇਆ,
ਜਿਸ ਉੱਤੇ ਇੱਕ ਪਰਮੇਸ਼ਰ ਦੀ ਮਾਇਆ ਮਿਹਰਬਾਨੀ ਹੋਈ ਹੈ, ਉਹ ਇਹ ਨਿਸ਼ਚਾ ਕਰਦਾ ਹੈ ਕਿ ਸੱਚਾ ਨਾਮ ਜਪਣ ਕਰਕੇ ਤੇ ਦੈਵੀ ਸੰਪਦਾ ਪੈਦਾ ਹੁੰਦੀ ਹੈ। ਸਾਚੋ ਉਪਜੈ, ਸ਼ੁਭ ਗੁਣ ਉੱਥੋਂ ਹੀ ਪੈਦਾ ਹੋਣੇ ਨੇ। ਸਾਚ ਸੱਚਾ ਨਾਮ ਜਪਣ ਕਰਕੇ ਆਸਰੀ ਸੰਪਦਾ ਲੈ ਹੁੰਦੀ ਹੈ, ਸਮਾਵੇ ਸਮਾਪਤ ਹੁੰਦੀ ਹੈ। ਸੱਚਾ ਨਾਮ ਜਪਣ ਕਰਕੇ ਅੰਤਸਕਰਨ ਸੂਚਾ ਪਵਿੱਤਰ ਹੁੰਦਾ ਹੈ, ਇਹ ਨਿਸ਼ਚਾ ਹੋ ਜਾਂਦਾ ਹੈ।
ਝੂਠੇ ਆਵੇ ਠਵਰ ਨਾ ਪਾਵੇ।
ਝੂਠੇ ਪੁਰਖ ਜਿਹੜੇ ਨੇ ਜਾਂ ਫਿਰ ਝੂਠੇ ਪੁਰਖ ਪਦਾਰਥਕਾਰ ਜਿਹੜੀ ਬਿਰਤੀ ਹੈ ਉਹਨਾਂ ਦੀ, ਝੂਠੇ ਪੁਰਸ਼ਾਂ ਦੀ ਪਦਾਰਥਾਕਾਰ ਬਿਰਤੀ ਹੋਣ ਕਰਕੇ ਉਹ ਪ੍ਰਪੰਚ ਦੇ ਵਿੱਚ ਜਨਮ ਧਾਰ ਕੇ ਆਵੇ ਆਉਂਦੇ ਆ। ਇਸ ਕਰਕੇ ਸਰੂਪ ਰੂਪੀ ਫਿਰ ਜਿਹੜੀ ਠਵਰ ਨਾਮ ਹੈ ਥਾਂ ਦਾ, ਉਹ ਨਹੀਂ ਪਾਉਂਦੇ ਹਨ।
ਦੂਜਾ ਆਵਾ ਗੌਣ ਪਿਆ,
ਕਿਉਂ? ਦੂਜਾ ਦਵੈਤ ਚ ਲੱਗਣ ਕਰਕੇ ਉਹਨਾਂ ਦਾ ਆਵਾਗੌਣ ਆਉਣਾ ਜਾਣਾ ਜੰਮਣਾ ਮਰਨਾ ਇਹ ਗੇੜਾ ਬਣਿਆ ਹੀ ਰਹਿੰਦਾ, ਹਲਟ ਦੀਆਂ ਟਿੰਡਾਂ ਦੀ ਤਰ੍ਹਾਂ ਇਹ ਸੰਸਾਰ ਦੇ ਵਿੱਚ ਆਉਣਾ ਜਾਣਾ ਉਹਨਾਂ ਦਾ ਬਣਿਆ ਰਹਿੰਦਾ। ਫੇਰ ਕੁਝ ਪ੍ਰੇਮੀ ਜਿਹੜੀ ਸਿੱਧਾਂ ਦੇ ਨਾਲ ਚਰਚਾ ਹੋਈ, ਸਿੱਧ ਕਹਿਣ ਲੱਗੇ ਹੇ ਤਪਾ ਜੀ, ਆਉਣਾ ਜਾਣਾ ਕਿਵੇਂ ਦੂਰ ਹੋ ਸਕਦਾ ਹੈ? ਤੇ ਉਹਨਾਂ ਦਾ ਜੰਮਣਾ ਤੇ ਮਰਨ ਦਾ ਗੇੜ ਬਣਿਆ ਹੋਇਆ ਭੈ ਕੀ ਹੋਇਆ ਹੈ, ਭਾਵ ਸੰਸਾਰ ਚ ਹੜਦੀਆਂ ਟਿੰਡਾਂ ਵਾਂਗੂ ਆਉਣਾ ਜਾਣਾ ਉਹਨਾਂ ਦਾ ਬਣਿਆ ਹੋਇਆ। ਕੁਝ ਪ੍ਰੇਮ ਰੱਖਣ ਵਾਲੇ ਵੀ ਸਿੱਧ ਸੀ, ਉਹ ਪ੍ਰੇਮ ਨਾਲ ਚਰਚਾ ਕਰਦੇ ਸੀ, ਕੁਝ ਝਗੜੇ ਦੇ ਨਾਲ ਚਰਚਾ ਕਰਦੇ ਸੀ। ਉਹ ਪ੍ਰੇਮੀ ਸਿੱਧਾਂ ਨਾਲ ਚਰਚਾ ਹੋਈ ਤਾਂ ਸਿੱਧ ਕਹਿਣ ਲੱਗੇ, ਮਹਾਰਾਜ ਆਉਣਾ ਜਾਣਾ ਕਿਵੇਂ ਦੂਰ ਹੋ ਸਕਦਾ ਹੈ? ਤਾਂ ਗੁਰੂ ਸਾਹਿਬ ਦੀ ਉਹਨਾਂ ਨੂੰ ਉੱਤਰ ਦਿੰਦੇ ਨੇ,
ਆਵਾ ਗੌਣ ਮਿਟੈ ਗੁਰ ਸਬਦੀ।
ਕਹਿੰਦੇ ਭਾਈ, ਗੁਰਾਂ ਦਾ ਜਿਹੜਾ ਸ਼ਬਦ ਉਪਦੇਸ਼ ਹੈ, ਗੁਰਾਂ ਦੇ ਸ਼ਬਦ ਦੀ ਕਮਾਈ ਕਰਨ ਵਾਲਿਆਂ ਦਾ ਆਵਾਗੌਣ ਆਉਣਾ ਜਾਣਾ ਜੰਮਣਾ ਮਰਨਾ ਮਿਟੈ ਮਿਟਦਾ ਹੈ ਕਿਉਂਕਿ ਉਹਨਾਂ ਨੂੰ ਪਰਮੇਸ਼ਰ ਨੇ
ਆਪੇ ਪਰਖੈ ਬਖਸ਼ ਲਿਆ
ਕਿਉਂਕਿ ਉਹਨਾਂ ਨੂੰ ਪਰਮੇਸ਼ਰ ਨੇ ਆਪੇ ਆਪ ਹੀ ਆਪੇ ਤੋਂ ਪਾਵੈ ਆਪ ਪਰਖੈ ਪਰਖ ਕੇ ਬਖਸ਼ ਲਿਆ ਕੀ ਪਰਖਿਆ ਵੀ ਮੇਰੀ ਸ਼ਰਨ ਵਿੱਚ ਆ ਗਿਆ ਜਿਸ ਨੂੰ ਗੁਰੂ ਪਰਮੇਸ਼ਰ ਨੇ ਬਖਸ਼ ਲਿਆ ਉਹ ਫਿਰ ਆਪਣੇ ਸਰੂਪ ਨੂੰ ਸਵਯੰ ਪ੍ਰਕਾਸ਼ ਰੂਪ ਕਰਕੇ ਪਰਖ ਲੈਂਦਾ ਹੈ ਤੋ ਜਿਸ ਨੂੰ ਗੁਰੂ ਨੇ ਬਖਸ਼ ਦਿੱਤਾ ਭਾਈ ਪਰਮੇਸ਼ਰ ਨੇ ਬਖਸ਼ ਦਿੱਤਾ ਹੈ ਸੋ ਇਸ ਪ੍ਰਕਾਰ ਅੱਗੇ ਕਹਿੰਦੇ ਨੇ ਜੇ ਏਕਾ ਵੇਦਨ
ਏਕਾ ਵੇਦਨ ਦੂਜਾ ਵਿਆਪੀ
ਸਾਰੀ ਪੰਕਤੀ
ਨਾਮ ਰਸਾਇਣ ਈਸਰਿਆ
ਜਿਸ ਨੂੰ ਰਸਾਇਣ ਨਾਮ ਨੇ ਰਸ ਜਮਾ ਆਇਣ ਰਸ ਰਸਾਂ ਦੇ ਐਨ ਘਰ ਕੌਣ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਵਿਸਰਿਆ ਵਿਸਰਿਆ ਭੁੱਲ ਜਾਣ ਦਾ ਭੁੱਲ ਗਿਆ ਹੈ ਉਸ ਨੂੰ ਫਿਰ ਦੂਜਾ ਦਵੈਦ ਭਾਵ ਵਿੱਚ ਲੱਗਣ ਕਰਕੇ ਏਕਾ ਇੱਕ ਜਨਮ ਮਰਨ ਦੀ ਵੇਦਨ ਨਾਮ ਹੈ ਪੀੜਾ ਦਾ ਪੀੜਾ ਵਿਆਪੀ ਹੈ ਵਿਆਪਦੀ ਹੈ ਲੱਗੀ ਰਹਿੰਦੀ ਹੈ ਭਾਵ ਕੀ ਹੈ ਜੰਮਣ ਮਰਨ ਦੇ ਵਿਛੋੜੇ ਚ ਪਿਆ ਰਹਿੰਦਾ ਦਵੈਤ ਭਾਵ ਦੀ ਇੱਕੋ ਹੀ ਪੀੜਾ ਵਿਆਪ ਰਹੀ ਹੈ ਭਾਵ ਅਨਾਤਮ ਜਗਤ ਨਾਲ ਮੋਹ ਦੀ ਪੀੜਾ ਵਿਆਪ ਰਹੀ ਹੈ ਹੁਣ ਪ੍ਰਸ਼ਨ ਕੀਤਾ ਸਿੱਧਾ ਨੇ ਇਸ ਗੱਲ ਨੂੰ ਕੌਣ ਬੁੱਝਦਾ ਹੈ ਜੀ ਹਰ ਇੱਕ ਤਾਂ ਜਾਣਦਾ ਨੀ ਇਸ ਗੱਲ ਨੂੰ ਤਾਂ ਮਹਾਰਾਜ ਜੀ ਉੱਤਰ ਦਿੰਦੇ ਨੇ
ਸੋ ਬੁੱਝੈ ਜਿਸ ਆਪ ਬੁਝਾਏ
ਉਹੀ ਇਸ ਗੱਲ ਨੂੰ ਬੁੱਝੈ ਸਮਝਦਾ ਹੈ ਜਿਹਨੂੰ ਪਰਮੇਸ਼ਰ ਆਪ ਗੁਰੂ ਰੂਪ ਧਾਰ ਕੇ ਬੁਝਾਏ ਸਮਝਾਉਂਦਾ ਹੈ ਗੁਰਾਂ ਦੇ ਸਰੂਪ ਦੁਆਰਾ ਸਮਝਾਉਂਦਾ ਹੈ ਤੇ ਜਿਸ ਦੇ ਗੁਰਾਂ ਦੇ ਅੱਗੇ ਦੱਸਦੇ ਨੇ ਗੁਰ ਕੈ
ਸ਼ਬਦ ਸੋ ਮੁਕਤ ਭਇਆ
ਜਿਸ ਨੇ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਧਾਰਿਆ ਹੈ ਉਹ ਗੁਰਾਂ ਦੇ ਸ਼ਬਦ ਦੀ ਕਮਾਈ ਕੀਤੀ ਹੈ ਜਿਨ੍ਹਾਂ ਨੇ ਉਹ ਪੁਰਖ ਮੁਕਤ ਰੂਪ ਭਇਆ ਕੀ ਹੋ ਗਿਆ ਹੈ ਹੁਣ ਪ੍ਰਸ਼ਨ ਕੀਤਾ ਸਿੱਧਾ ਨੇ ਫਿਰ ਪਰਮੇਸ਼ਰ ਕਿਸ ਨੂੰ ਤਾਰਦਾ ਜੀ ਗੁਰੂ ਸਾਹਿਬ ਉੱਤਰ ਦਿੰਦੇ ਨੇ
ਨਾਨਕ ਤਾਰੇ ਤਾਰਨ ਹਾਰਾ
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਗੁਰੂ ਨਾਨਕ ਸਾਹਿਬ ਤਾਰਨ ਹਾਰਾ ਤਾਰਨ ਯੋਗ ਪਰਮੇਸ਼ਰ ਉਸ ਨੂੰ ਤਾਰੇ ਤਾਰਦਾ ਹੈ ਉਹ ਤਾਰੇ ਜਹਾਜ਼ ਦੀ ਨਿਆਈ ਬਣ ਕੇ ਤੇ ਉਸ ਨੂੰ ਤਾਰਦਾ ਹੈ ਕਿਸ ਨੂੰ ਤਾਰਦਾ ਹੈ ਇਹਦੇ ਨਾਲ ਹੀ ਦੱਸਦੇ ਹਨ ਜੇ
ਹੋਮੈ ਦੂਜਾ ਪਰ ਹਰਿਆ
ਕਹਿੰਦੇ ਜਿਸ ਨੇ ਦੇਹ ਦੀ ਹੋਮੇ ਹੰਗਤਾ ਤੇ ਦੂਜਾ ਦਵੈਤ ਵਾਲਾ ਜਿਹੜਾ ਸੁਭਾਅ ਹੈ ਉਹ ਸੁਭਾਅ ਨੂੰ ਗੁਰੂ ਕਿਰਪਾ ਦੁਆਰਾ ਪਰ ਹਰਿਆ ਤਿਆਗ ਦਿੱਤਾ ਹੈ ਉਹਨੂੰ ਤਾਰਦਾ ਹੈ ਫਿਰ ਸਿੱਧਾ ਨੇ ਪ੍ਰਸ਼ਨ ਕੀਤਾ ਕਿ ਮਨਮੁੱਖਾਂ ਦੀ ਬਾਬਤ ਸਮਝਾਉਣਾ ਕਰੋ ਜੀ ਮਨਮੁੱਖਾਂ ਨੂੰ ਜਮਾਂ ਦੀ ਕਾਣ ਕਿਉਂ ਹੁੰਦੀ ਹੈ ਇਹਦੀ ਬਾਬਤ ਦੱਸੋ ਮਹਾਰਾਜ ਸਾਹਿਬ ਉੱਤਰ ਦਿੰਦੇ ਨੇ
ਮਨਮੁਖ ਭੁੱਲੈ ਜਮ ਕੀ ਕਾਣ
ਹੇ ਸਿੱਧੋ ਮਨਮੁਖ ਜਿਹੜੇ ਮਨ ਦੇ ਆਖੇ ਲੱਗਣ ਵਾਲੇ ਹੈ ਤੇ ਮਨ ਦੇ ਪਿੱਛੇ ਚੱਲਣ ਵਾਲੇ ਹਨ ਵਾਹਿਗੁਰੂ ਦੇ ਸਰੂਪ ਵੱਲੋਂ ਭੁੱਲੇ ਹੁੰਦੇ ਨੇ ਇਸ ਕਰਕੇ ਮਨਮੁੱਖਾਂ ਨੂੰ ਜਮਾਂ ਦੀ ਜਮ ਕੀ ਕਾਣ ਕਾਣ ਕਨੌੜ ਪਈ ਰਹਿੰਦੀ ਹੈ ਜਿਤੇ ਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ ਇਹ ਫਰਕ ਹੈ ਮਨਮੁਖ ਨਰਕਾਂ 'ਚ ਤਾਂ ਜਾਣਗੇ ਉਹ ਸਦਾ ਹੀ ਰੱਬ ਤੋਂ ਮੁਨ ਕਰਨ ਨਾਸਤਕ ਗਲਤ ਕੰਮ ਕਰਦੇ ਹੈ ਪਰਮੇਸ਼ੁਰ ਨੂੰ ਨਹੀਂ ਪਾਉਂਦੇ
ਪਰ ਘਰ ਜੋ ਹੈ ਹਾਣੇ ਹਾਣ
ਕਹਿੰਦਾ ਜੀ ਮਨਮੁੱਖਾਂ ਦੇ ਕਰਤਵ ਕਿਹੋ ਜਿਹੇ ਨੇ ਹੁਣ ਭਾਈ ਦੇਖੋ ਵੀ ਗੁਰਬਾਣੀ ਨੇ ਕਿਸੇ ਦੀ ਲਿਹਾਜ਼ ਨਹੀਂ ਕਰਨੀ ਜੇ ਕੋਈ ਸਿੱਖਾਂ ਵਾਲਾ ਲਿਬਾਸ ਪਾ ਕੇ ਮਨਮੁੱਖਾਂ ਵਾਲਾ ਸੁਭਾਅ ਰੱਖਦਾ ਤਾਂ ਉਹ ਮਨਮੁੱਖ ਹੀ ਹੈ ਲਿਬਾਸ ਪਾ ਕੇ ਉਹ ਸਿੱਖ ਨਹੀਂ ਹੋ ਗਿਆ ਆਉਣ ਦੱਸ ਰਹੇ ਨੇ ਅੱਗੇ ਤੇ ਮਨਮੁੱਖਾਂ ਦਾ ਕਰਤਵ ਦੱਸਦੇ ਨੇ ਕੀ ਹੈ ਮਨੁੱਖ ਦਾ ਕਰ ਬੋਲੋ ਜੀ ਪਰ
ਘਰ ਜੋ ਹੈ ਹਾਣੇ ਹਾਣ
ਮਨਮੁੱਖਤਾ ਦਾ ਸੁਭਾਅ ਕੀ ਹੈ ਪਰ ਪਰਾਏ ਘਰ ਘਰਾਂ ਭਾਵ ਪਰਾਈਆਂ ਔਰਤਾਂ ਉਹਨਾਂ ਨੂੰ ਆਪਣੀਆਂ ਮਾਵਾਂ ਭੈਣਾਂ ਨਹੀਂ ਜਾਣਨਾ ਮੰਦ ਦ੍ਰਿਸ਼ਟੀ ਰੱਖਣੀ ਪਰਾਏ ਘਰ ਭਾਵ ਦੇਵੀ ਦੇਵਤਿਆਂ ਦੀ ਉਪਾਸਨਾ ਵੱਲ ਜੋ ਹੈ ਤੱਕਦੇ ਰਹਿੰਦੇ ਨੇ ਇਸ ਕਰਕੇ ਉਹਨਾਂ ਨੂੰ ਹਾਣੇ ਹਾਣ ਹਾਨੀ ਹੀ ਹਾਨੀ ਹੈ ਘਾਟਾ ਹੀ ਘਾਟਾ ਹੈ ਜੋ ਹਾਨੀ ਕਰਨ ਵਾਲੇ ਕਾਮ ਆਦਿਕ ਵਿਕਾਰ ਹਨ ਉਹ ਆਪਣੇ ਵਿੱਚ ਲਾ ਕੇ ਉਹਨਾਂ ਦੀ ਹਾਨੀ ਹੀ ਕਰਦੇ ਹਨ ਜੋ ਹਾਨੀ ਕਰਨ ਵਾਲਾ ਕਾਲ ਹੈ ਉਹ ਉਹਨਾਂ ਨੂੰ ਜੂਨਾਂ ਵਿੱਚ ਪਾ ਕੇ ਨਾਸ ਕਰੀ ਜਾਂਦਾ ਹੈ ਇਸ ਪ੍ਰਕਾਰ ਇਹ ਮਨਮੁੱਖਾਂ ਦਾ ਹਾਲ ਹੈ
ਮਨਮੁੱਖ ਭਰਮ ਭਵੈ ਬੇਵਾਨ
ਮਨਮੁੱਖ ਪੁਰਸ਼ ਭਰਮ ਕਰਕੇ ਪ੍ਰਤੱਖ ਬੇਵਾਨ ਉਜਾੜਾਂ ਵਿੱਚ ਭਰਮਣ ਕਰਦਾ ਫਿਰਦਾ ਹੈ ਜਾਂ ਸੰਸਾਰ ਰੂਪੀ ਉਜਾੜ ਵਿੱਚ ਭਵੈ ਉਹ ਭੌਂਦੇ ਫਿਰਦੇ ਆ ਚੱਕਰ ਕੱਟਦੇ ਫਿਰਦੇ ਹਨ ਮਨਮੁੱਖ ਭਰਮ ਦੇ ਕਾਰਨ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਬਾਣੀ ਨੂੰ ਭੁੱਲ ਕੇ ਹਰ ਵਕਤ ਬੇਨਾਮ ਹੈ ਦਵੈਤ ਦਾ ਦਵੈਤ ਵਾਲੀ ਬਾਣੀ ਹੀ ਬੋਲਦੇ ਰਹਿੰਦੇ ਹੈ ਦਵੈਤ ਵਾਲੀ ਜਦੋਂ ਬੋਲਣਾ ਦਵੈਸ਼ ਵਜੋਂ ਬੋਲਣਾ, ਕਦੇ ਵੀ ਕਦੇ ਕਿਸੇ ਦੀ ਕਲਾਮ ਪੜ੍ਹ ਲਈ, ਕਿਸੇ ਕਿਸੇ ਦਾ ਮੰਤਰ ਪੜ੍ਹ ਲਿਆ, ਕਦੇ ਕੋਈ ਮੰਤਰ ਸਿੱਧ ਕਰ ਲਿਆ, ਅਨੇਕਾਂ ਜੂਨਾਂ ਚ ਪਾਉਂਦੇ ਫਿਰਦੇ ਆ ਫਿਰ ਇਹਦੇ ਕਾਰਨ। ਤੇ ਇਸ ਕਰਕੇ ਜਿਹੜੇ ਮਨਮੁੱਖ ਹੈ ਉਹਨਾਂ ਦਾ ਭਵੈ ਬੇਵਾਣ, ਇਹਦੋਂ ਭਾਵ ਹੈ ਦਵੈਤ ਦੀ ਬਾਣ ਆਦਤ ਕਰਕੇ ਮਨਮੁੱਖ ਭਰਮ ਵਿੱਚ ਪਾਉਂਦੇ ਆ। ਮਨਮੁੱਖਾਂ ਨੂੰ ਦਵੈਤ ਦੀ ਬਾਣ ਆਦਤ ਹੀ ਪੈ ਗਈ ਹੈ, ਉਹ ਹਰ ਵਕਤ ਜੁਦਾਈ ਗਈਆਂ ਗੱਲਾਂ ਕਰਨਗੇ, ਫੁੱਟ ਪਾਉਣ ਦੀਆਂ ਗੱਲਾਂ ਕਰਨਗੇ, ਨਿੰਦਿਆ ਕਰਕੇ, ਚੁਗਲੀ ਕਰਕੇ, ਕਿਸੇ ਦੇ ਮਨ ਚ ਫਰਕ ਪਾਉਣਾ, ਕਿਸੇ ਨੂੰ ਕੁਛ ਕਹਿ ਦਿੱਤਾ, ਕਲੇਸ਼ ਪਾਈ ਰੱਖਣਾ। ਉਹ ਮਨਮੁੱਖਾਂ ਦੇ ਮੂੰਹੋਂ ਏਕਤਾ ਵਾਲਾ ਵਾਕ ਨਹੀਂ ਕਦੇ ਵੀ ਨਿਕਲਦਾ, ਉਹ ਮਿਲਾਉਣਗੇ ਨਹੀਂ ਕਿਸੇ ਨੂੰ, ਵਿਛੋੜਨਗੇ, ਉਹ ਕਿਸੇ ਦਾ ਕੱਜ ਸਵਾਰਦੇ ਨਹੀਂ ਵਿਗਾੜਦੇ ਹੈ ਉਹ ਮਨਮੁੱਖ। ਇਸ ਕਰਕੇ ਜਮ ਸਜਾ ਦਿੰਦਾ ਉਹਨਾਂ ਨੂੰ।
ਜੇ ਮਾਰਗ ਮੂਸਾ ਮੰਤਰ ਮਸਾਨ,
ਮਸਾਨ ਸ਼ਮਸ਼ਾਨ ਭੂਮੀ ਵਿੱਚ ਬੈਠ ਕੇ ਮੰਤਰ ਸਾਧਨੇ ਸਿੱਧ ਕਰਨੇ, ਪ੍ਰੇਤ ਮੰਤਰ ਹੁੰਦਾ ਸਿੱਧ ਕਰ ਲਿਆ, ਰੂਹਾਂ ਨੂੰ ਬਸ ਵਿੱਚ ਕਰ ਲਿਆ, ਬੇਮਾਰਗ ਖੋਟੇ ਰਸਤੇ ਪੈਣ ਕਰਕੇ ਮਨਮੁੱਖ ਮੂਸਾ ਲੁੱਟੇ ਗਏ ਨੇ, ਜਾਂ ਇਉਂ ਸਮਝੋ ਜਿਉਂਦੇ ਹੀ ਮਸਾਨ ਮੁਰਦਾ ਰੂਪ ਨੇ, ਜੋ ਪਰਮੇਸ਼ਰ ਦੇ ਨਾਮ ਮੰਤਰ ਨੂੰ ਛੱਡੀ ਬੈਠੇ ਹੈ। ਇਸ ਕਰਕੇ ਬੇਮਾਰਗ ਬੇਦਵੈਤ ਵਾਲੇ ਕੁਸੰਗਤ ਰੂਪੀ ਮਾਰਗ ਵਿੱਚ ਪੈ ਕੇ ਉਹ ਤਾਂ ਲੁੱਟੇ ਹੀ ਜਾਂਦੇ ਹਨ। ਇਹ ਗੁਰੂ ਨਾਨਕ ਸਾਹਿਬ ਦੇ ਬਚਨ ਹੈ ਜੀ।
ਸ਼ਬਦ ਨਾ ਚੀਨੈ ਲਵੈ ਕੁਬਾਣ,
ਮਨਮੁੱਖ ਗੁਰਾਂ ਦੇ ਸ਼ਬਦ ਉਪਦੇਸ਼ ਜਿਹੜਾ ਹੈ ਉਹਨੂੰ ਤਾਂ ਜਾਣਦੇ ਨਹੀਂ, ਸ਼ਬਦ ਬ੍ਰਹਮ ਨੂੰ ਉੱਕਾ ਹੀ ਨਹੀਂ ਜਾਣਦੇ, ਚੀਨੈ ਨਾਮ ਜਾਣਨ ਦਾ ਹੁੰਦਾ, ਸਗੋਂ ਕੁਬਾਣ ਖੋਟੀ ਬਾਣੀ ਨੂੰ ਲਵੈ ਉਚਾਰਦੇ ਹੈ, ਬੋਲਦੇ ਰਹਿੰਦੇ ਹੈ, ਜਦੋਂ ਬੋਲਣਾ ਮੰਦਾ ਹੀ ਬੋਲਣਾ, ਮੰਦਾ ਤੱਕਣਾ, ਮੰਦਾ ਛਕਣਾ, ਮੰਦਾ ਬਕਣਾ, ਇਹ ਤਿੰਨ ਚੀਜ਼ਾਂ ਮੰਦੀਆਂ ਮਨਮੁੱਖਾਂ ਦੀ, ਦੇਖਣਾ ਤਾਂ ਵੀ ਮਾੜਾ ਤੇ ਬੋਲਣਾ ਤਾਂ ਵੀ ਮਾੜੇ ਬਚਨ, ਤੇ ਛਕਣਾ ਤਾਂ ਵੀ ਉਹਨਾਂ ਦੇ ਅਲਸੂ ਪੁਲਸੂ ਪਤਾ ਨਹੀਂ ਕੀ ਖਾਈ ਜਾਣਾ। ਤੇ ਇਸ ਪ੍ਰਕਾਰ ਫਿਰ ਇਹ ਖੋਟੀਆਂ ਆਦਤਾਂ ਉਹਨਾਂ ਨੂੰ ਪੈ ਗਈਆਂ। ਤੇ ਮਹਾਰਾਜ ਸਾਹਿਬ ਜੀ ਨੂੰ ਪੁੱਛਿਆ ਕਿ ਆਨੰਦ ਸਹਿਤ ਵੀ ਕੋਈ ਹੋ ਸਕਦਾ, ਕੋਈ ਆਨੰਦ ਸਹਿਤ ਵੀ ਹੋ ਸਕਦਾ ਜਾਂ ਫਿਰ ਇਸੇ ਤਰ੍ਹਾਂ? ਤਾਂ ਗੁਰੂ ਸਾਹਿਬ ਜੀ ਉੱਤਰ ਦਿੰਦੇ ਨੇ ਸਿੱਧੋ,
ਨਾਨਕ ਸਾਚ ਰਤੇ ਸੁਖ ਜਾਣ,
ਭਾਈ ਨਾਮ ਤੋਂ ਬਿਨਾਂ ਸੁਖ ਨਹੀਂ ਹੈ, ਜੋ ਸੁਖ ਕੋ ਚਾਹੈ ਸਰਨਾ ਸਰਨ ਰਾਮ ਕੀ ਲੇ, ਹਰ ਕੋ ਨਾਮ ਸਦਾ ਸੁਖਦਾਈ। ਜੇ ਸੁਖ ਜਾਉਂਦੇ ਹੋ ਤਾਂ ਸਤਿਗੁਰੂ ਜੀ ਕਥਨ ਕਰਦੇ ਸਿੱਧੋ, ਜੋ ਸਾਚ ਸੱਚੇ ਨਾਮ ਵਿੱਚ ਮਨ ਵਾਣੀ ਸਰੀਰ ਕਰਕੇ ਰੱਤੇ ਰੰਗੇ ਹੋਏ ਨੇ ਉਹਨਾਂ ਨੇ ਸੁਖ ਆਨੰਦ ਦੇ ਸਹਿਤ ਜਾਣਨਾ ਕਰੋ। ਤੇ ਇਸ ਕਰਕੇ ਸਾਸ ਜੀ ਇਹ ਮਲੇਰਕੋਟਲੇ ਦੇ ਕੋਲ ਲਸੋਈ ਨਗਰ ਹੈ, ਉੱਥੇ ਦੇ ਇੱਕ ਸੰਤ ਮਾੜੂ ਦਾਸ ਜੀ ਹੋਏ, ਜਿਵੇਂ ਆਪਣੇ ਇਲਾਕੇ 'ਚ ਇੱਥੇ ਬਾਬਾ ਵੀਰਮ ਦਾਸ ਜੀ, ਬੜੇ ਕਰਨੀ ਵਾਲੇ ਸੀ ਮਾੜੂ ਦਾਸ ਜੀ। ਉਹਨਾਂ ਨੇ ਖੁਦ ਕਾਵਿ ਰਚਨਾ ਦੇ ਅੰਦਰ ਰੱਬ ਦੇ ਗੁਣ ਗਾਏ ਹੈ, ਸੰਤ ਬਾਣੀ ਕਹਿੰਦੇ ਆ ਉਹਨੂੰ। ਤੇ ਉਹਦੇ 'ਚ ਕਹਿੰਦੇ, ਮਾੜੂ ਦਾਸਾ ਜਗਤ ਮੈਂ ਧਾਰਾਂ ਦੇਖੀਆਂ ਦੋਏ, ਸੁਖ ਚਾਹੇ ਤਾਂ ਦਾਨ ਕਰ ਮੁਕਤ ਨਾਮ ਤੇ ਹੋਏ। ਇਸ ਕਰਕੇ ਸਾਸ ਜੀ ਨਾਮ ਜਪਣਾ, ਦਾਨ ਕਰਨਾ ਤੇ ਲੋਕ ਪ੍ਰਲੋਕ ਦੇ ਸੁਖ ਨਾਮ ਦੁਆਰਾ, ਪਦਾਰਥਾਂ ਦੇ ਸੁਖ ਦਾਨ ਕਰਨ ਦੇ ਨਾਲ। ਤੋ ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਸ ਜੀ ਜਦੋਂ ਇਹ 26 ਪੌੜੀਆਂ ਤੱਕ ਵਿਚਾਰ ਸਿੱਧ ਗੋਸ਼ ਦੇ ਜਦੋਂ ਹੋ ਗਏ, ਸਿੱਧਾਂ ਦੀ ਨਾਂ ਹੋ ਗਈ, ਸਿੱਧ ਨਿਰੁੱਤਰ ਜੇ ਹੋ ਗਏ, ਉਹਨਾਂ ਨੂੰ ਐਂ ਹੋ ਗਿਆ ਜਿਵੇਂ ਕੋਈ ਪ੍ਰਸ਼ਨ ਹੀ ਨਹੀਂ ਉੱਠਦਾ, ਝਗੜਾਲੂ ਜਿਹੜੇ ਸੀ ਪ੍ਰਸ਼ਨ ਕਰਨ ਵਾਲੇ, ਤੇ ਉਹ ਉਹਨਾਂ ਨੂੰ ਪ੍ਰਸ਼ਨ ਕੋਈ ਨਾ ਆਵੇ, ਪ੍ਰਸ਼ਨ ਚੇਤੇ ਕਰਨ ਪਰ ਆਵੀ ਨਾ, ਮਹਾਰਾਜ ਨੇ ਇਹੋ ਜਿਹੀ ਕਲਾ ਵਰਤਾਤੀ। ਉਹ ਕਹਿੰਦੇ, ਤਪਾ ਜੀ ਵੀ ਅਸੀਂ, ਸਾਨੂੰ ਲੱਗੀ ਆ ਭੁੱਖ, ਅਸੀਂ ਥੋੜਾ ਜਿਹਾ ਫਲ ਫੁਲ ਖਾ ਆਈਏ, ਵੀ ਅਸੀਂ ਨਾਲੇ ਫਿਰ ਤੁਰੇ ਆਈਏ, ਫਿਰ ਮਤਲਬ ਕੀ ਸੀ ਵੀ ਅਸੀਂ ਪ੍ਰਸ਼ਨ ਚੇਤੇ ਕਰੇ ਆਈਏ, ਗੱਲ ਤਾਂ ਇੰਨੀਓ ਸੀ, ਮਤਲਬ ਇੰਨਾ ਕੁ ਟਾਈਮ ਮੰਗਿਆ ਵੀ ਤੁਸੀਂ ਬੈਠੋ ਇੱਥੇ, ਵੀ ਸਲਾਹ ਕਰਾਂਗੇ, ਵੀ ਤੂੰ ਆਹ ਪ੍ਰਸ਼ਨ ਕਰੀ, ਮੈਂ ਆਹ ਪ੍ਰਸ਼ਨ ਕਰੂੰਗਾ, ਨਵੇਂ ਨਵੇਂ ਅਲਝਾਵਾਂਗੇ ਇਹਨਾਂ ਨੂੰ ਵੀ ਆਪਣੀ ਤਾਂ ਹਾਨੀ ਹੋ ਚੱਲੀ। ਉਹ ਫਲ ਫੁਲ ਦੇ ਮਹਾਰਾਜ ਹੱਸ ਪਏ, ਕਹਿੰਦੇ ਹਾਂ, ਕਹਿੰਦੇ ਮੈਨੂੰ ਪਤਾ ਹੈ ਕਿਹੜੀ ਭੁੱਖ ਲੱਗੀ ਹੈ ਤੁਹਾਨੂੰ, ਕੋਈ ਗੱਲ ਨਹੀਂ ਜਾਓ ਭਾਈ, ਸਾਰਿਆਂ ਨੇ ਜਾਣਾ। ਮੰਗਲ ਦਾਸ ਕਹਿੰਦਾ, ਨਹੀਂ ਮਹਾਰਾਜ ਮੈਂ ਤਾਂ ਨਹੀਂ ਜਾਣਾ, ਮੈਂ ਤਾਂ ਤੁਹਾਡੀ ਚਰਨਾਂ 'ਚ ਬੈਠੂ। ਇਹ ਗੁਰਮੁਖ ਸੀ ਮੰਗਲ ਦਾਸ। ਭਰਥਰੀ ਰਾਜ ਜਿਹੜਾ ਸੀ, ਇਹ ਅਜੈਨ ਦਾ ਰਾਜਾ ਸਾਸ ਜੀ, ਐਡਾ ਵੱਡਾ ਰਾਜ ਛੱਡ ਕੇ ਫਕੀਰ ਹੋਇਆ ਸੀ, ਇਹਨੂੰ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਸੀ ਜੰਗਲ ਦੇ ਵਿੱਚ। ਇਹ ਕਹਿੰਦਾ ਮਹਾਰਾਜ ਮੈਂ ਵੀ ਨਹੀਂ ਜਾਣਾ। ਇਹਦਾ ਭਾਣਜਾ ਸੀ ਗੋਪੀ ਚੰਦ, ਉਹ ਕਹਿੰਦਾ ਮਹਾਰਾਜ ਮੈਂ ਵੀ ਨਹੀਂ ਜਾਣਾ, ਅਸੀਂ ਤਾਂ ਲਾਹਾ ਲੈਣਾ, ਕਿਤੇ ਰੋਜ਼ ਰੋਜ਼ ਮਿਲਣਾ, ਤੁਸੀਂ ਸਬੱਬ ਦੇ ਨਾਲ ਆਇਓ। ਕਹਿੰਦੇ ਚੰਗਾ ਭਾਈ ਤੁਸੀਂ ਬਹਿ ਜਾਓ, ਤੁਹਾਡੀ ਮਰਜ਼ੀ ਹੈ। ਉਹ ਤਾਂ ਤਿੰਨੇ ਚਾਰੇ ਗਏ ਬੈਠ, ਕੁਛ ਹੋਰ ਸਿੱਧ ਵੀ ਗੁਰਮੁਖ, ਇਹ ਜਿਹੜਾ ਝਗੜਾਲੂ ਨਾਂ ਸੀ ਇਹ ਚਲਿਆ ਗਿਆ ਫਲ ਫੁੱਲਾਂ ਦੇ ਬਹਾਨੇ ਜੰਗਲ ਵਿੱਚ। ਤਾਂ ਫਿਰ ਉਹ ਜਿਹੜੇ ਗੁਰਮੁਖ ਸੀ ਉਹਨਾਂ ਨੇ ਹੁਣ ਪ੍ਰਸ਼ਨ ਕੀਤਾ, ਕਹਿੰਦੇ ਦੇਖੋ ਮਹਾਰਾਜ ਵੀ ਉਹ ਜਿਹੜੇ ਝਗੜਾ ਕਰਨ ਵਾਲੇ ਸੀ ਉਹ ਤਾਂ ਗਏ ਚਲੇ, ਅਸੀਂ ਤਾਂ ਤੁਹਾਡੇ ਸੇਵਕ ਹਾਂ, ਵੀ ਅਸੀਂ ਹੁਣ ਜਗਿਆਸਾ ਰੂਪ ਸਾਨੂੰ ਆਪਣੇ ਸਿੱਖ ਸਮਝ ਕੇ ਉਪਦੇਸ਼ ਦਿਓ, ਵੀ ਸਾਨੂੰ ਕਿਰਪਾ ਕਰੇ ਦੱਸੋ ਵੀ ਗੁਰਮੁਖਾਂ ਦੇ ਲੱਛਣ ਦੱਸੋ। ਮੈਂ ਮਨਮੁੱਖਾਂ ਦੇ ਤਾਂ ਦੱਸੇ ਦਿੱਤੇ, ਉਹਨਾਂ ਨੂੰ ਮਨਮੁੱਖਾਂ ਦੇ ਠੀਕ ਸੀ ਕਿਉਂਕਿ ਉਹਨਾਂ ਚ ਮਨਮੁੱਖ ਨੇ ਜ਼ਿਆਦੇ। ਗੁਰਮੁਖਾਂ ਦੇ ਲੱਛਣ ਕੀ ਹੁੰਦੇ ਮਹਾਰਾਜ, ਇਹ ਤੁਸੀਂ ਕਿਰਪਾ ਕਰਕੇ ਦਿਓ। ਗੁਰੂ ਸਾਹਿਬ ਜੀ ਨੇ ਫਿਰ 27ਵੀਂ ਪੌੜੀ ਤੋਂ ਉਹ ਗੁਰਮੁਖ ਸਿੱਧਾਂ ਦੇ ਪ੍ਰਥਾਇਨ ਹੋਣ, ਜਿੰਨਾ ਚਿਰ ਉਹ ਮੁੜਕੇ ਨਹੀਂ ਆ ਜਾਂਦਾ ਫਲ ਫੁਲ ਖਾਣ ਵਾਲੇ, ਉਹਨਾਂ ਚਿਰ ਇਹ ਇਸ ਢੰਗ ਦੀ ਵਿਚਾਰ ਚੱਲੇਗੀ। ਸਿੱਧ ਗੋਸ਼ਟ ਵੀ ਇਸ ਤਰ੍ਹਾਂ ਦੇ ਪ੍ਰਕਰਣ। ਆਓ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਹੇ ਗੁਰਮੁਖ ਪਿਆਰਿਓ,
ਗੁਰਮੁਖ ਸਾਚੇ ਕਾ ਭਉ ਪਾਵੇ।
ਕਹਿੰਦੇ ਦੇਖੋ ਮੰਗਲਨਾਥ ਜੀ, ਤੁਸੀਂ ਹੋ ਗੁਰਮੁਖ, ਕਹਿੰਦੇ ਤੁਹਾਨੂੰ ਇਹ ਰੱਬ ਦਾ ਡਰ। ਗੁਰਮੁਖ ਜਨ ਜਿਹੜੇ ਹੁੰਦੇ ਨੇ, ਸੱਚੇ ਦਾ ਭਾਉ ਡਰ ਹੁੰਦਾ ਹਿਰਦੇ ਵਿੱਚ, ਪਾਵੇ ਪਾਉਂਦੇ ਨੇ, ਜਾਂ ਜਿਹੜਾ ਸੱਚੇ ਦਾ ਭੈ ਹਿਰਦੇ ਵਿੱਚ ਪਾਵੇ ਪਾਉਂਦੇ ਨੇ, ਉਹ ਅਸਲ ਗੁਰਮੁਖ ਹੁੰਦੇ ਨੇ। ਉਹੀ ਗੁਰੂ ਦੁਆਰਾ ਸਨਮੁਖ ਸਿੱਖ ਹੋ ਸਕਦਾ ਜਿਹੜਾ ਪਰਮੇਸ਼ੁਰ ਦੇ ਭੈ ਦੇ ਵਿੱਚ ਰਹਿੰਦਾ ਹੈ। ਤੋ ਇਸ ਕਰਕੇ ਅੱਗੇ ਦੱਸਦੇ ਹਨ ਹੋਰ,
ਗੁਰਮੁਖ ਬਾਣੀ ਅਗੜ ਕਢਾਵੇ।
ਗੁਰਮੁਖਾਂ ਦੀ ਜਿਹੜੀ ਇਹ ਭਾਈ ਥੋੜਾ ਜਿਹਾ ਪਾਠ ਦੀ ਕੁੰਡੀ ਹੈ, ਇਸ ਨੂੰ ਅਘੜ ਨਹੀਂ ਕਰਨਾ, ਅਰਥ ਦਾ ਘੜ ਹੀ ਹੈ, ਘੜਨ ਤੋਂ ਰਹਿਤ, ਪਰ ਪਾਠ ਦੀ ਚਾਲ ਦੇ ਨਾਲ ਅਗੜ ਕਢਾਵੇ, ਇਸ ਤਰ੍ਹਾਂ ਹੀ ਬੋਲਣੇ ਗੱਗੇ ਹਾਏ ਦੀ ਆਵਾਜ਼ ਦੇ ਨਾਲ। ਤੇ ਗੁਰਮੁਖਾਂ ਦੀ ਬਾਣੀ ਜਿਹੜੀ ਹੈ ਨਾ, ਗੁਰਮੁਖਾਂ ਦੀ ਬਾਣੀ ਦੁਆਰਾ ਜਿਹੜੀ ਉਹ ਮੁੱਖੋਂ ਉਪਦੇਸ਼ ਬੋਲਦੇ, ਹੋਰਨਾਂ ਜਗਿਆਸੂਆਂ ਦਾ ਵੀ ਜਿਹੜਾ ਨਾ ਘੜੇ ਜਾਣ ਵਾਲਾ ਮਨ ਹੈ, ਮਨ ਨੂੰ ਕਿਹੜਾ ਕਰ ਲੂ, ਲੱਕੜ ਨੂੰ ਕਰ ਲੂ, ਲੋਹੇ ਨੂੰ ਸਿੱਧਾ ਕਰ ਲੂ, ਮਨ ਨਹੀਂ ਸਿੱਧਾ ਹੁੰਦਾ, ਇਹ ਤਾਂ ਲੋਹੇ ਤੋਂ ਵੀ ਕੜੜਾ ਹੈ, ਉਹਨੂੰ ਕਢਾਵਾ ਘੜਿਆ ਜਾਂਦਾ ਹੈ। ਗੁਰਮੁਖਾਂ ਦੀ ਬਾਣੀ ਨਾ ਘੜੇ ਜਾਣ ਵਾਲੇ ਕਾਮ ਆਦਿਕ ਵਿਕਾਰਾਂ ਨੂੰ ਵੀ ਇਹਨੂੰ ਘੜ ਮੇਟ ਦਿੰਦੀ ਹੈ। ਇਸ ਕਰਕੇ ਗੁਰਮੁਖ ਜਿਹੜੇ ਨੇ ਤੇ ਉਹਨਾਂ ਦਾ ਇਸ ਪ੍ਰਕਾਰ ਦਾ ਦੱਸਿਆ, ਗੁਰਮੁਖ ਜਨ ਅਗਰ ਬਾਣੀ ਨੂੰ ਘੜਦੇ ਹਨ, ਭਾਵ ਮਿੱਠੀ ਮਰਿਆਦਾ ਵਾਲੀ ਬਾਣੀ ਬੋਲਦੇ ਹੈ। ਸ਼ਬਦਾਂ ਦਾ ਘੜਨਾ ਕੀ ਹੈ, ਸੰਭਲ ਕੇ ਬੋਲਣਾ, ਪਿਆਰਾ ਵਚਨ ਬੋਲਣਾ, ਮਿੱਠਾ ਬੋਲਣਾ, ਸਮਝੋ ਬਾਣੀ ਘੜੀ ਗਈ। ਜਾਂ ਕਹਿੰਦਾ ਵੀ ਤੂੰ ਜ਼ਬਾਨ ਸੰਭਾਲ ਕੇ ਬੋਲ, ਆਮ ਵੀ ਜ਼ਬਾਨ ਸੰਭਾਲ ਕੇ ਬੋਲ, ਉਹਦਾ ਅਰਥ ਕੀ ਹੁੰਦਾ, ਵੀ ਸ਼ਬਦ ਗਲਤ ਨਾ ਬੋਲ, ਘੜ ਕੇ ਬੋਲ ਜਿਹੜਾ ਸ਼ਬਦ, ਹੁਣ ਜਿਹੜਾ ਸੁਖਦਾਇਕ ਸ਼ਬਦ ਹੈ ਉਹ ਮਿੱਠੀ ਬਾਣੀ ਬੋਲ। ਇਸ ਕਰਕੇ ਉਹਨਾਂ ਦੀ ਬਾਣੀ ਜ਼ਬਾਨ ਜੋ ਅਮੋੜ ਮਨ ਨੂੰ ਗੁਰਮਤ ਵਿੱਚ ਘੜਦੇ ਨੇ, ਉਹ ਬਾਣੀ ਦੁਆਰਾ ਨਾਮ ਜਪਦੇ ਰਹਿੰਦੇ ਨੇ ਮਿੱਠੇ ਬਾਜ, ਗੁਰਮੁਖ ਬੋਲ ਬੋਲਦੇ ਮਿੱਠਾ ਇਉਂ ਬਚਨ ਬੋਲਦੇ ਨੇ।
ਗੁਰਮੁਖ ਨਿਰਮਲ ਹਰ ਗੁਣ ਗਾਵੇ।
ਗੁਰਮੁਖ ਜਨ ਹਰ ਵਕਤ ਨਿਰਮਲ ਉੱਜਲ ਹਰ ਪਰਮੇਸ਼ੁਰ ਦੇ ਗੁਣਾਂ ਨੂੰ ਗਾਵੇ ਗਾਉਂਦੇ ਹੈ। ਗੁਰਮੁਖ ਜਨ ਨਿਰਮਲ ਉੱਜਲ ਚਿੱਤ ਵਾਲੇ ਹੁੰਦੇ ਹੈ, ਉਹ ਹਰ ਵਕਤ ਪਰਮੇਸ਼ੁਰ ਦੇ ਗੁਣਾਂ ਨੂੰ, ਪਰਮੇਸ਼ੁਰ ਦੇ ਜਸ ਨੂੰ ਕੀਰਤਨ ਦੁਆਰਾ ਗਾਉਂਦੇ ਹੈ, ਕਥਾ ਰੂਪ ਦੇ ਵਿੱਚ ਗਾਉਂਦੇ ਹੈ। ਤੇ ਐਸਾ ਜਿਹੜਾ ਉਹਨਾਂ ਦਾ ਇਹ ਸੁਭਾਅ ਹੈ ਗੁਰਮੁਖਾਂ ਦਾ,
ਗੁਰਮੁਖ ਪਵਿੱਤਰ ਪਰਮ ਪਦ ਪਾਵੇ।
ਤੇ ਉਹ ਫਿਰ ਜਿਹੜੇ ਗੁਰਮੁਖ ਜਨ ਆਪ ਦਾ ਉਹ ਨਿਰਮਲ ਹੋਈ ਹੈ, ਪਰਮੇਸ਼ੁਰ ਦੇ ਗੁਣ ਜਾਂਦੇ, ਫਿਰ ਹੋਰਨਾਂ ਦੇ ਨਿਰਮਲ ਚਿੱਤ ਕਰਕੇ ਉਹ ਮਲ ਵਿਖੇਪ ਦੀ ਜਿਹੜੀ ਮੈਲ ਹੈ ਇਹਨੂੰ ਅਦਰੋਂ ਕੱਢ ਦਿੰਦੇ ਹੈ। ਇਸ ਕਰਕੇ ਗੁਰਮੁਖ ਪਵਿੱਤਰ ਉੱਜਲ ਪਰਮ ਪਦ ਕੇਵਲ ਮੋਕਸ਼ ਨੂੰ ਪਾਵੇ ਪਾਉਂਦੇ ਹੈ। ਗੁਰਮੁਖ ਜਨ ਪਵਿੱਤਰ ਨਾਮ ਨੂੰ ਜਪ ਕੇ ਪਰਮ ਪਦ ਵੱਡੀ ਪਦਵੀ ਕੇਵਲ ਮੋਕਸ਼ ਨੂੰ ਪਾਉਂਦੇ ਹੈ। ਗੁਰਮੁਖ ਜਨ ਹਿਰਦੇ ਕਰਕੇ ਪਵਿੱਤਰ ਨਾਮ ਨੂੰ ਜਪ ਕੇ ਕੇਵਲ ਮੋਕਸ਼ ਪਾਉਂਦੇ ਹੈ। ਗੁਰਮੁਖ ਜਨ ਤੇ ਗੁਰਮੁਖ ਜਨਾਂ ਦੁਆਰਾ ਪਵਿੱਤਰ ਨਾਮ ਦਾ ਉਪਦੇਸ਼ ਸਰਵਣ ਕਰਦੇ ਹੈ, ਉਹ ਫਿਰ ਕੇਵਲ ਮੋਕਸ਼ ਨੂੰ ਪ੍ਰਾਪਤ ਹੋ ਜਾਂਦੇ ਹਨ। ਜਿਹੜੇ ਗੁਰਮੁਖ ਜਨਾਂ ਦੀ ਸੰਗਤ ਕਰਦੇ ਹੈ, ਉਹਨਾਂ ਤੋਂ ਪਵਿੱਤਰ ਨਾਮ ਦਾ ਉਪਦੇਸ਼ ਸੁਣਦੇ ਹੈ, ਉਹ ਵੀ ਕੇਵਲ ਮੋਕਸ਼ ਨੂੰ ਪ੍ਰਾਪਤ ਹੋ ਜਾਂਦੇ ਨੇ। ਅੱਗੇ ਦੱਸਦੇ ਹਨ ਗੁਰਮੁਖਾਂ ਦੀ ਅਵਸਥਾ ਵਿੱਚ, ਹੇ
ਗੁਰਮੁਖ ਰੋਮ ਰੋਮ ਹਰ ਧਿਆਵੇ।
ਗੁਰਮੁਖ ਜਨ ਰੋਮ ਰੋਮ ਜਿੰਨੇ ਬਾਲ ਇਹਨਾਂ ਨਾਲ ਵੀ ਨਾਮ ਜਪਦੇ ਆ, ਇਹ ਅਵਸਥਾ ਹੈ। ਗੁਰੂ ਗ੍ਰੰਥ ਸਾਹਿਬ 10 ਅਵਸਥਾ ਲਿਖੀਆਂ ਨਾਮ ਦੀਆਂ, ਉਹਨਾਂ ਚ ਇੱਕ ਅਵਸਥਾ ਇਹ ਹੈ ਵੀ ਜਿੰਨੇ ਵੀ 3.5 ਕਰੋੜ ਜਿਸਮ ਦੇ ਉੱਤੇ ਨਾਮ ਹਨ, ਹੁਣ ਅਸੀਂ ਜੀਵ ਨਾਲ ਇੱਕ ਵਾਰੀ ਵਾਹਿਗੁਰੂ ਕਹਿੰਦੇ ਹਾਂ, ਉਹ 3.5 ਕਰੋੜ ਵਾਰ ਕਹਿ ਦਿੰਦੇ ਆ। ਤੋ ਇਸ ਕਰਕੇ ਗੁਰਮੁਖ ਰੋਮ ਰੋਮ ਹਰ ਧਿਆਵੇ, ਉਹ ਇਸ ਕਰਕੇ ਰੋਮ ਰੋਮ ਬਾਲ ਬਾਲ ਕਰਕੇ ਹਰ ਪਰਮੇਸ਼ੁਰ ਨੂੰ ਧਿਆਕਾਰ ਬਿਰਤੀ ਬਣ ਗਈ ਤੇ ਆਉਂਦੇ ਹੈ। ਰੋਮ ਰੋਮ ਵਿੱਚ ਵਾਹਿਗੁਰੂ ਗੁਰਮੁਖ ਜਨ ਉਸ ਨੂੰ ਧਿਆਉਂਦੇ ਹੈ, ਜਿਸ ਦਾ ਰੋਮ ਰੋਮ ਹਰੀ ਨੂੰ ਧਿਆਉਂਦਾ ਹੈ ਉਹੀ ਗੁਰਮੁਖ ਹੈ ਮਹਾਰਾਜ ਕਹਿੰਦੇ। ਇਹ ਸਾਸ ਨਹੀਂ ਜੀ, ਤ੍ਰਿਤੇ ਦੇ ਅੰਦਰ ਇੱਕ ਪ੍ਰਸੰਗ ਆਉਂਦਾ ਹੈ ਵੀ ਜਿਸ ਵੇਲੇ ਰਾਮ ਚੰਦਰ ਜੀ ਨੇ ਅਯੁੱਧਿਆ ਸਾਰੀ ਫਤਿਹ ਕਰ ਲਈ, ਰਾਵਣ ਮਾਰ ਦਿੱਤਾ, ਭਵਿਸ਼ਣ ਨੂੰ ਰਾਜ ਦੇ ਦਿੱਤਾ ਹੈ, ਅਯੁੱਧਿਆ ਦੇ ਵਿੱਚ ਵਾਪਸ ਆ ਗਏ ਤਾਂ ਜਿੰਨੇ ਹਿੰਦੁਸਤਾਨ ਦੇ ਰਾਜੇ ਮਹਾਰਾਜੇ ਸਾਰੇ ਪੂਜਾ ਕਰਨ ਵਾਸਤੇ ਅਤੇ ਹੁੰਦਾ ਵੀ ਇਹ ਚੜ੍ਹਦੇ ਸੂਰਜ ਨੂੰ ਸਲਾਮਾਂ ਨੂੰ ਪਹਿਲਾਂ ਜੰਗਲ 'ਚ ਫਿਰਦੇ ਰਹੇ 14 ਸਾਲ ਅਤੇ ਫਿਰ ਜਿਸ ਵੇਲੇ ਰਾਜਕਾਜ ਦੇ ਵਿੱਚ ਬੈਠ ਗਏ ਹੈ ਤਾਂ ਉਸ ਵੇਲੇ ਸਾਧ ਸਿੰਘ ਜੀ ਇੱਕ ਰਾਜੇ ਨੇ ਰਾਮ ਚੰਦਰ ਜੀ ਨੂੰ ਰਤਨਾਂ ਦੀ ਮਾਲਾ ਭੇਟ ਕਰ ਦਿੱਤੀ। ਭਗਵਾਨ ਰਾਮ ਜੀ ਨੇ ਆਪਣੀ ਸੀਤਾ ਨੂੰ ਪਿਆਰੀ ਸਮਝ ਕੇ ਵੀ ਇਹ ਬੀਬੀਆਂ ਨੂੰ ਗਹਿਣੇ ਜ਼ਿਆਦਾ ਪਿਆਰੇ ਹੁੰਦੇ ਆ, ਉਹਨੇ ਸੀਤਾ ਨੂੰ ਦੇ ਦਿੱਤੀ। ਸੀਤਾ ਨੇ ਇਹ ਸਮਝ ਕੇ ਵੀ ਹਨੂੰਮਾਨ ਦਾ ਮੇਰੇ 'ਤੇ ਆਸਾਨ ਹੈ, ਜਦੋਂ ਮੇਰਾ ਕੋਈ ਨਹੀਂ ਸੀ, ਮੈਂ ਅਸ਼ੋਕ ਬਾਗ 'ਚ ਬੈਠੀ ਸੀ, ਇਹ ਹੈ ਮੇਰਾ ਪੁੱਤਰ ਹਨੂੰਮਾਨ ਜਿਹੜਾ ਜਿਹੜੇ ਮਿਲਿਆ ਕੇ ਮੈਨੂੰ ਮੇਰੇ ਪਤੀ ਦੀ ਖਬਰ ਦਿੱਤੀ ਸੀ, ਨਹੀਂ ਤਾਂ ਮੈਂ ਪ੍ਰਾਣੇ 'ਤੇ ਆ ਗਿਆ ਦੀ। ਉਹਨੇ ਕਿਹਾ ਹਨੂੰਮਾਨ ਇਹ ਰਤਨਾਂ ਦੀ ਮਾਲਾ ਮੈਂ ਤੈਨੂੰ ਦੇਣੀ ਹੈ। ਉਹਨੇ ਕਿਹਾ ਮਾਤਾ ਠੀਕ ਆ, ਫੜਿਆ ਅਤੇ ਗੱਲਾਂ ਬਾਤਾਂ ਕਰਨ ਲੱਗ ਗਏ। ਉਹ ਕੀ ਕਰੇ ਨਾ ਫੜ ਕੇ ਨਾ ਗੰਦਾਂ ਨਾਲ ਜਿਉਂ ਲੱਗਿਆ ਭੰਨਣ ਨੂੰ, ਉਹ ਕ੍ਰਿਚ ਕ੍ਰਿਚ ਕਰ ਦਿੱਤੀ, ਮਤਲਬ ਜਿਹੜਾ ਭੰਨ ਭੰਨ ਕੇ ਸਿੱਟੀ, ਹਰੇਕ ਮਣਕਾ ਭੰਨਦਾ ਐਂ ਦੇਖਦਾ ਪਰੇ ਸਿੱਟ ਦਿੰਦਾ। ਰਾਜੇ ਨੇ ਬੜਾ ਗੁੱਸਾ ਕਰਿਆ, ਕਹਿੰਦਾ ਵੀ ਕੁਛ ਵੀ ਹੈ ਚਾਹੇ ਉਹੀ ਬਾਂਦਰ ਦੀ ਜਾਤ ਤੇ ਰਹੀ ਇਹਦੀ, ਵੀ ਦੇਖੋ ਐਡੀ ਮਣੀਆਂ ਦੀ ਮਾਲਾ ਜਿਹੜੀ ਹੈ। ਭਾਈ ਗੁਰਦਾਸ ਨੇ ਵੀ ਲਿਖਿਆ ਨਾ ਰਤਨ ਮਣੀ ਗੱਲ ਬਾਂਦਰ ਕਿਹੋ ਕੀ ਮੰਨਾ ਜਾਣ, ਵੀ ਬਾਂਦਰ ਨੂੰ ਕੀ ਪਤਾ ਕੀਮਤੀ। ਉਹਨੇ ਬਾਂਦਰ ਸਮਝਿਆ ਐਡਾ ਬੜਾ ਭਗਤ ਉਹ, ਤੇ ਉਹ ਤੇ ਰਹਿ ਨਾ ਹੋਇਆ। ਹੁਣ ਜਿਹਨੇ ਐਡੀ ਵੱਡੀ ਭੇਟਾ ਲਿਆਂਦੀ ਸੀ ਉਹ ਕਹਿੰਦਾ ਭਗਵਾਨ ਜੀ ਬਈ ਵਸਤੂ ਤਾਂ ਅਧਿਕਾਰੀ ਨੂੰ ਦੇਣੀ ਚਾਹੀਦੀ ਹੈ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਦੇਖੋ ਜੀ ਮੇਰਾ ਐਡਾ ਵੱਡਾ ਨਿਰਾਦਰ ਹੋ ਗਿਆ, ਮੈਂ ਤੁਹਾਨੂੰ ਮਾਲਾ ਰਤਨਾ ਨਹੀਂ ਦਿੱਤੀ, ਤੁਸੀਂ ਨਹੀਂ ਆਪਣੇ ਕੋਲ ਰੱਖੀ। ਕਹਿੰਦੇ ਸੀਤਾ ਮੇਰਾ ਅਰਧੰਗਨੀ ਆਪਣਾ ਰੂਪ ਹੀ ਹੁੰਦੀ ਹੈ, ਉਹ ਤਾਂ ਮੇਰੇ ਕੋਲ। ਕਹਿੰਦੇ ਉਹਨੇ ਗਾਹਾਂ ਹਨੂੰਮਾਨ ਨੂੰ ਦਿੱਤੀ, ਉਹ ਭੰਨ ਭੰਨ ਕੇ ਸਿੱਟੀ ਜਾਂਦਾ। ਕਹਿੰਦੇ ਵੀ ਇਉਂ ਕਰ ਵੀ ਤੂੰ ਹਨੂੰਮਾਨ ਨੂੰ ਪੁੱਛ ਲੈ ਜਾ ਕੇ। ਮੈਂ ਤਾਂ ਨਹੀਂ ਪੁੱਛਣ, ਰਾਮ ਜੀ ਤਾਂ ਜਾਣਦੇ ਸੀ। ਉਹ ਜਾ ਕੇ ਹਨੂੰਮਾਨ ਨੂੰ ਕਹਿੰਦਾ ਹਨੂੰਮਾਨ ਜੀ ਕਿਉਂ ਕੀਮਤੀ ਚੀਜ਼ ਲੱਗੇ ਹੋ ਗਵਾਉਣ, ਕੀ ਕਰਦਾ? ਕਹਿੰਦਾ ਮੈਂ ਭੰਨ ਕੇ ਦੇਖਦਾ ਵੀ ਇਹਦੇ 'ਚ ਰਾਮ ਹੈਗਾ ਕਿਤੇ। ਕਹਿੰਦਾ ਵਿੱਚੋਂ ਜਿਹੜੇ ਮਣਕੇ 'ਚੋਂ ਰਾਮ ਨਹੀਂ ਨਿਕਲਦਾ, ਕਹਿੰਦਾ ਮੇਰੇ ਪਾਸ ਤਾਂ ਫੁੱਟੀਆਂ ਕੌੜੀਆਂ ਨੂੰ ਮੈਂ ਸਿੱਟੀਆਂ ਨੇ। ਉਹਨੇ ਮਿਹਣਾ ਮਾਰਿਆ, ਕਹਿੰਦਾ ਤੇਰੇ 'ਚ ਹੈਗਾ ਰਾਮ, ਤੂੰ ਇਹਨਾਂ ਪੱਥਰ ਦੇ ਮਣਕਿਆਂ 'ਚ ਦੇਖਦਾ ਤੇਰੇ ਜਿਸਮ 'ਚ ਰਾਮ ਹੈਗਾ। ਉਸ ਵੇਲੇ ਜੋਸ਼ ਆ ਕੇ ਛਾਤੀ ਪਾੜ ਕੇ ਨਾ ਜਦੋਂ ਨੰਦਰਾਂ ਦੇ ਨਾਲ ਸਾਰੇ ਰੋਮਾਂ ਰੋਮਾਂ 'ਤੇ ਰਾਮ ਰਾਮ ਲਿਖਿਆ ਹੋਇਆ ਦਿਖਾਤਾ, ਹਨੂੰਮਾਨ ਦੇ ਪੈਰੀ ਪੈ ਗਿਆ। ਉਹ ਕਹਿੰਦਾ ਜੀ ਮੇਰੇ ਤੋਂ ਗਲਤੀ ਹੋ ਗਈ, ਗੁਰਮੁਖ ਰੋਮ ਰੋਮ ਹਰ ਧਿਆਵੈ। ਇਉਂ ਸਾਧ ਸਿੰਘ ਜੀ ਦੁਆਬੇ ਦੇ ਇਲਾਕੇ ਦੇ ਵਿੱਚ ਰਹੇ ਸੀ ਮਹਾਂਪੁਰਖ ਸੰਤ ਗਿਆਨੀ ਸੁੰਦਰ ਸਿੰਘ ਜੀ, ਨਾਲ ਜਹੇਦਾਰ ਗੁਰਦਿਆਲ ਸਿੰਘ ਬੋਪਾ ਰਾਏ ਵਾਲੇ। ਦੁਆਬੇ ਦੇ 'ਚ ਇੱਕ ਸੰਤ ਹੀਰਾ ਸਿੰਘ ਹੋਇਆ, ਇਹ ਪ੍ਰਤੱਖ ਸਾਧ ਸਿੰਘ ਲੈ। ਉਹ ਬਾਬਾ ਹੀਰਾ ਸਿੰਘ ਦੀ ਬੜੀ ਕਮਾਈ ਸੀ, ਮਹਾਂਪੁਰਸ਼ ਜਦੋਂ ਦੁਆਬੇ ਦੇ ਵਿੱਚ ਵਿਚਰ ਰਹੇ ਸੀ ਨਾਮ ਬਾਣੀ ਦਾ ਛਿੱਟਾ ਦਿੰਦੇ, ਉਹ ਕਰਨੀ ਸਮਝ ਕੇ ਉਹਦੇ ਕੋਲ ਸੰਤ ਚੱਲ ਕੇ ਆਪ ਗਏ। ਉਹਦਾ ਸੁਭਾਅ ਕੀ ਸੀ ਵੀ ਜਾਂ ਤਾਂ ਰਹਿ ਰਾਤ ਦੇ ਟਾਈਮ ਨਿਕਲਦਾ ਸੀ ਭੋਰੇ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਵੇਰੇ ਦਰਸ਼ਨ ਕਿ ਜਾਂ ਆਸਾ ਦੀ ਵਾਰ 'ਚ, ਬਾਕੀ 24 ਘੰਟੇ ਜੁੜਿਆ ਹੀ ਰਹਿੰਦਾ ਸੀ ਹਰ ਵੇਲੇ। ਉਹ ਜਿਸ ਵੇਲੇ ਭੋਰੇ 'ਚ ਬਾਹਰ ਬੈਠੇ ਨਾ, ਉਹਦੇ ਸਾਰੇ ਰੋਮਾਂ ਦੇ ਵਿੱਚੋਂ ਆਵਾਜ਼ ਜਿਹੜੀ ਆ ਬਾਹਰ ਫੈਲੇ। ਸੰਤ ਕਹਿੰਦੇ ਗੁਰਦਿਆਲ ਸਿੰਘ ਜਹੇਦਾਰਾ ਕਹਿੰਦੇ ਦੇਖ ਲੈ ਇਹ ਸੰਤ ਦੀ ਐਡੀ ਕਮਾਈ ਹੈ, ਰੋਮਾਂ ਥਾਈ ਵੀ ਆਵਾਜ਼ ਆਉਂਦੀ ਹੈ। ਕਹਿੰਦਾ ਜੀ ਖਬਰ ਹੈ ਜਬਾਨ ਥੀ ਆਉਂਦੀ ਹੋਵੇ, ਵੀ ਮੈਂ ਭੋਰੇ 'ਚ ਜਾ ਕੇ ਦੇਖ ਕੇ ਆਉਣਾ। ਸੰਤ ਕਹਿੰਦੇ ਜਾਇਆ, ਅੰਦਰ ਗਿਆ ਉਹ ਆਵਾਜ਼ ਬੰਦ ਹੋ ਗਈ ਅਤੇ ਉਹ ਇੱਕ ਅਲੱਗ ਤੋਂ ਆਇਆ। ਕਹਿੰਦੇ ਵੀ ਤੁਸੀਂ ਕਹਿੰਦੇ ਜੀ ਪਿੰਡ ਵਾਲੇ ਸੰਤ ਆਏ, ਔਰ ਜਲਦੀ ਦੇ ਕੇ ਬਾਹਰ ਨਿਕਲੇ, ਸੰਤਾਂ ਦੇ ਕੋਲ ਬਹਿ ਕੇ ਆ ਕੇ ਸੰਤਾਂ ਦਾ ਬੜਾ ਆਦਰ ਕੀਤਾ, ਕਿਉਂਕਿ ਸੰਤਾਂ ਦੀ ਤਾਂ ਬਹੁਤ ਉੱਚੀ ਅਵਸਥਾ ਸੀ ਨਾ ਸੰਤ ਸੁੰਦਰ ਸੀ। ਅਤੇ ਜਹੇਦਾਰ ਗੁਰਦਿਆਲ ਸਿੰਘ ਕਹਿੰਦਾ ਮਹਾਰਾਜ ਵੀ ਉਹ ਤਾਂ ਸ਼ੰਕਾ ਦਾ ਵਿਚਾਲੇ ਰਹਿ ਗਈ ਵੀ ਇਹ ਤੁਸੀਂ ਕਹਿੰਦੇ ਸੀ ਰੋਮ ਰਸੀ ਆਵਾਜ਼ ਆਉਂਦੀ ਹੈ। ਕਹਿੰਦੇ ਬਾਬਾ ਹੀਰਾ ਸਿੰਘ ਜੀ ਤੁਸੀਂ ਖਿਆਲ ਨਾ ਕਰਿਓ, ਕਹਿੰਦੇ ਇਹਦੀ ਸ਼ੰਕਾ ਦੂਰ ਕਰਨੀ ਹੈ ਇਸ ਕਰਕੇ, ਨਹੀਂ ਮੈਨੂੰ ਤਾਂ ਪਤਾ ਹੀ ਹੈ। ਕਹਿੰਦੇ ਜਹੇਦਾਰ ਗੁਰਦਿਆਲ ਸਿੰਘ ਐਂ ਕਰ ਵੀ ਇਹਦੇ ਜਿਸਮ ਨੂੰ ਕੰਨ ਲਾ ਕੇ ਸੁਣੋ। ਉਹ ਜਦੋਂ ਬਾਬਾ ਹੀਰਾ ਸਿੰਘ ਦੇ ਜਿਸਮ ਨੂੰ ਕੰਨ ਲਾਇਆ, ਉਹ ਰੋਮਾਂ ਥੀ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਵੇ। ਕਹਿੰਦਾ ਮਹਾਰਾਜ ਵੀ ਕਹਿੰਦੇ ਭਾਈ ਇਹਦੀ ਬਹੁਤ ਉੱਚੀ ਅਵਸਥਾ ਹੈ। ਇਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਉਸ ਵੇਲੇ ਜਥੇ ਦੇ ਵਿੱਚ ਨਾਲ ਸਨ, ਕਹਿੰਦੇ ਉੱਥੇ ਇਹ ਵਰਤਾ ਗਵਾਹੀ ਦਿੱਤੀ ਉਹਨਾਂ ਨੇ ਇਸ ਗੱਲ ਦੀ। ਇਸੇ ਤਰ੍ਹਾਂ ਸਾਧ ਸਿੰਘ ਜੀ ਕਾਰਸੇ ਵਾਲੇ 'ਚ ਵੀ ਇੱਕ ਮਹਾਂਪੁਰਖ ਹੋਏ, ਫਿਰ ਪ੍ਰਕਰਨ ਲੰਮਾ ਹੋ ਜਾਂਦਾ। ਸੰਤ ਗਿਆਨੀ ਸੁੰਦਰ ਸਿੰਘ ਜੀ ਦੀ ਬੜੀ ਲੰਮੀ ਚੌੜੀ ਸਾਖੀ ਹੈ। ਉਹ ਜਿਸ ਵੇਲੇ ਮੋਰਚਾ ਲਿਖਿਆ ਪੰਥ ਦੇ ਮੋਰਚੇ 8-8 ਘੰਟੇ ਗਰਮੀ ਦੀ ਰੁੱਤ 'ਚ ਕੀਰਤਨ ਕਰਨਾ ਅਤੇ ਬੜੀ ਖੇਚਲ ਦੇ ਸਰੀਰ ਰਿਹਾ, ਇਹ ਕੋਈ ਗੁਰਮੁਖ ਮਿਲ ਗਿਆ ਉਹਨੂੰ ਕਿਤੇ ਜਲੋਧਰ ਦਾ ਰੋਗ ਹੋਇਆ, ਉਹ ਆ ਕੇ ਪੈਰੀ ਪੈ ਗਿਆ। ਕਹਿੰਦਾ ਮਹਾਰਾਜ ਮੇਰਾ ਕੁਛ ਕਰੋ। ਸੰਤ ਕਹਿੰਦੇ ਭਾਈ ਕਰਮ ਰੋਗ ਹੈ, ਕੱਟਿਆ ਨਹੀਂ ਜਾਣਾ, ਇਹਨੂੰ ਭੋਗਣਾ ਪਊ। ਕਹਿੰਦਾ ਨਹੀਂ ਮਹਾਰਾਜ, ਸੰਤ ਕੱਟ ਦਿੰਦੇ। ਕਹਿੰਦੇ ਇੱਕੋ ਤਰੀਕਾ ਕੱਟਣ ਦਾ,
ਜਾਂ ਤਾਂ ਤੇਰੀ ਕਮਾਈ ਇੰਨੀ ਹੋਵੇ, ਨਾਮ ਜਪ ਕੇ ਕੱਟ ਲਵੇਂ, ਪਾਪ ਨਿਵਰਤ ਕਰ ਦਵੇਂ, ਕਮਾਈ ਤੇਰੀ ਹੈ ਨਹੀਂ। ਜਾਂ ਫਿਰ ਦੂਜਾ ਤਰੀਕਾ ਇਹ ਹੈ ਵੀ ਤੇਰੀ ਬਿਮਾਰੀ ਮੈਂ ਆਪਣੀ ਜਿੰਮੇ ਲੈ ਲੈਂਦਾ, ਇਹੀ ਹੋ ਸਕਦਾ। ਕਹਿੰਦਾ ਮਾਰਾ ਕਰ ਦੋ ਕਿਰਪਾ, ਏਡੇ ਸਵਾਰਥੀ ਲੋਕ ਨ, ਸੰਤਾਂ ਨੇ ਅਰਦਾਸ ਕਰਦੀ ਚਲੋ ਦਰਦ ਰੋਗ ਸੰਤਾਂ ਨੂੰ ਹੋ ਗਏ, ਤੇ ਉਹ ਭੋਗਿਆ, ਉਹਦਾ ਕਸ਼ਟ ਸੰਤਾਂ ਨੇ ਭੋਗਿਆ। ਸਿਵਲ ਹਸਪਤਾਲ ਜਿਹੜਾ ਲੁਧਿਆਣੇ, ਇੱਥੇ ਦੀਵਾਨ ਸਿੰਘ ਡਾਕਟਰ ਹੁੰਦਾ ਸੀ ਜਿਹੜਾ ਇੰਚਾਰਜ ਸੀ, ਹੈਡ ਸੀ ਜਿਹੜਾ, ਉਹ ਸੰਤਾਂ ਦਾ ਇਲਾਜ ਕਰਦਾ। ਤਾਂ ਇੱਕ ਦਿਨ ਸੰਤਾਂ ਨੂੰ ਕਹਿੰਦਾ ਮਹਾਰਾਜ ਮੇਰੇ ਹੱਥਾਂ ਦੇ ਵਿੱਚ ਦੋ ਬ੍ਰਹਮ ਗਿਆਨੀ ਸਰੀਰ ਤੇ ਆ ਗਏ, ਸੰਤ ਬਾਬਾ ਸ਼ਾਮ ਸਿੰਘ ਜੀ 70 ਸਾਲ ਸਰਿੰਦਾ ਵੜ ਕੇ ਕੀਰਤਨ ਕਰਦੇ ਰਹੇ, ਵੀ ਉਹਨਾਂ ਦਾ ਸਰੀਰ ਮੇਰੇ ਹੱਥਾਂ 'ਚ ਸ਼ਾਂਤ ਹੋਇਆ, ਮੈਂ ਪੁੱਛ ਨਾ ਸਕਿਆ ਕੁਛ ਵੀ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਚੜ੍ਹਾਈ ਕਰ ਗਏ, ਮੈਂ ਪੁੱਛ ਨਾ ਸਕਿਆ। ਕਹਿੰਦੇ ਹੁਣ ਸਰੀਰ ਤਾਂ ਤੁਸੀਂ ਵੀ ਨਹੀਂ ਰੱਖਣਾ, ਪਰ ਮੈਂ ਹੁਣ ਗਲਤੀ ਨਹੀਂ ਕਰਨੀ ਚਾਹੁੰਦਾ, ਵੀ ਮੈਨੂੰ ਨਾਮ ਦੀ ਅਵਸਥਾ ਦੱਸੋ। ਸੰਤ ਕਹਿੰਦੇ ਤੂੰ ਦੱਸ ਪਹਿਲਾਂ ਤੇਰੀ ਕੀ ਅਵਸਥਾ। ਕਹਿੰਦਾ ਜੀ ਜਦ ਮੈਂ ਗੱਡੀ ਚਲਾਉਣਾ ਮੈਨੂੰ ਇੰਜਣ ਦੀ ਆਵਾਜ਼ ਬੰਦ ਹੋ ਜਾਂਦੀ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਇਹ ਆਵਾਜ਼ ਸੁਣਦੀ ਹੈ। ਕਹਿੰਦੇ ਭਾਈ ਧੰਨ ਹੈ, ਕਹਿੰਦੇ ਮੈਨੂੰ ਵੀ ਸੁਣਾ ਦੇ ਇਹ ਜੀ ਆਵਾਜ਼। ਸੰਤ ਨਿਮਰਤਾ ਜੀ ਕਹਿੰਦੇ ਮੇਰੇ ਤੁਸੀਂ ਲੁਕੋ ਨਾ ਰੱਖੋ। ਕਹਿੰਦੇ ਚੰਗਾ ਇਹ ਗੱਲ ਬਾਅਦ ਚ ਕਰਾਂਗੇ, ਪਹਿਲਾਂ ਤੂੰ ਸਰੀਰ ਦਾ ਜਿਹੜਾ ਨਾ ਉਹ ਚੈੱਕ ਆਫ ਕਰ ਲੈ। ਉਹ ਕੰਨਾਂ 'ਚ ਟੂਟੀਆਂ ਪਾ ਕੇ ਜਦ ਟੂਟੀ ਜਦੋਂ ਉਹ ਲਾਈ ਜਿਸਮ ਨੂੰ, ਮਿੱਠੀ ਮਿੱਠੀ ਆਵਾਜ਼ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼, ਮੂੰਹ ਬੰਦ ਹੈ, ਉਹ ਮੂੰਹ ਨਹੀਂ ਦੇਖਦਾ, ਬੁੱਲ ਤਾਂ ਹਿੱਲਦੇ ਨਹੀਂ ਆਵਾਜ਼। ਫਿਰ ਦੂਜੇ ਤੋਂ ਕਹਿੰਦੇ ਹੋਰ ਥਾਂ ਵੀ ਦੇਖ ਲੈ, ਪੈਰੀ ਪੈ ਗਿਆ। ਕਹਿੰਦਾ ਸਾਧ ਕੀ ਮਹਿਮਾ ਵੇਦਨਾ ਜਾ। ਮਹਾਰਾਜ ਧੰਨੋ ਤੁਸੀਂ, ਇਹ ਸਾਸ ਨਹੀਂ ਕਹਿਣ ਦੀ ਬਾਤ ਨਹੀਂ, ਗੁਰਮੁਖ ਰੋਮ ਰੋਮ ਹਰ ਧਿਆਵੈ। ਜੇ ਗੁਰੂ ਨਾਨਕ ਨੇ ਕਿਹਾ ਤਾਂ ਗੁਰੂ ਨਾਨਕ ਨੇ ਸਿੱਖ ਵੀ ਐਸੇ ਪੈਦਾ ਕੀਤੇ ਜਿਹੜੇ ਰੋਮ ਰੋਮ ਜਪਣ ਵਾਲੇ। ਸੋ ਇਸ ਕਰਕੇ ਸਾਸ ਸਿੰਘ ਮਹਾਰਾਜ ਕਹਿੰਦੇ ਭਾਈ ਗੁਰਮੁਖ ਤਾਂ ਜਵਾਨ ਨਾਲ ਕੀ ਰੋਮਾਂ ਥੀ ਵੀ ਨਾਮ ਜਪਦੇ ਨ।
ਨਾਨਕ ਗੁਰਮੁਖ ਸਾਚ ਸਮਾਵੇ।
ਸਾਧੂ ਜੀ ਕਥਨ ਕਰਦੇ ਨੇ ਗੁਰਮੁਖ ਜਨ ਸੱਚੇ ਪਰਮੇਸ਼ਰ ਦੇ ਵਿੱਚ ਸਮਾਵੇ, ਲੀਨ ਹੋ ਜਾਂਦੇ, ਅਭੇਦ ਹੋ ਜਾਂਦੇ ਹਨ।
ਗੁਰਮੁਖ ਪਰਚੈ ਵੇਦ ਵਿਚਾਰੇ।
ਜਿਹੜਾ ਗੁਰਮੁਖ ਜਨਾਂ ਦਾ ਪਰਚੈ ਪਰਚਣਾ, ਉਹ ਅਪਰੋਖ ਵੇਦ ਗਿਆਨ ਦੀ, ਵੇਦ ਅਰਥ ਗਿਆਨ, ਅਪਰੋਖ ਗਿਆਨ ਦੀ ਵਿਚਾਰ ਵਿੱਚ ਹੀ ਹੈ। ਗੁਰਮੁਖ ਪਰਚੈ ਵੇਦ ਵਿਚਾਰੀ, ਗੁਰਮੁਖਾਂ ਦਾ ਪਰਚਣਾ ਅਪਰੋਖ ਗਿਆਨ ਦੀ ਵਿਚਾਰ ਵਿੱਚ ਹੀ ਹੈ। ਇਹ ਵੇਦ ਕੀ ਹੈ ਜਾਣਨਾ ਕਰੋ, ਦੂਜਾ ਅਰਥ ਥੋੜਾ ਜਿਹਾ ਬਦਲਾ। ਗੁਰਮੁਖ ਪਰਚੈ ਵੇਦ ਵਿਚਾਰੀ, ਗੁਰਮੁਖ ਜਨਾਂ ਨੇ ਨਾਮ ਵਿੱਚ ਪਰਚਣਾ, ਇਹੋ ਵੇਦਾਂ ਦਾ ਵਿਚਾਰ ਹੈ ਉਹਨਾਂ ਵਾਸਤੇ। ਹਾਂਜੀ, ਗੁਰਮੁਖ ਪਰਚੈ।
ਗੁਰਮੁਖ ਪਰਚੈ ਤਰੀਐ ਤਾਰੇ।
ਜੋ ਗੁਰਮੁਖਾਂ ਦੇ ਪ੍ਰੇਮ ਵਿੱਚ ਪਰਚੇ ਪਰਚਦੇ ਨੇ, ਉਹਨਾਂ ਨੂੰ ਵੇਦਾਂ ਦੀ ਵਿਚਾਰ, ਸਮਝ ਲਓ ਵੀ ਉਹਨਾਂ ਨੇ ਵੇਦਾਂ ਦੀ ਵਿਚਾਰ ਕਰ ਲਈ ਹੈ। ਗੁਰਮੁਖ ਪਰਚੈ ਤਰੀਐ ਤਾਰੇ, ਗੁਰਮੁਖਾਂ ਦਾ ਇਹੋ ਹੀ ਪਰਚਾ ਹੈ ਜੋ ਹਰ ਵਕਤ ਵੇਦ ਜਾਣਨੇ ਯੋਗ ਬ੍ਰਹਮ ਦੀ ਵਿਚਾਰ ਕਰਦੇ ਰਹਿੰਦੇ ਹਨ। ਗੁਰਮੁਖ ਜਨ ਗੁਰਾਂ ਦੁਆਰਾ ਪਰਚੇ ਉਪਦੇਸ਼ ਦੁਆਰਾ ਆਪ ਸੰਸਾਰ ਸਮੁੰਦਰ ਤੋਂ ਤਰੇ ਹੈ ਤੇ ਹੋਰਨਾਂ ਨੂੰ ਤਾਰ ਦਿੰਦੇ ਹੈ, ਹੋਰਨਾਂ ਨੂੰ ਭਗਤੀ ਰੂਪੀ ਤਾਰੀ ਬੇੜੀ ਤੇ ਚਾੜ ਕੇ ਤਾਰ ਦਿੰਦੇ ਹੈ। ਗੁਰਮੁਖ ਪਰਚੇ ਤਰੀਆ ਤਾਰੀ ਤੇ ਗੁਰਮੁਖ ਨਾਮ ਦੇ ਪਰਚੇ ਚ ਪਰਚਦੇ ਨੇ, ਉਹ ਆਸਾ ਰੂਪੀ ਨਦੀ ਤੋਂ ਤਾਰੀ ਤਾਰੀ ਮਾਰ ਕੇ ਤਰ ਜਾਂਦੇ ਹੈ। ਆਪਣੇ ਤਰਨ ਤੇ ਹੋਰਨਾਂ ਨੂੰ ਤਾਰਨ ਵਿੱਚ ਗੁਰਮੁਖ ਜਨ ਹਰ ਵਕਤ ਪਰਚੇ ਰਹਿੰਦੇ ਹਨ।
ਗੁਰਮੁਖ ਪਰਚੈ ਸੋ ਸ਼ਬਦ ਗਿਆਨੇ।
ਤੇ ਇਸ ਕਰਕੇ ਗੁਰਮੁਖ ਗੁਰਾਂ ਦੁਆਰਾ ਨਾਮ ਦੇ ਪਰਚੇ ਚ ਪਰਚਦੇ ਹੈ, ਸੋ ਉਹ ਸ਼ਬਦ ਬ੍ਰਹਮ ਨੂੰ ਜਾਣਨ ਵਾਲੇ ਗਿਆਨੀ ਗਿਆਨਵਾਨ ਪੁਰਖ ਹੋ ਜਾਂਦੇ ਨੇ। ਗੁਰਮੁਖ ਪਰਚੈ ਸੋ ਸ਼ਬਦ ਗਿਆਨੀ। ਦੁਬਾਰੇ ਫਿਰ ਬੋਲੋ ਜੀ।
ਗੁਰਮੁਖ ਪਰਚੈ ਸੋ ਸ਼ਬਦ ਗਿਆਨੀ।
ਗੁਰਮੁਖ ਜਨ ਬ੍ਰਹਮ ਗਿਆਨ ਦੇ ਵਿੱਚ ਪਰਚਦੇ ਹੈ, ਗੁਰਮੁਖਾਂ ਦੇ ਉਪਦੇਸ਼ ਦੁਆਰਾ ਬ੍ਰਹਮ ਗਿਆਨੀ ਹੋ ਜਾਈਦਾ ਹੈ।
ਗੁਰਮੁਖ ਪਰਚੈ ਅੰਤਰ ਵਿਦ ਜਾਨੀ।
ਗੁਰਮੁਖ ਜਨਾਂ ਨੇ ਨਾਮ ਦੇ ਵਿੱਚ ਪਰਚ ਕੇ ਪ੍ਰਮਾਣ ਵਿਪਰਜੈ ਨਿੰਦਰਾ ਸਿਮਰਤੀ ਵਿਕਲਪ ਆਦਿ ਬਿਰਤੀਆਂ ਦਾ ਨਿਰੋਧ ਕਰਨਾ ਰੋਕਣਾ ਤੇ ਅੰਤਰ ਅੰਦਰ ਹੀ ਟਿਕਾ ਵਾਲੀ ਜਾਂ ਸਰੂਪ ਵਿੱਚ ਲੀਨ ਹੋਣ ਵਾਲੀ ਜਿਹੜੀ ਵਿਧ ਯੁਗਤੀ ਹੈ ਨਾ, ਉਹ ਜਾਣਨਾ ਕੀਤੀ ਹੈ। ਜੋ ਗੁਰਮੁਖ ਜਨਾਂ ਨਾਲ ਪਰਚਦਾ ਉਹ ਅੰਦਰ ਭਾਵ ਮਨ ਨੂੰ ਟਿਕਾਉਣ ਦੀ ਵਿਧੀ ਨੂੰ ਜਾਣ ਲੈਂਦਾ ਹੈ।
ਗੁਰਮੁਖ ਪਾਈਐ ਅਲਖ ਅਪਾਰ।
ਜੋ ਅਸ਼ੁੱਧ ਮਨ ਕਰਕੇ ਅਲਖ ਲਖਣ ਤੋਂ ਰਹਿਤ, ਪ੍ਰਕਿਰਤੀ ਦੇ ਅਪਾਰ ਪਾਰਾਵਾਰ ਤੋਂ ਰਹਿਤ ਹੈ, ਸੱਚ ਸਰੂਪ ਹੈ, ਸੱਚ ਸਰੂਪ ਪਰਮੇਸ਼ਵਰ ਹੈ, ਉਸ ਨੂੰ ਗੁਰਮੁਖਾਂ ਦੀ ਸੰਗਤ ਦੁਆਰਾ ਪਾਈਆ ਪਾਉਣਾ ਕੀਤਾ ਪਾਉਣਾ ਕਰੀਦਾ, ਗੁਰਾਂ ਦੁਆਰਾ ਗੁਰਮੁਖ ਬਣ ਕੇ ਉਹਨੂੰ ਪਾਉਣਾ ਕਰੀਦਾ ਹੈ।
ਨਾਨਕ ਗੁਰਮੁਖ ਮੁਕਤ ਦੁਆਰ।
ਇਹ ਮਹਾਰਾਜ ਕਹਿੰਦੇ ਮੁਕਤ ਦੀ ਗੱਲ ਇਹ ਹੈ, ਕਹਿੰਦੇ ਮੰਗਲ ਨਾਥ ਜੀ ਤੇ ਇਹ ਜਿਹੜੀ ਤੁਸੀਂ ਵਿਚਾਰ ਪੁੱਛਦੇ ਹੋ, ਇਹ ਪਰਥਰੀ ਜੀ, ਸਤਿਗੁਰੂ ਮਹਾਰਾਜ ਕਹਿੰਦੇ ਗੁਰਮੁਖ ਜਨ ਤਾਂ ਮੁਕਤੀ ਦਾ ਦੁਆਰ ਦਰਵਾਜ਼ਾ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ। ਗੁਰਮੁਖ ਜਨ ਦੁਆਰ ਦੁਆਰਿਆਂ ਵਾਲੇ ਸਰੀਰ ਤੋਂ ਮੁਕਤ ਹੋ ਜਾਂਦੇ ਨੇ। ਨਾਨਕ ਗੁਰਮੁਖ ਮੁਕਤ ਦੁਆਰ ਸੰਸਾਰ ਰੂਪੀ ਦੁਆਰੇ ਤੋਂ ਮੁਕਤ ਹੋ ਜਾਂਦੇ ਨੇ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਗੁਰਮੁਖ ਮੁਖੀ ਗੁਰਾਂ ਦੁਆਰਾ ਮੁਕਤੀ ਦਾ ਗਿਆਨ ਰੂਪੀ ਦੁਆਰ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਨੂੰ।
ਗੁਰਮੁਖ ਅਕਥ ਕਥੈ ਵਿਚਾਰ।
ਹੁਣ ਤੁਸੀਂ ਦੇਖ ਲਓ ਵੀ ਇੱਕ ਵਾਰੀ ਉਹਨਾਂ ਨੇ ਬੇਨਤੀ ਕੀਤੀ ਹੈ ਵੀ ਗੁਰਮੁਖਾਂ ਦੇ ਲੱਛਣ ਦੱਸੋ, ਪ੍ਰਸ਼ਨ ਕੋਈ ਵੀ ਨਹੀਂ ਆ ਰਿਹਾ। ਗੁਰਮੁਖ ਨੇ ਉਹ ਕੋਈ ਤਰਕ ਨਹੀਂ ਕੁਛ ਨਹੀਂ ਸੁਣ ਰਹੇ ਨੇ ਸਰੋਤੇ ਬਣ ਕੇ। ਇਹ ਗੁਰਮੁਖ ਸੀ ਸਿੱਧ। ਗੁਰਮੁਖ ਅਕਥ ਕਥੈ ਵਿਚਾਰ। ਗੁਰਮੁਖ ਜਨ ਅਕਥ ਕਥਨ ਤੋਂ ਰਹਿਸ ਬ੍ਰਹਮ ਦੀ ਪ੍ਰਾਪਤੀ ਵਾਲੀ ਕਥ ਕਥਾ ਦੀ ਵਿਚਾਰ ਕਰਦੇ ਨੇ ਜਾਂ ਵਿਧੀ ਪੱਖ ਦੁਆਰਾ ਸਰੂਪ ਲੱਖਣ ਕਰ ਵਿਧੀ ਪੱਖ ਦੁਆਰਾ ਉਹ ਸਰੂਪ ਲੱਖਣਾ ਕਰਕੇ ਤੇ ਨਿਖੇਧ ਪੱਖ ਦੁਆਰਾ ਤਟਸਥੀ ਲੱਖਣਾ ਕਰਕੇ ਉਹ ਕਥਨ ਕਰੀਦੀ ਹੈ। ਜੋ ਸ਼ਕਤੀ ਬਿਰਤੀ ਕਰਕੇ ਕਥਨ ਤੋਂ ਰਹਿਤ ਹੈ ਲੱਖਣਾ ਬਿਰਤੀ ਕਰਕੇ ਕਥਨ ਕਰੀਦੀ ਹੈ। ਗੁਰਮੁਖ ਜਨ ਉਸ ਅਕਥ ਕਥਾ ਦੀ ਵਿਚਾਰ ਕਰਦੇ ਰਹਿੰਦੇ ਨੇ। ਗੁਰਮੁਖ ਅਕਥ ਕਥੈ ਵਿਚਾਰ। ਅੱਗੇ ਦੱਸਦੇ ਨੇ
ਗੁਰਮੁਖ ਨਿਭੈ ਸਪਰਿਵਾਰ।
ਇਹ ਭਾਈ ਥੋੜਾ ਪਾਠ ਦਾ ਭੇਦ ਹੈ, ਇਹਨੂੰ ਨੋਟ ਕਰ ਲੋ। ਜੇ ਇਹਨੂੰ ਸੱਸੇ ਦੇ ਨਾਲ ਪੱਪਾ ਲੱਗਦਾ ਤਾਂ ਫਿਰ ਸਪਰਿਵਾਰ ਬਣ ਗਿਆ, ਸਪਰਿਵਾਰ ਦਾ ਅਰਥ ਹੀ ਨਹੀਂ ਬਣਨਾ। ਜੇ ਰਾਰਾ ਸੱਸੇ ਦੇ ਨਾਲ ਲੱਗ ਗਿਆ ਤੇ ਵਾਹਵਾ ਤੇ ਰਾਰਾ ਇਕੱਠੇ ਰਹਿ ਗਏ ਤਾਂ ਸਪਰਿਵਾਰ ਬਣ ਗਿਆ, ਇਹਦਾ ਕੋਈ ਅਰਥ ਨਹੀਂ ਬਣਨਾ। ਸੱਸੇ ਨੂੰ ਅਲੱਗ ਕਰਨਾ, ਥੋੜੀ ਜਿਹੀ ਡੈਸ਼ ਲਾਉਣੀ ਹੈ, ਜਾਨੀ ਸਾਵ ਨਹੀਂ ਕਹਿਣਾ, ਕੰਨੇ ਨਾ ਵੀ ਨਾ ਲੱਗੇ, ਸਾ ਪਰਿਵਾਰ, ਸਹਿਤ ਪਰਿਵਾਰ ਦੇ ਇਹ ਅਰਥ ਬਣੇਗਾ। ਗੁਰਮੁਖ ਗੁਰਮੁਖਾਂ ਦੀ ਪ੍ਰਤੱਖ ਪਰਿਵਾਰ ਦੇ ਸਮੇਤ ਮੰਨੈ ਪਰਿਵਾਰ ਹੈ ਸਾਧਾਰ। ਸਿਰ ਤੋੜ ਨਿਭ ਜਾਂਦੀ ਹੈ ਗ੍ਰਿਸਤ ਮਾਰਗ ਚ ਰਹਿੰਦੇ ਹਾਂ, ਜਿਵੇਂ ਕਬੀਰ ਸਾਹਿਬ ਦੇ ਰਵਿਦਾਸ ਜੀ ਦੀ, ਸਾਰੇ ਭਗਤਾਂ ਦੀ ਨਿਭੀ। ਭਾਵ ਗੁਰਮੁਖ ਜਨ ਪੁੱਤਰਾਂ ਧੀਆਂ ਆਦਿ ਦੇ ਸਾਰੇ ਪਰਿਵਾਰ ਨੂੰ ਗੁਰਮੁਖ ਬਣਾ ਲੈਂਦੇ ਹੈ। ਗੁਰਮੁਖ ਜਨਾਂ ਦੀ ਸਾ ਸਹਿਤ ਇੰਦਰੀਆਂ ਰੂਪੀ ਪਰਿਵਾਰ ਦੇ ਵਾਹਿਗੁਰੂ ਦੇ ਨਾਲ ਸਿਰ ਤੋੜ ਪ੍ਰੀਤੀ ਨਿਭੈ ਨਿਭਦੀ ਹੈ। ਗੁਰਮੁਖ ਨਿਭੈ, ਉਹਨਾਂ ਦੀ ਨਿਭ ਗਈ ਹੈ। ਭਾਵ ਕਿ ਨੇਤਰਾਂ ਕਰਕੇ ਤੇ ਦਰਸ਼ਨ ਕਰਦੇ ਹੈ, ਰਸਨਾ ਉਹਨਾਂ ਦੇ ਗੁਣ ਗਾਉਂਦੀ ਹੈ, ਨੇਤਰੀ ਸਤਿਗੁਰ ਵੇਖਣਾ ਤੇ ਗੁਰਾਂ ਦੇ ਸੂਰਤ ਦਾ ਧਿਆਨ ਨੇਤਰਾਂ ਵਿੱਚ ਰਹਿੰਦਾ ਹੈ ਤੇ ਰਸਨਾ ਦੇ ਨਾਲ ਉਹ ਗੁਣ ਗਾਉਂਦੇ ਰਹਿੰਦੇ ਆ। ਇਉਂ ਸਾਰੇ ਅੰਗ ਸਫਲ ਹੁੰਦੇ, ਇੰਦਰਿਆਂ ਰੂਪੀ ਪਰਿਵਾਰ ਸਫਲ ਹੈ। ਪ੍ਰਮਾਣ ਵਿਪਰਜੈ ਨਿੰਦਰਾ ਸਿਮਰਤੀ ਵਿਕਲਪ ਆਦਿ, ਇਹ ਵੀ ਪਰਿਵਾਰ ਹੈ। ਇਹਨਾਂ ਦੇ ਨਾਲ ਇਹ ਪਰਿਵਾਰ ਦੇ ਸਮੇਤ ਵਾਹਿਗੁਰੂ ਨਾਲ ਸਿਰ ਤੋੜ ਨਿਭ ਜਾਂਦੀ ਹੈ। ਗੁਰਮੁਖ ਜਾਣ ਗੁਰ ਉਪਦੇਸ਼ ਨੂੰ ਸੋ ਭਲੀ ਪ੍ਰਕਾਰ ਸੰਸਾਰ ਦੀ ਪਰ ਵਾਰ ਪਾਰ ਨਾਮ ਵਾੜਦਾ, ਭਾਵ ਹੱਦ ਤੋਂ ਪਰ ਪਾਰ ਹੋ ਜਾਂਦੇ ਨੇ। ਇਉਂ ਉਹਦੇ ਅੱਖਰਾਂ ਦੇ ਵਿੱਚੋਂ ਅਰਥ ਲਿਆ, ਇਉਂ ਗੁਰਮੁਖਾਂ ਦੀ ਵਾਹਿਗੁਰੂ ਦੇ ਨਾਲ ਸਿਰ ਤੋੜ ਪ੍ਰੀਤੀ ਜਿਹੜੀ ਹੈ ਉਹ ਨਿਭਦੀ ਹੈ ਜੀ।
ਗੁਰਮੁਖ ਜਪੀਐ ਅੰਤਰ ਪਿਆਰ।
ਗੁਰਮੁਖਾਂ ਦੀ ਸੰਗਤ ਦੁਆਰਾ ਪ੍ਰਭੂ ਨਾਮ ਨੂੰ ਜਪੀਐ ਤੇ ਜਪਣਾ ਕਰੀਏ ਤੇ ਹਿਰਦੇ ਦੇ ਅੰਤਰ ਵਿੱਚੋਂ ਪਿਆਰ ਪ੍ਰੇਮ ਕਰਨਾ ਕਰੀਏ ਤਾਂ ਸੱਚ ਸਰੂਪ ਦੀ ਫਿਰ ਅੱਗੇ ਦੱਸਦੇ ਹਨ ਮਹਾਰਾਜ ਸਾਹਿਬ ਜੀ, ਉਹਦੀ ਪ੍ਰਾਪਤੀ ਹੁੰਦੀ ਹੈ ਤੇ ਹਿਰਦੇ ਦੇ ਅੰਦਰੋਂ ਹੀ ਪਿਆਰੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਇਸ ਕਰਕੇ ਗੁਰਮੁਖ ਜਪੀਏ ਅੰਤਰ ਪਿਆਰ। ਗੁਰਮੁਖਾਂ ਦੀ ਸੰਗਤ ਦੁਆਰਾ ਹਿਰਦੇ ਦੇ ਅੰਤਰ ਵਿੱਚ ਪਿਆਰ ਪ੍ਰੇਮ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪੀਏ, ਜਪਣਾ ਕਰੀਏ। ਗੁਰਮੁਖ ਜਪੀਏ ਅੰਤਰ ਪਿਆਰ, ਸ੍ਰੇਸ਼ਟ ਗੁਰਾਂ ਦੁਆਰਾ ਪ੍ਰਭੂ ਦੇ ਨਾਮ ਨੂੰ ਜਪੀਏ, ਅੰਦਰੋਂ ਹੀ ਪਿਆਰ ਦੀ ਪ੍ਰਾਪਤੀ ਹੋ ਜਾਂਦੀ ਹੈ। ਅੱਗੇ ਦੱਸਦੇ ਨੇ
ਗੁਰਮੁਖ ਪਾਈਐ ਸ਼ਬਦ ਆਚਾਰ।
ਕਹਿੰਦੇ ਸ਼ਬਦ ਬ੍ਰਹਮ ਦੀ ਪ੍ਰਾਪਤੀ ਦਾ ਆਚਾਰ ਨਾਮ ਕਰਤਵ ਦਾ ਹੁੰਦਾ ਹੈ। ਸਾਧਨ ਗੁਰਮੁਖ ਬਣ ਕੇ ਹੀ ਪਾਈਏ, ਪਾਉਣਾ ਕਰੀਦਾ ਹੈ ਜਾਂ ਸਵੇ ਸ਼ਬਦ ਬ੍ਰਹਮ ਦੀ ਗਿਆਤ। ਗਿਆਤ ਮਤਲਬ ਸਰੂਪ, ਇਸਤਿਤ ਹੋਣ ਰੂਪ, ਇਹ ਗਿਆਤ ਸੋਝੀ, ਸ਼ਬਦ ਨਾਮ ਹੈ ਬ੍ਰਹਮ ਦਾ। ਗਿਆਤ ਜਾਣੀ ਜਾਣਕਾਰੀ, ਸਰੂਪ ਵਿੱਚ ਇਸਤਿਤ ਹੋਣ ਰੂਪ, ਇਹ ਆਚਾਰ ਕਰਤਵ ਦੀ ਸੰਗਤ ਕਰਕੇ ਹੀ ਪਾਉਣਾ ਕਰੀਦਾ ਹੈ। ਸ਼ਬਦ ਨਾਮ ਬ੍ਰਹਮ ਦਾ ਹੈ, ਗਿਆਤ ਨਾਮ ਜਾਣਨ ਦਾ ਹੈ। ਸ਼ਬਦ ਗੁਰਮੁਖ ਪਾਈਏ ਸ਼ਬਦ ਆਚਾਰ, ਆਚਾਰ ਨਾਮ ਹੈ ਕਰਤਵ ਦਾ। ਉਹ ਗਿਆਤ ਸਰੂਪ ਵਿੱਚ ਇਸਤਿਤ ਹੋਣ ਰੂਪ ਆਚਾਰ ਹੈ, ਉਹ ਗੁਰਮੁਖਾਂ ਦੀ ਸੰਗਤ ਕਰਕੇ ਪਾਉਣਾ ਕਰੀਦਾ। ਗੁਰਮੁਖ ਪਾਈਐ ਸ਼ਬਦ ਆਚਾਰ, ਗੁਰਮੁਖ ਮੁਖੀ ਗੁਰਾਂ ਦੇ ਸ਼ਬਦ ਉਪਦੇਸ਼ ਰੂਪ ਆਚਾਰ ਕਰਤਵ ਦੁਆਰਾ ਪਰਮੇਸ਼ਰ ਨੂੰ ਪਾਉਣਾ ਕਰੀਦਾ। ਗੁਰਮੁਖ ਪਾਈਐ ਸ਼ਬਦ ਆਚਾਰ, ਜਿਹੜੇ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਪਰਮੇਸ਼ਰ ਨੂੰ ਪਾ ਲੈਂਦੇ ਆ, ਉਹੀ ਅਸਲੀ ਗੁਰਮੁਖ ਹਨ।
ਸ਼ਬਦ ਭੀਦ ਜਾਣੈ ਜਾਣਾਈ।
ਗੁਰਮੁਖ ਜਨ ਸ਼ਬਦ ਬ੍ਰਹਮ ਦੇ ਭੇਦ ਨੂੰ ਆਪ ਗੁਰਾਂ ਦੁਆਰਾ ਜਾਣੇ ਜਾਣਦੇ ਤੇ ਹੋਰਨਾਂ ਅਧਿਕਾਰੀਆਂ ਨੂੰ ਜਾਣ ਆਈ ਜਣਾਉਂਦੇ ਹਨ।
ਨਾਨਕ ਹਉਮੈ ਜਾਲ ਸਮਾਈ,
ਕਿਉਂਕਿ ਗੁਰਮੁਖਾਂ ਨੇ ਅਭਿਆਸ ਕਰਕੇ ਨਾਮ ਜਪ ਕੇ ਹਉਮੈ ਨੂੰ ਜਾਲ ਹੀ ਦਿੱਤਾ, ਸਾੜ ਹੀ ਦਿੱਤਾ ਹੈ। ਇਸ ਕਰਕੇ ਗੁਰਮੁਖਾਂ ਦੇ ਕਰਦੇ ਗੁਰਮੁਖ ਜਿਹੜੇ ਨੇ ਸ਼ਬਦ ਭੇਦ ਜਾਣੇ ਜਾਣ ਆਈ, ਨਾਨਕ ਹਉਮੈ ਜਾਲ ਸਮਾਈ। ਇਹਦਾ ਮਤਲਬ ਗੁਰਮੁਖ ਜਨ ਗੁਰ ਸ਼ਬਦ ਉਪਦੇਸ਼ ਵਿੱਚ ਆਪਣੇ ਮਨ ਨੂੰ ਭੇਦ ਭਿੰਨ ਲੈਂਦੇ ਹੈ, ਇਸੇ ਕਰਕੇ ਗੁਰੂ ਸਾਹਿਬ ਦੇ ਜਾਣ ਆਏ ਹੋਏ ਸੱਚ ਸਰੂਪ ਨੂੰ ਜਾਣ ਲੈਂਦੇ ਹੈ। ਸਤਿਗੁਰੂ ਜੀ ਕਥਨ ਕਰਦੇ ਗੁਰਮੁਖ ਜਾਨਾਂ ਨੇ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ ਦੇਹ ਰੂਪੀ ਹੋਮੇ, ਜਿਹੜੀ ਦੇਹ ਦੀ ਹੋਮੇ ਹੈ ਨਾ ਹੰਗਤਾ, ਇਹਨੂੰ ਜਾਲ ਸਾੜ ਦਿੱਤਾ ਹੈ। ਸਾੜ ਕੇ ਬਿਰਤੀ ਵਾਹਿਗੁਰੂ ਵਿੱਚ ਸਮਾਈ, ਲੀਨ ਕਰ ਦਿੱਤੀ ਹੈ। ਜਿਸ ਵੇਲੇ ਹੋਮੇ ਹੰਗਤਾ ਸਾੜੀ, ਉਸ ਵੇਲੇ ਹਿਰਦੇ ਦੇ ਵਿੱਚ ਸਮ ਆਈ, ਸਮਤਾ ਆਈ, ਆ ਗਈ ਹੈ। ਇਹ ਗੁਰਮੁਖਾਂ ਦੇ ਕਰਤਵ ਨੇ।
ਗੁਰਮੁਖ ਧਰਤੀ ਸਾਚੈ ਸਾਜੀ,
ਗੁਰਮੁਖ ਜਨ ਜਾਣਦੇ ਨੇ ਕਿ ਸਾਰੀ ਧਰਤੀ ਜਿਹੜੀ ਪ੍ਰਿਥਵੀ ਹੈ, ਇਹ ਸੱਚੇ ਵਾਹਿਗੁਰੂ ਨੇ ਸਾਜੀ ਸਾਜਨਾ ਕੀਤੀ ਹੈ। ਅਤੇ ਇਸ ਵਿੱਚ
ਜਿਸਮਹਿ ਉਪਤ ਖਪਤ ਸੋ ਵਾਜੀ,
ਉਹ ਸ੍ਰਿਸ਼ਟੀ ਦੇ ਵਿੱਚ ਜੀਵਾਂ ਨੂੰ ਉਪਤ ਉਤਪਤ ਕਰਕੇ ਫਿਰ ਆਪ ਹੀ ਪਰਮੇਸ਼ਰ ਸ੍ਰਿਸ਼ਟੀ ਦੇ ਜੀਵਾਂ ਨੂੰ ਖਪਤ ਨਾਸ ਕਰ ਦਿੰਦਾ। ਇਉਂ ਫਿਰ ਕਹਿੰਦੇ ਸੋ ਉਹ ਪਰਮੇਸ਼ਰ, ਇਉਂ ਸਮਝ ਲਿਓ ਕਿ ਸੋ ਉਸ ਪਰਮੇਸ਼ਰ ਦੀ ਏਕ ਬਾਜੀ ਹੈ, ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ। ਤੇ ਇਸੇ ਪ੍ਰਕਾਰ ਜੇ
ਗੁਰਮੁਖ ਧਰਤੀ ਸਾਚੈ ਸਾਜੇ,
ਗੁਰਮੁਖ ਜਨ ਜਾਣਦੇ ਨੇ ਕਿ ਸੱਚੇ ਪਰਮੇਸ਼ਰ ਨੇ ਭਜਨ ਸਿਮਰਨ ਕਰਨ ਵਾਸਤੇ, ਬੰਦਗੀ ਕਰਨ ਵਾਲਿਆਂ ਵਾਸਤੇ ਇਹ ਧਰਤੀ ਪ੍ਰਿਥਵੀ ਸਾਜੀ ਸਾਜਨਾ ਕੀਤੀ ਹੈ। ਜਿਵੇਂ ਕਬੀਰ ਸਾਹਿਬ ਨੇ ਕਿਹਾ, ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ, ਇਹ ਤਾਂ ਚੋਰਾਂ ਨੇ ਦਬ ਲਈ, ਹੈ ਤਾਂ ਸਾਧਾਂ ਵਾਸਤੇ ਸੀ ਇਹ। ਇਸ ਕਰਕੇ ਫਿਰ ਇਹਦੇ ਵਿੱਚ
ਜਿਸਮਹਿ ਉਪਤ ਖਪਤ ਸੋ ਬਾਜੀ,
ਇਸ ਉਸ ਧਰਤੀ ਦੇ ਵਿੱਚ ਪਰਮੇਸ਼ਰ ਆਪ ਸੰਤਾਂ ਭਗਤਾਂ ਦੀ ਰੱਖਿਆ ਕਰਨ ਵਾਸਤੇ ਉਪਤ ਉਤਪਤੀ ਕਰਦਾ। ਸੰਤਾਂ ਭਗਤਾਂ ਨੂੰ ਕਸ਼ਟ ਦੇਣ ਵਾਲੇ ਦੁਸ਼ਟ ਪੁਰਸ਼ਾਂ ਦੈਤਾਂ ਨੂੰ ਖਪਾ ਦਿੰਦਾ, ਨਾਸ਼ ਕਰ ਦਿੰਦਾ। ਹਰ ਯੁਗ ਯੁਗ ਭਾਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਇਉਂ ਸੋ ਪਰਮੇਸ਼ਰ ਦੀ ਇਹ ਬਾਜੀ ਖੇਡ ਹੀ ਹੈ। ਇਸੇ ਪ੍ਰਕਾਰ ਜੇ
ਗੁਰਮੁਖ ਧਰਤੀ ਸਾਚੈ ਸਾਜੇ,
ਗੁਰਮੁਖ ਜਨ ਜਾਣਦੇ ਨੇ ਕਿ ਬੁੱਧ ਰੂਪ ਧਰਤੀ ਸੱਚੇ ਪਰਮੇਸ਼ਰ ਨੇ ਹੀ ਆਪਣੇ ਸਰੂਪ ਦੇ ਨਾਲ ਮਿਲਾਉਣ ਵਾਸਤੇ ਸਾਜਨਾ ਕੀਤੀ ਹੈ।
ਜਿਸਮਹਿ ਉਪਤ ਖਪਤ ਸੋ ਬਾਜੀ,
ਉਸ ਬੁੱਧ ਰੂਪ ਧਰਤੀ ਦੇ ਵਿੱਚ ਪਰਮੇਸ਼ਰ ਆਪ ਹੀ ਸ਼ੁਭ ਗੁਣਾਂ ਨੂੰ ਪੈਦਾ ਕਰਦਾ, ਆਪ ਹੀ ਔਗੁਣਾਂ ਨੂੰ ਖਪਾਉਂਦਾ, ਨਾਸ਼ ਕਰਦਾ। ਇਹ ਸੋ ਪਰਮੇਸ਼ਰੀ ਉਹਦੀ ਇੱਕ ਖੇਡ ਹੀ ਹੈ ਪਰਮੇਸ਼ਰ ਦੀ। ਇਸੇ ਪ੍ਰਕਾਰ ਦੇ
ਗੁਰਮੁਖ ਧਰਤੀ ਸਾਚੈ ਸਾਜੇ,
ਜਨ ਜਾਣਦੇ ਪਰਮੇਸ਼ਰ ਨੇ ਮਨੁੱਖਾਂ ਦੀ ਦੇਹ ਰੂਪੀ ਧਰਤੀ ਆਪਣੀ ਪ੍ਰਾਪਤੀ ਵਾਸਤੇ ਸਾਜਨਾ ਕੀਤੀ ਹੈ ਭਾਈ। ਤੇ ਧਰਤੀ ਭੂਮਾ ਰੂਪ ਬ੍ਰਹਮ ਨੇ ਆਪਣੀ ਪ੍ਰਾਪਤੀ ਕਰਾਉਣ ਵਾਸਤੇ ਮਨੁੱਖਾਂ ਦੀ ਸਾਜਨਾ ਕੀਤੀ ਹੈ।
ਜਿਸਮਹਿ ਉਪਤ ਖਪਤ ਸੋ ਵਾਜੀ,
ਉਸ ਵਿੱਚ ਆਪ ਹੀ ਬ੍ਰਹਮ ਗਿਆਨ ਨੂੰ ਪੈਦਾ ਕਰਦਾ, ਆਪ ਹੀ ਅਗਿਆਨ ਨੂੰ ਖਪਾਉਂਦਾ, ਭਾਵ ਨਾਸ ਕਰਦਾ। ਇਹ ਉਸ ਦੀ ਇੱਕ ਬਾਜੀ ਖੇਡ ਹੈ। ਇਸੇ ਪ੍ਰਕਾਰ ਜੇ
ਗੁਰਮੁਖ ਧਰਤੀ ਸਾਚੈ ਸਾਜੇ,
ਗੁਰਮੁਖਾਂ ਦੀ ਸੰਗਤ ਰੂਪ ਧਰਤੀ ਜਿਹੜੀ ਸੱਚੇ ਨੇ ਆਪ ਸਾਜਨਾ ਕੀਤੀ ਹੈ, ਇਹ ਵਾਹਿਗੁਰੂ ਨੇ ਸਾਜੀ ਹੈ ਸੰਗਤ ਰੂਪ ਧਰਤੀ ਜਿਹੜੀ ਹੈ।
ਜਿਸਮਹਿ ਉਪਤ ਖਪਤ ਸੋ ਬਾਜੀ,
ਉਹ ਸੰਗਤ ਵਿੱਚ ਗੁਰਮੁਖ ਜਾਨਾ ਨੇ ਸੰਤ ਮਹਾਤਮਾ ਆਪਸ ਵਿੱਚ ਹੀ ਸੰਸਾਰ ਦੀ ਉਤਪਤੀ ਤੇ ਨਾਸ ਹੋਣ ਦੀ ਵਿਚਾਰ ਕਰਦੇ ਰਹਿੰਦੇ ਹੈ। ਸੋ ਉਹ ਵਿਚਾਰ ਅਨੁਸਾਰ ਸੰਸਾਰ ਨੂੰ ਬਾਜੀਗਰ ਦੀ ਬਾਜੀਬਤ ਜਾਣਦੇ ਹੈ ਕਿ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ, ਭਾਵ ਮਿਥਿਆ ਨਿਸ਼ਚੇ ਕਰਦੇ ਹਨ।
ਗੁਰ ਕੈ ਸ਼ਬਦ ਰਪੈ ਰੰਗ ਲਾਇ,
ਇਸ ਕਰਕੇ ਗੁਰਮੁਖ ਜਨ ਗੁਰ ਉਪਦੇਸ਼, ਗੁਰਮੁਖ ਜਨ ਗੁਰੂ ਸਾਹਿਬ ਜੀ ਦੇ ਸ਼ਬਦ ਜਿਹੜਾ ਉਪਦੇਸ਼ ਵਿੱਚ ਰੰਗ ਪ੍ਰੇਮ ਲਾ ਕਰਕੇ ਵਾਹਿਗੁਰੂ ਨਾਮ ਵਿੱਚ ਰਪੈ ਰਤੇ ਰਹਿੰਦੇ ਨੇ। ਉਹ ਹਰ ਵੇਲੇ ਪਰਮੇਸ਼ਰ ਦੇ ਨਾਲ ਚਿੱਤ ਜੋੜ ਕੇ ਰੱਖਦੇ ਨੇ।
ਸਾਚ ਰਤੋ ਪਾਤ ਸਿਉ ਘਰ ਜਾਏ,
ਗੁਰਾਂ ਦੁਆਰਾ ਜਿਹੜੇ ਸੱਚੇ ਨਾਮ ਵਿੱਚ ਰੰਗੇ ਹੋਏ ਨੇ ਉਹ ਪਤ ਪ੍ਰਤਿਸ਼ਠਾ ਦੇ ਸਹਿਸਿਓ ਸਹਿਤ ਪਰਲੋਕ ਰੂਪੀ ਘਰ ਵਿੱਚ ਜਾਏ ਜਾਂਦੇ ਆ। ਉਹਨਾਂ ਦੀ ਕਾਮ ਕ੍ਰੋਧ ਆਦਿ ਬੇਪਤੀ ਨਹੀਂ ਹੁੰਦੇ, ਬਿਨ ਨਾਵੈ ਪਤ ਜਾਏ, ਨਾਮ ਤੋਂ ਬਿਨਾਂ ਪਤ ਜਾਂਦੀ ਹੈ। ਇਸ ਕਰਕੇ ਉਹ ਫਿਰ ਨਾਮ ਦੇ ਵਿੱਚ ਜੁੜੇ ਰਹਿੰਦੇ ਹਨ, ਇਸ ਕਰਕੇ ਸੱਚੀ ਪਤ ਮਿਲਦੀ ਹੈ ਉਹਨਾਂ ਨੂੰ ਇੱਜ਼ਤ।
ਸਾਚ ਸ਼ਬਦ ਬਿਨ ਪਤ ਨਹੀਂ ਪਾਵੇ,
ਤੇ ਸੱਚੇ ਨਾਮ ਸਿਮਰਨ ਰੂਪ ਜਿਹੜਾ ਸ਼ਬਦ ਹੈ ਨਾ, ਸਾਚ ਸ਼ਬਦ, ਸੱਚਾ ਸ਼ਬਦ ਕੀ ਹੈ? ਗੁਰਮੰਤਰ, ਸੱਚੇ ਗੁਰੂ ਸਾਹਿਬ ਦਾ ਸ਼ਬਦ ਉਪਦੇਸ਼। ਉਹਦੀ ਕਮਾਈ ਤੋਂ ਬਗੈਰ ਕੋਈ ਵੀ ਇਸ ਲੋਕ ਪ੍ਰਲੋਕ ਵਿੱਚ ਪਤ ਪ੍ਰਤਿਸ਼ਠਾ ਇੱਜ਼ਤ ਨਹੀਂ ਪਾਉਂਦਾ ਹੈ, ਨਹੀਂ ਪਾਵੇ, ਉਹਨੂੰ ਪ੍ਰਾਪਤ ਨਹੀਂ ਹੁੰਦੀ ਹੈ, ਬਲਕਿ ਕਾਮ ਕ੍ਰੋਧ ਆਦਿ ਵਿਕਾਰ ਬੇਪਤੀ ਕਰਦੇ ਹੈ। ਪਤਪਤੀ ਪਰਮੇਸ਼ਵਰ ਨੂੰ ਨਹੀਂ ਪਾ ਸਕਦਾ, ਇਹ ਵੀ ਅਰਥ ਹੈ ਇਸ ਦਾ।
ਨਾਨਕ ਬਿਨ ਨਾਵੇ ਕਿਉਂ ਸਾਚ ਸਮਾਵੇ।
ਸਤਿਗੁਰੂ ਜੀ ਕਥਨ ਕਰਦੇ ਨੇ ਸਿੱਧੋ, ਪਰਮੇਸ਼ਵਰ ਦੇ ਨਾਮ ਤੋਂ ਬਗੈਰ ਕਿਉਂ ਕਿਵੇਂ ਕੋਈ ਜੀਵ ਸਾਚ ਸੱਚ ਸਰੂਪ ਨੂੰ ਸਮਾਵੇ, ਉਹਦੀ ਕਿਵੇਂ ਸਮਾ ਸਕਦਾ, ਭਾਵ ਨਹੀਂ ਸਮਾ ਸਕਦਾ। ਇਹ ਗੁਰਮੁਖ ਬਣ ਕੇ ਨਾਮ ਦੀਆਂ ਵਿਚਾਰਾਂ ਸੁਣਦੇ ਨੇ ਤੇ ਮਹਾਰਾਜ ਸਾਹਿਬ ਜੀ ਸੁਣਾਈ ਜਾ ਰਹੇ ਨੇ। ਇਹ ਗੁਰਮੁਖ ਦਾ ਹੀ ਪ੍ਰਕਰਨ ਬਣਿਆ ਹੋਇਆ ਮਹਾਰਾਜ ਨੇ।
ਗੁਰਮੁਖ ਆਸ਼ਟ ਸਿੱਧੀ ਸਭ ਬੁੱਧੀ।
ਮਹਾਰਾਜ ਸਾਹਿਬ ਜੀ ਕਹਿੰਦੇ ਨੇ ਗੁਰਮੁਖ ਜਿਹਨਾਂ ਨੂੰ ਨਾਮ ਜਪਦੇ ਆ, ਮੁੱਖ ਜਿਹੜੀਆਂ ਮੁੱਖ ਤਾਂ ਹੈਗੇ ਸਿੱਧੀਆਂ, ਅੱਠ ਊਂ ਤਾਂ ਹੈਗੀਆਂ, 18 ਸਿੱਧੀਆਂ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ, ਪਰ ਮੁੱਖ ਇਹਨਾਂ ਚ 8 ਹੀ ਨੇ। ਤੇ ਇਹ ਜਿਹੜੀਆਂ ਸਿੱਧੀਆਂ ਨੇ, ਬਾਕੀ ਉਪਨ ਸਮਝ ਲਓ ਉਪ ਸਿੱਧੀਆਂ ਨੇ, ਇਹ ਮੁੱਖ ਸਿੱਧੀਆਂ ਨੇ। ਉਹਦੇ ਵਿਸ਼ਵਾਸ ਨਹੀਂ ਕਿ ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾਕਮਾ ਈਸਤਾ ਵਸੀਕਰਨ, ਇਹ 8 ਨੇ। ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ, ਇਹ 8 ਸਿੱਧੀਆਂ। ਰਿੱਧ ਸਿੱਧ ਨਾਵੈ ਕੀ ਦਾਸੀ, ਉਹਨਾਂ ਦੀ ਜਿਹੜੀ ਬੁੱਧੀ ਹੈ ਤੇ ਜਿੱਥੇ 8 ਪ੍ਰਕਾਰ ਦੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ, ਸਾਰੀ ਬੁੱਧੀ ਅਕਲ ਪ੍ਰਾਪਤ ਹੋ ਜਾਂਦੀ ਹੈ। ਰਿੱਧੀਆਂ ਸਿੱਧੀਆਂ ਉਹਨਾਂ ਦੇ ਹਾਜ਼ਰ ਰਹਿੰਦੀਆਂ, ਵਰਤਣ ਭਾਵੇਂ ਨਾ ਵਰਤਣ, ਇਹ ਉਹਨਾਂ ਦੀ ਮਰਜ਼ੀ ਹੈ। ਸਾਰੇ ਸ਼ਾਸਤਰਾਂ ਦਾ ਬੋਧ ਬੁੱਧੀ ਦੇ ਅੰਦਰ ਸੁਨਹਿਰੀ ਅੱਖਰਾਂ ਦੇ ਉਤਰਨ ਲੱਗ ਜਾਂਦਾ ਹੈ, ਸਮਾਧੀ ਦੇ ਅੰਦਰ, ਜਿਵੇਂ ਮਹਾਂਪੁਰਖਾਂ ਨੂੰ ਹੋਇਆ ਸੀ। ਸੋ ਇਸ ਪ੍ਰਕਾਰ ਗੁਰਮੁਖ ਜਨਾਂ ਨੇ 5 ਗਿਆਨੇਂਦਰੇ, 3 ਗੁਣ, ਇਹ ਹੋ ਗਏ 8, ਤੇ ਇਹਨਾਂ 8 ਨੂੰ ਵੀ ਗੁਰੂ ਉਪਦੇਸ਼ ਦੁਆਰਾ ਸਿੱਧੀ ਸਿੱਧ ਕਰ ਲਿਆ। ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ, ਭਾਵ ਕੀ ਜਿੱਤ ਲਿਆ। ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ, ਬੈਰਾਗ ਵਿਵੇਕ ਖਟ ਸੰਪਤੀ ਮੋਖ ਇੱਛਾ ਸਰਵਣ ਮੰਨਣ ਅਧਿਆਸਨ ਤਤ ਤੂੰ ਪਾਉਂਦਾ ਸੁਸ਼ੋਧਨ ਆਦਿ, ਇਹ 8 ਸਾਧਨ ਵੀ ਸਿੱਧ ਕਰ ਲਏ ਉਹਨਾਂ ਨੇ। ਇਹਨਾਂ ਦੀ ਬੁੱਧੀ ਬੋਧ ਗਿਆਨ ਸਰੂਪ ਵਾਲੀ ਹੋ ਗਈ, ਬ੍ਰਹਮ ਗਿਆਨ ਵਾਲੀ, ਉਸ ਦੀ ਪ੍ਰਾਪਤੀ ਹੁੰਦੀ ਹੋ ਜਾਂਦੀ ਹੈ। ਸਾਰੇ ਗੁਰਮੁਖ ਜਨਾਂ ਨੂੰ ਸਰੂਪ ਦੇ ਗਿਆਨ ਬੋਧ ਵਾਲੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ, ਇਹ ਨਾਮ ਦੀਆਂ ਬਰਕਤਾਂ ਹਨ।
ਗੁਰਮੁਖ ਭਾਵ ਜਲ ਤਰੀਏ ਸੱਚ ਸੁਧੀ।
ਗੁਰਮੁਖਾਂ ਦੀ ਸੰਗਤ ਕਰਕੇ ਭਵ ਜਲ ਭੈਦਾਇਕ ਸੰਸਾਰ ਸਮੁੰਦਰ ਤੋਂ ਤਰੀਏ ਤਰ ਜਾਈਦਾ ਭਾਈ, ਤੇ ਸੱਚੀ ਸੁਧੀ ਪਵਿੱਤਰਤਾ ਪ੍ਰਾਪਤ ਹੋ ਜਾਂਦੀ ਹੈ। ਗੁਰਮੁਖ ਭਵ ਜਲ ਤਰੀਏ ਸੱਚ ਸੁਧੀ, ਗੁਰਮੁਖਾਂ ਦੀ ਸੰਗਤ ਦੁਆਰਾ ਸੱਚ ਬੋਲਣ ਤੇ ਸੁਧੀ ਪਵਿੱਤਰਤਾ ਨਾਲ ਸੰਸਾਰ ਸਮੁੰਦਰ ਤੋਂ ਤਰੀਦਾ। ਗੁਰਮੁਖ ਭਵ ਜਲ ਤਰੀਏ ਸੱਚ ਸੁਧੀ, ਤੇ ਗੁਰਮੁਖਾਂ ਦੀ ਸੰਗਤ ਦੁਆਰਾ ਸੱਚ ਸੱਚੇ ਨਾਮ ਨੂੰ ਜਪ ਕੇ ਸੁਧੀ ਪਵਿੱਤਰ ਹੋ ਜਾਈਦਾ, ਸੰਸਾਰ ਸਮੁੰਦਰ ਤੋਂ ਤਰ ਜਾਈਦਾ। ਗੁਰਮੁਖ ਭਵ ਜਲ ਤਰੀਏ ਸੱਚ ਸੁਧੀ, ਗੁਰਮੁਖ ਜਨ ਸੰਸਾਰ ਸਮੁੰਦਰ ਤਰੀਏ ਤਰਦੇ ਹੈ, ਤਰਨਾ ਕਰਦੇ ਨੇ, ਇਸ ਕਰਕੇ ਉਹਨਾਂ ਨੂੰ ਸੱਚ ਸੁਧੀ ਸੋਝੀ ਹੋਈ ਹੈ। ਸੱਚੇ ਦੀ ਸੋਝੀ, ਸੱਚੇ ਦੇ ਜਾਣਨ ਵਾਲੀ ਸੋ ਸ੍ਰੇਸ਼ਟ ਦੀ ਬੁੱਧੀ ਧੀ ਨਾ ਬੁੱਧੀ, ਤੇ ਇੱਥੇ ਇਹ ਦੱਸਿਆ ਵੀ ਇਹ ਸ੍ਰੇਸ਼ਟ ਬੁੱਧੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਬੁੱਧ ਬਦਲੀ ਸਿੱਧ ਪਾਈ ਆਤਮ ਬਿਛੈਣੀ, ਜਾਣੀ ਬੁੱਧੀ ਵੱਲ ਇਸ਼ਾਰਾ ਕੀਤਾ, ਇਹ ਉਹਨਾਂ ਦੀ ਹੋ ਜਾਂਦੀ ਹੈ।
ਗੁਰਮੁਖ ਸਰ ਅਪਸਰ ਬਿਧ ਜਾਣੇ।
ਗੁਰਮੁਖ ਜਨ ਜਿਹੜੇ ਸਰ ਚੰਗੇ ਤੇ ਅਪਸਰ ਮੰਦੇ, ਭਾਵ ਗ੍ਰਹਿਣ ਕਰਨ ਯੋਗ ਤੇ ਨਾ ਗ੍ਰਹਿਣ ਕਰਨ ਯੋਗ, ਤਿਆਗ ਯੋਗ ਕਿਹੜੀਆਂ ਚੀਜ਼ਾਂ ਨੇ, ਕਾਮ ਕ੍ਰੋਧ ਆਦਿ ਵਿਕਾਰਾਂ ਦੀ ਨਿਵਿਰਤੀ ਨਿਵਿਰਤੀ ਕਰਨ ਵਾਲੀ ਵਿਧ ਵਿਧੀ ਨੂੰ ਜਾਣੇ ਜਾਣਦੇ ਨੇ। ਸਰ ਸ੍ਰੇਸ਼ਟ ਬ੍ਰਹਮ ਗਿਆਨ ਦੀ ਪ੍ਰਾਪਤੀ ਤੇ ਅਵਸਰ ਤੇ ਆਸ੍ਰੇਸ਼ਟ ਅਗਿਆਨ ਦੀ ਨਿਵਿਰਤੀ ਆਦਿ, ਇਹ ਵਿਧੀ ਨੂੰ ਜਾਣ ਲੈਂਦੇ ਹੈ, ਪਾਪ ਉਹਨਾਂ ਦੇ ਗਿਆਨ ਨੂੰ ਜਾਣ ਲੈਂਦੇ ਹਨ।
ਗੁਰਮੁਖ ਪਰਵਿਰਤ ਨਰਵਿਰਤ ਪਛਾਣੈ।
ਗੁਰਮੁਖ ਜਨ ਪਰਮੇਸ਼ਰ ਦੇ ਨਾਮ ਵਿੱਚ ਪਰਵਿਰਤ ਹੋਣ ਤੇ ਵਿਸ਼ਿਆਂ ਦੀ ਨਿਵਿਰਤੀ ਦੇ ਭੇਦ ਨੂੰ ਪਛਾਣੇ ਪਛਾਣ ਲੈਂਦੇ ਨੇ। ਭਜਨ ਸਿਮਰਨ ਕਰਨ ਵੱਲ ਉੱਦਮ ਕਰਨ ਦੀ ਪ੍ਰਵਿਰਤੀ ਤੇ ਆਲਸ ਦੀ ਨਿਵਿਰਤੀ ਕਰਦੇ ਹੈ, ਇਸ ਪੱਖ ਨੂੰ ਪਛਾਣ ਲੈਂਦੇ ਹੈ। ਬ੍ਰਹਮ ਵਿੱਚ ਪ੍ਰਵਿਰਤ ਤੇ ਮਾਇਆ ਦੀ ਨਿਵਿਰਤੀ ਦੇ ਪੱਖ ਨੂੰ ਪਛਾਣ ਲੈਂਦੇ ਨੇ, ਤੇ ਇਸ ਕਰਕੇ ਗੁਰਮੁਖ ਫੇਰ ਬੋਲ ਦੋ ਜੀ।
ਗੁਰਮੁਖ ਪਰਵਿਰਤ ਨਰਵਿਰਤ ਪਛਾਣ।
ਪ੍ਰਵਿਰਤੀ ਵਾਲਿਆਂ ਵਿੱਚ ਵੀ ਬ੍ਰਹਮ ਤੇ ਨਿਵਿਰਤੀ ਵਾਲਿਆਂ ਵਿੱਚ ਵੀ ਬ੍ਰਹਮ, ਨਿਵਿਰਤੀ ਵਾਲੇ ਭਾਵ ਤਿਆਗੀਆਂ ਤੇ ਪ੍ਰਵਿਰਤੀ ਵਾਲੇ ਭਾਵ ਗ੍ਰਿਸਤੀਆਂ ਵਿੱਚ ਪਰਮੇਸ਼ਰ ਹੀ ਹੈ, ਇਸ ਭੇਦ ਨੂੰ ਪਛਾਣ ਲੈਂਦੇ ਹਨ।
ਗੁਰਮੁਖ ਤਾਰੇ ਪਾਰ ਉਤਾਰੇ,
ਗੁਰਮੁਖ ਜਨ ਪਰਮੇਸ਼ਰ ਨੇ ਤਾਰੇ ਹੋਏ ਨੇ, ਇਸ ਕਰਕੇ ਗੁਰਮੁਖ ਜਨ ਹੋਰਨਾਂ ਨੂੰ ਵੀ ਨਾਮ ਉਪਦੇਸ਼ ਦੇ ਕੇ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੰਦੇ ਹਨ।
ਨਾਨਕ ਗੁਰਮੁਖ ਸ਼ਬਦ ਨਿਸਤਾਰੇ,
ਤੇ ਗੁਰਮੁਖ ਇੱਕ ਵਾਰੀ ਫੇਰ ਬੋਲਦੇ ਜੀ, ਗੁਰਮੁਖ ਤਾਰੇ,
ਗੁਰਮੁਖ ਤਾਰੇ ਪਾਰ ਉਤਾਰੇ,
ਗੁਰਮੁਖ ਜਨਾਂ ਨੇ ਤਾਰੇ ਜਹਾਜ਼ ਦੀ ਨਿਆਈ ਬਣ ਕੇ ਬੇਅੰਤੀ ਜੀਵ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਉਤਾਰ ਕੇ ਨਿਹਾਲ ਕਰ ਦਿੱਤੇ ਨੇ। ਜਿਵੇਂ ਗੁਰੂ ਨਾਨਕ ਸਾਹਿਬ ਬਾਰੇ ਹੈ, ਤਾਰੇ ਗਣੇ ਜਾਤ ਤੇਰੇ ਤਾਰੇ ਨਾ ਗਨਾਤ ਹੈ, ਅਸਮਾਨ ਦੇ ਤਾਰੇ ਕੋਈ ਗਿਣਲਵੇ ਗਿਣਲਵੇ ਹੈ, ਗੁਰੂ ਨਾਨਕ ਜਿਨ੍ਹਾਂ ਨੂੰ ਤੂੰ ਤਾਰ ਦਿੱਤਾ ਨੇ ਕੋਈ ਗਿਣਤੀ ਨਹੀਂ ਹੈ। ਹਾਂਜੀ ਹੁਣ ਬੋਲੋ।
ਨਾਨਕ ਗੁਰਮੁਖ ਸ਼ਬਦ ਨਿਸਤਾਰੇ,
ਸਤਿਗੁਰੂ ਜੀ ਕਥਨ ਕਰਦੇ ਆ ਕਿ ਗੁਰਮੁਖ ਜਨਾਂ ਨੂੰ ਪਰਮੇਸ਼ਰ ਨੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸੰਸਾਰ ਸਮੁੰਦਰ ਤੋਂ ਨਿਸਤਾਰੇ ਤਾਰਨਾ ਕੀਤਾ। ਗੁਰਮੁਖ ਜਨ ਗੁਰੂ ਸਾਹਿਬ ਦਾ ਸ਼ਬਦ ਤੇ ਹੋਰਨਾਂ ਅਧਿਕਾਰੀਆਂ ਨੂੰ ਸੰਸਾਰ ਸਮੁੰਦਰ ਤੋਂ ਉਹ ਤਾਰਦੇ ਰਹਿੰਦੇ ਨੇ। ਜਿਹੜੇ ਗੁਰਮੁਖ ਜਨ ਉਹ ਗੁਰੂ ਸਾਹਿਬ ਦਾ ਸ਼ਬਦ ਦੇ ਕੇ ਉਪਦੇਸ਼ ਦੇ ਕੇ ਹੋਰਨਾਂ ਅਧਿਕਾਰੀਆਂ ਨੂੰ ਸੰਸਾਰ ਸਮੁੰਦਰ ਤੋਂ ਉਤਾਰ ਦਿੰਦੇ ਹੈ ਕਿ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ, ਇਹ ਨਿਸ਼ਚਾ ਕਰਾ ਦਿੰਦੇ ਨੇ।
ਨਾਮੇ ਰਾਤੇ ਹਉਮੈ ਜਾਇ,
ਹਉਮੈ ਦੀ ਨਿਵਰਤੀ ਕਿਵੇਂ ਹੁੰਦੀ ਹੈ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਨਾਮ ਦੇ ਚ ਰੰਗੇ ਗਏ ਉਹਨਾਂ ਦੀ ਹੰਗਤਾ ਚਲੀ ਜਾਂਦੀ ਹੈ। ਤੇ ਅੱਗੇ ਹੋਰ ਦੱਸਦੇ ਨੇ,
ਨਾਮ ਰਤੇ ਸੱਚ ਰਹੇ ਸਮਾਏ,
ਜੋ ਨਾਮ ਵਿੱਚ ਰੰਗੇ ਰਹਿੰਦੇ ਉਹ ਹਰ ਵਕਤ ਸੱਚ ਸਰੂਪ ਵਿੱਚ ਸਮਾ ਰਹਿੰਦੇ ਨੇ, ਅਭੇਦ ਹੋਏ ਰਹਿੰਦੇ ਨੇ।
ਨਾਮ ਰਤੇ ਜੋਗ ਜੁਗਤ ਵਿਚਾਰ,
ਇਹ ਮੁਕਤੀ ਗੱਲ ਹੈ ਵੀ ਨਾਮ ਹੈ ਜਿਹੜਾ ਨਾ, ਨਾਮ ਸਰੋਮਣ ਸਰਬਮੈ ਭਗਤ ਰਹੇ ਲਿਵ ਧਾਰ, ਜਿਹੜੇ ਨਾਮ ਦੇ ਚ ਰੰਗੇ ਗਏ ਜੋਗ ਦੀਆਂ ਜੁਗਤੀਆਂ ਵੀ ਉਹਨਾਂ ਦੀ ਵਿਚਾਰ ਨੂੰ ਪ੍ਰਾਪਤ ਹੋ ਜਾਂਦੀ ਹੈ। ਨਾਮ ਵਿੱਚ ਰੰਗੇ ਗਏ ਉਸ ਉਹੀ ਅਸਲ ਜੋਗ ਦੀ ਜੁਗਤ ਜੁਗਤੀ ਨੂੰ ਵਿਚਾਰ ਵਿਚਾਰਦੇ ਹੈ, ਤੇ ਜਾਂ ਉਹੀ ਪਰਮੇਸ਼ਰ ਦੇ ਨਾਲ ਜੋਗ ਨਾਮ ਹੈ ਜੁੜਨ ਦਾ, ਪਰਮੇਸ਼ਰ ਨਾਲ ਜੁੜਨ ਦੀ ਜੁਗਤ ਜੁਗਤੀ ਨੂੰ ਵਿਚਾਰਦੇ ਹੈ, ਉਹ ਹਠ ਯੋਗ ਭਗਤੀ ਯੋਗ ਆਦਿ ਯੋਗ ਦੀ ਜੁਗਤੀ ਨੂੰ ਵਿਚਾਰਦੇ ਹਨ।
ਨਾਮ ਰਤੇ ਪਾਵਹਿ ਮੋਖ ਦੁਆਰ,
ਜੋ ਨਾਮ ਵਿੱਚ ਰੰਗੇ ਹੋਏ ਨੇ ਉਹ ਸੰਸਾਰ ਤੋਂ ਪਾਰ ਹੋ ਕੇ ਮੋਖ ਮੁਕਤੀ ਰੂਪ ਦੁਆਰ ਦਰਵਾਜ਼ੇ ਨੂੰ ਪਾਵਹਿ ਪਾ ਲੈਂਦੇ ਨੇ, ਮੁਕਤੀ ਦੀ ਪ੍ਰਾਪਤੀ ਵਾਲੇ ਬ੍ਰਹਮ ਗਿਆਨ ਰੂਪੀ ਦਰਵਾਜ਼ੇ ਨੂੰ ਪਾ ਲੈਂਦੇ ਨੇ। ਮੰਨੈ ਪਾਵਹਿ ਮੋਖ ਦੁਆਰ, ਇਹੀ ਮੁਕਤੀ ਦਾ ਦੁਆਰਾ ਗਿਆਨ ਜੋ ਹੈ।
ਨਾਮ ਰਤੇ ਤ੍ਰਿਭਵਨ ਸੋਜੀ ਹੋਏ,
ਜੋ ਨਾਮ ਦੇ ਵਿੱਚ ਰੰਗੇ ਹੋਏ ਨੇ ਉਹਨਾਂ ਨੂੰ ਤ੍ਰਿਭਵਨ ਤਿੰਨਾਂ ਭਾਵਨਾ ਲੋਕਾਂ ਦੀ ਬ੍ਰਹਮ ਰੂਪਤਾ ਕਰਕੇ ਇਹ ਸੋਝੀ ਸਮਝ ਹੋ ਜਾਂਦੀ ਹੈ ਕਿ ਤਿੰਨੇ ਲੋਕਾਂ ਦੇ ਵਿੱਚ ਵਰਤਾਰਾ ਬ੍ਰਹਮ ਦਾ ਹੀ ਵਰਤ ਰਿਹਾ ਹੈ, ਜਾਂ ਨਾਮ ਰਤੇ ਤ੍ਰਿਭਵਨ ਸੋਝੀ ਹੋਏ, ਤੇ ਜਾਂ ਫਿਰ ਤਿੰਨੇ ਲੋਕਾਂ ਵਿੱਚ ਭਾਉਣ ਵਾਲੇ ਮਨ ਨੂੰ ਰੋਕਣ ਦੀ ਸੋਝੀ ਹੋ ਜਾਂਦੀ ਹੈ। ਤ੍ਰਿਭਵਨ ਸੋਝੀ ਹੋਏ, ਤਿੰਨੇ ਭਵਨਾਂ ਦੀ ਨਿਆਈ ਜਾਗਰਤ ਸੁਗਣ ਸੁਖੋਪਤੀ ਅਵਸਥਾ ਵਿੱਚ, ਤੇ ਜਿਹੜੇ ਨਾਮ ਦੇ ਜਿੱਤੇ ਬ੍ਰਹਮ ਵਿਆਪਕ ਜਾਣ ਕੇ ਉਹਦੀ ਸੋਝੀ ਹੋ ਜਾਂਦੀ ਹੈ। ਅੱਗੇ ਦੱਸਦੇ ਨੇ,
ਨਾਨਕ ਨਾਮ ਰਤੇ ਸਦਾ ਸੁਖ ਹੋਏ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਹੇ ਸਿੱਧੋ, ਜੋ ਨਾਮ ਵਿੱਚ ਰੰਗੇ ਹੋਏ ਨੇ, ਹੇ ਗੁਰਮੁਖ ਸਿੱਧੋ, ਕਿਉਂ ਇਹ ਗੁਰਮੁਖ ਸਿੱਧ ਨੇ, ਉਹਨਾਂ ਨੂੰ ਸਦਾ ਹਮੇਸ਼ਾ ਰਹਿਣ ਵਾਲਾ ਆਤਮ ਸੁਖ ਆਨੰਦ ਪ੍ਰਾਪਤ ਹੋਏ ਹੁੰਦਾ ਹੈ।
ਨਾਮ ਰਤੇ ਸਿੱਧ ਗੋਸ਼ਟ ਹੋਏ,
ਕਹਿੰਦੇ ਹੋਰ ਤਾਂ ਹੋਰ, ਕਹਿੰਦੇ ਦੇਖੋ ਹੁਣ ਜਿਹੜੀ ਗੋਸ਼ਟ ਹੋ ਰਹੀ ਹੈ ਸਾਡੀ, ਇਹ ਜਿਹੜੇ ਚਲੇ ਗਏ ਫਲ ਫੁਲ ਖਾਣ ਦੇ ਬਹਾਨੇ ਅਜੇ ਮੁੜੇ ਨੀ ਮਾਰੇ, ਕਹਿੰਦੇ ਉੱਥੇ ਬੈਠੇ ਤੇ ਵਿਚਾਰ ਤਾਂ ਹੋ ਹੀ ਰਹੀ ਹੈ ਨਾ, ਕਹਿੰਦੇ ਤੁਹਾਡੇ ਚਿੱਤ ਦੇ ਵਿੱਚ ਨਾਮ ਦਾ ਰੰਗ ਚੜਿਆ, ਹੁਣ ਮੈਂ ਤੁਹਾਡੇ ਨਾਲ ਗੋਸ਼ਟ ਕਰ ਰਿਹਾ, ਤੁਸੀਂ ਗੁਰਮੁਖਾਂ ਦੀ ਗੱਲ ਪੁੱਛ ਰਹੀ ਹੈ, ਮੈਂ ਦੱਸ ਰਿਹਾ। ਨਾਮ ਰਤੇ ਸਿੱਧ ਗੋਸ਼ਟ, ਇਹ ਤਾਂ ਹੀ ਹੋ ਰਹੀ ਹੈ, ਤੁਸੀਂ ਨਾਮ ਚਰਿਤੇ ਹੋਏ ਹੋ, ਇਹ ਚਰਚਾ ਹੋ ਰਹੀ ਹੈ, ਸਿੱਧ ਮੁਕਤ ਰੂਪ ਪੁਰਖਾਂ ਦੇ ਨਾਲ ਚਰਚਾ ਹੋ ਰਹੀ ਹੈ, ਜਾਂ ਗੋ ਇਸਟ, ਗੋਸ਼ ਦੇ ਅਰਥ ਦੇ ਵਿੱਚੋਂ ਲੈ ਗਿਆ ਵਿਆਕਰਨ ਅਨੁਸਾਰ, ਇਸ ਪਿਆਰੀ ਚੀਜ਼ ਦਾ ਨਾਮ ਦਾ ਇਸਟ ਪਿਆਰੀ ਗੋ ਬਾਣੀ, ਪਿਆਰੀ ਬਾਣੀ ਦੁਆਰਾ ਤੁਹਾਡੇ ਸਿੱਧਾਂ ਨਾਲ ਪ੍ਰਸ਼ਨ ਉੱਤਰ ਹੋ ਰਹੇ ਨੇ, ਪਿਆਰ ਨਾਲ ਆਪਾਂ ਸਮਝ ਸਮਝਾ ਰਹੇ ਹਾਂ। ਨਾਮ ਰਤੇ ਸਿੱਧ ਗੋਸ਼ਟ ਹੋਏ, ਨਾਮ ਚ ਰੰਗੇ ਕਰਕੇ ਸਿੱਧ ਪ੍ਰਾਪਤ ਰੂਪ ਜੋ ਪਰਮੇਸ਼ਰ ਦੇ ਨਾਲ ਗੋਸ਼ਟ ਹੁੰਦੀ ਹੈ, ਭਾਵ ਕਿ ਸਰਗੁਣ ਸਰੂਪ ਧਾਰ ਕੇ ਪਰਮੇਸ਼ਰ ਆਪ ਭਗਤਾਂ ਨਾਲ ਚਰਚਾ ਕਰਦਾ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਉਹ ਭਗਤਾਂ ਦੇ ਨਾਲ ਗੋਸ਼ਟ ਕਰਦਾ ਹੈ, ਇਸ ਕਰਕੇ ਨਾਮ ਰਤੇ ਸਿੱਧ ਗੋਸ਼ਟ ਹੋਏ। ਜਿਹੜੇ ਗੁਰਮੁਖ ਜਨ ਨਾਮ ਚ ਰੰਗੇ ਹੋਏ ਉਹ ਅੰਤਸਕਰਨ ਦੇ ਅੰਦਰ ਭਾਵ ਧਿਆਨ ਵਿੱਚ ਪਰਮੇਸ਼ਰ ਉਹਨਾਂ ਦੇ ਸਿੱਧ ਹੋ ਜਾਂਦਾ। ਜੇਕਰ ਉਹਨਾਂ ਦੇ ਅੰਦਰ ਕੋਈ ਸੰਕਲਪ ਹੋ ਜਾਵੇ ਤਾਂ ਉਸਦਾ ਪਰਮੇਸ਼ਰ ਆਪ ਹੀ ਧਿਆਨ ਦੁਆਰਾ ਉੱਤਰ ਦੇ ਦਿੰਦਾ। ਜਦੋਂ ਕੋਈ ਫੁਰਨਾ ਫੁਰਦਾ ਹੈ ਉਦੋਂ ਪਰਮੇਸ਼ਰ ਸਾਖੀ ਰੂਪ ਆ ਕੇ ਕਹਿ ਦਿੰਦਾ ਵੀ ਸੰਕਲਪ ਨਾ ਉਠਾ, ਕਿਉਂ ਉਠਾ ਰਿਹਾ? ਅੰਦਰ ਤੇ ਆਵਾਜ਼ ਆਉਣ ਲੱਗ ਜਾਂਦੀ ਹੈ, ਉਹ ਫਿਰ ਨਾਮ ਨਾਲ ਜੁੜ ਜਾਂਦਾ ਹੈ। ਇਹ ਨਾਮ ਦੀਆਂ ਬਰਕਤਾਂ ਹੀ ਹਨ ਸਾਰੀਆਂ।
ਨਾਮ ਰਤੇ ਸਦਾ ਤਾਪ ਹੋਏ।
ਮਹਾਰਾਜ ਕਹਿੰਦੇ ਮੁੱਖ ਦੀ ਗੱਲ, ਏਦੋਂ ਵੱਡਾ ਤਾਪੀ ਕੋਈ ਨਹੀਂ ਹੈ। ਜੋ ਨਾਮ ਵਿਚ ਰੰਗੇ ਹੋਏ ਨੇ ਉਹਨਾਂ ਦਾ ਸਦਾ ਹਮੇਸ਼ਾ ਹੀ ਤਪ ਹੋਏ ਹੁੰਦਾ ਹੈ। ਧੂਣੀਆਂ ਤਾਪਣਾ ਜਲ ਧਾਰੇ ਕਰਨੇ ਤਪ ਨਹੀਂ, ਭਾਵ ਨਾਮ ਦਾ ਅਭਿਆਸ ਹੀ ਸਾਰੇ ਤਪਾਂ ਦਾ ਸ਼੍ਰੋਮਣੀ ਤਪ ਹੈ। ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਣੀ ਹੈ, ਪਰਸਰੀ ਜੀ ਨੇ ਕਿਹਾ ਵਿਰਾਗ ਸਤਿਕ ਵਿੱਚ। ਇਸ ਕਰਕੇ ਇਹ ਇਕਾਗਰ ਹੋ ਜਾਣਾ ਇਹੀ ਵੱਡਾ ਤਪ ਹੈ। ਇਕਾਗਰ ਕਾਹਦੇ ਨਾਲ ਹੋਊਗਾ? ਨਾਮ ਦੁਆਰਾ। ਮਨ ਜਿਹੜਾ ਹੈ ਉਹ ਸਾਸ ਜੀ ਨਿਰਧਾਰ ਨਹੀਂ ਰਹਿੰਦਾ, ਕਿਸੇ ਨਾ ਕਿਸੇ ਥੋੜਾ ਜਿਹਾ ਆਸਰੇ ਦੁਆਰਾ ਹੀ ਚੱਲਦਾ। ਸ਼ਬਦ ਦਾ ਆਸਰਾ ਹੋਊਗਾ ਤਾਂ ਟਿਕੂਗਾ। ਇਹ ਅੱਗੇ ਦੱਸਦੇ ਹਨ,
ਨਾਮ ਰਤੇ ਸਤ ਕਰਨੀ ਸਾਰ।
ਨਾਮ ਵਿੱਚ ਰੰਗੇ ਹੋਏ ਨੇ, ਸੱਚੀ ਸਾਰ ਸ੍ਰੇਸ਼ਟ ਕਰਨੀ ਹੈ ਉਹਨਾਂ ਦੀ, ਉਹਨਾਂ ਦੀ ਸੱਚੀ ਕਮਾਈ ਹੈ। ਉਹਨਾਂ ਦੇ ਸਾਰ ਸਿਧਾਂਤ ਰੂਪ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਨੂੰ। ਉਹਨਾਂ ਦੀ ਸਾਰ ਸਿਧਾਂਤ ਰੂਪ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਲੀ ਸੱਚੀ ਭਗਤੀ ਕਰਨੀ ਹੈ ਜੀ ਉਹਨਾਂ ਦੇ।
ਨਾਮ ਰਤੇ ਗੁਣ ਗਿਆਨ ਵਿਚਾਰ।
ਨਾਮ ਦੇ ਵਿੱਚ ਰੰਗੇ ਹੋਏ ਨੇ ਉਹ ਗਿਆਨ ਆਦਿ ਗੁਣਾਂ ਨੂੰ, ਸਤ ਸੰਤੋਖ ਆਦਿ ਸ਼ੁਭ ਗੁਣਾਂ ਤੇ ਅਪਰੋਖ ਅਪਰੋਖ ਬ੍ਰਹਮ ਗਿਆਨ ਨੂੰ ਵਿਚਾਰਦੇ ਰਹਿੰਦੇ ਨੇ, ਇਹ ਗਿਆਨ ਦੀ ਵਿਚਾਰ ਕਰਦੇ। ਨਾਮ ਰਤੇ ਗੁਣ ਗਿਆਨ ਵਿਚਾਰ, ਜੋ ਨਾਮ ਵਿੱਚ ਰੰਗੇ ਹੋਏ ਨੇ ਸਤ ਸੰਤੋਖ ਆਦਿ ਸ਼ੁਭ ਗੁਣ, ਅਪਰੋਖ ਜਿਹੜਾ ਗਿਆਨ ਹੈ, ਸਤ ਅਸਤ ਵਸਤੂ ਦਾ ਵਿਚਾਰ ਕਰਨਾ, ਸਤ ਨਿਰਤ ਬੂਝੇ ਜੇ ਕੋਏ, ਇਹ ਪਰਮਾਰਥ ਤੇ ਸੰਸਾਰਕ ਵਿਹਾਰਾਂ ਦਾ ਵਿਚਾਰ ਪ੍ਰਾਪਤ ਉਹਨਾਂ ਨੂੰ ਹੋ ਜਾਂਦਾ ਹੈ।
ਬਿਨ ਨਾਵੈ ਬੋਲੈ ਸਭ ਵਿਕਾਰ।
ਨਾਮ ਤੋਂ ਬਿਨ ਬਗੈਰ ਜੀਵ ਜੋ ਕੁਝ ਵੀ ਬੋਲਦਾ ਹੈ ਨਾ, ਇਹ ਸਭ ਬੇਕਾਰ ਹੈ, ਵਿਅਰਥ ਹੀ ਹੈ, ਸਭ ਵਿਕਾਰ ਰੂਪ ਹੈ।
ਨਾਨਕ ਨਾਮ ਰਤੇ ਤਿਨ ਕਉ ਜੈਕਾਰ।
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਆ, ਜਿਹੜੇ ਨਾਮ ਦੇ ਵਿੱਚ ਰੰਗੇ ਹੋਏ ਆ ਤਿੰਨ, ਉਹਨਾਂ ਨੂੰ ਤਾਂ ਭਾਈ ਜੈਕਾਰ ਹੀ ਹੈ, ਸਾਡੀ ਨਮਸਕਾਰ ਹੀ ਹੈ। ਅਸੀਂ ਉਹ ਉਹਨਾਂ ਨੂੰ ਨਮਸਕਾਰ ਹੀ ਕਰਦੇ ਹਾਂ, ਜਾਂ ਉਹਨਾਂ ਦੀ ਪ੍ਰਲੋਕ ਦੇ ਜੈ ਜੈਕਾਰ ਹੀ ਹੁੰਦੀ ਹੈ। ਹੁਣ ਇੱਥੇ ਆ ਕੇ ਦੇਖੋ, ਐਨ ਪ੍ਰੇਮ ਚ ਗੁੜ ਚ ਹੋਏ ਰਹੇ ਸਾਰੇ ਸਿੱਧ। ਮੰਗਲ ਨਾਥ ਹੈ, ਭਰਥਰੀ ਨਾਥ ਹੈ, ਜਾਂ ਉਹਦਾ ਭਾਣਜਾ ਹੈ ਗੋਪੀ ਚੰਦ। ਹੁਣ ਇੱਥੇ ਆ ਕੇ ਹਲਕਾ ਜਿਹਾ ਪ੍ਰਸ਼ਨ ਕੀਤਾ, ਮਹਾਰਾਜ ਨਾਮ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ? ਇੰਨਾ ਕੇ ਬੋਲੇ ਨਾ ਕੇ। ਹੁਣ ਮਹਾਰਾਜ ਦੇ ਉੱਤਰ ਦਿੰਦੇ ਨ,
ਪੂਰੇ ਗੁਰ ਤੇ ਨਾਮ ਪਾਇਆ ਜਾਏ।
ਕਹਿੰਦੇ ਹੇ ਗੁਰਮੁਖੋ, ਹੇ ਗੁਰਮੁਖ ਸਿੱਧੋ, ਪੂਰਨ ਗੁਰਾਂ ਤੋਂ ਹੀ ਨਾਮ ਅੰਮ੍ਰਿਤ ਪ੍ਰਾਪਤ ਹੁੰਦਾ, ਪਖੰਡੀਆਂ ਦੇ ਕੋਲੋਂ ਨਹੀਂ ਮਿਲਣਾ। ਇਸ ਕਰਕੇ ਪੂਰੇ ਗੁਰ ਤੇ ਨਾਮ ਪਾਇਆ, ਬ੍ਰਹਮਨੇਸ਼ਟੀ ਬ੍ਰਹਮ ਸਰੋਤੀ ਗੁਰੂ ਤੇ, ਜਿਨ੍ਹਾਂ ਨੇ ਗੁਰਾਂ ਪਾਸੋਂ ਨਾਮ ਪਾਇਆ ਉਹਨਾਂ ਦੀ ਬਾਬਤ ਦੱਸਦੇ ਨੇ,
ਪੂਰੇ ਗੁਰ ਤੇ ਨਾਮ ਪਾਇਆ ਜਾਏ।
ਤੇ ਮਹਾਰਾਜ ਕਹਿੰਦੇ ਹੇ ਸਦੋ, ਪੂਰੇ ਪੂਰਨ ਗੁਰ ਸਤਿਗੁਰਾਂ ਤੋਂ ਅੰਮ੍ਰਿਤ ਜਿਹੜਾ ਨਾਮ ਪਾਇਆ ਪ੍ਰਾਪਤ ਕੀਤਾ ਜਾਏ ਜਾਂਦਾ ਹੈ। ਇਸ ਕਰਕੇ ਜਿਨ੍ਹਾਂ ਪਾਸੋਂ ਨਾਮ ਪਾਇਆ ਹੈ ਉਹਨਾਂ ਦੀ ਬਾਬਤ ਦੱਸਦੇ ਨੇ,
ਜੋਗ ਜੁਗਤ ਸੱਚ ਰਹਿ ਸਮਾਏ।
ਉਹ ਜੋਗ ਵਿੱਚ ਜੁਗਤ ਜੁੜ ਕੇ ਸੱਚ ਸਰੂਪ ਵਿੱਚ ਸਮਾਏ ਅਭੇਦ ਹੋਏ ਰਹਿੰਦੇ ਹੈ। ਜਿਹੜੇ ਸੱਚ ਵਿੱਚ ਸਮਾਏ ਅਭੇਦ ਹੋਏ ਰਹੇ ਰਹਿੰਦੇ ਹੈ ਉਹ ਅਸਲੀ ਜੋਗ, ਉਹਨਾਂ ਦੀ ਜੋਗ ਦੀ ਜੁਗਤੀ ਹੈ ਉਹਨਾਂ ਦੇ ਕੋਲ, ਜੋਗ ਜੁਗਤ ਸੱਚ ਰਹਿ ਸਮਾਏ। ਤੇ ਇਹੋ ਜੁੜਨ ਯੋਗ ਪਰਮੇਸ਼ਰ ਦੇ ਵਿੱਚ ਜੁੜਨ ਦੀ ਜੁਗਤੀ ਹੈ, ਜੋ ਹਰ ਵਕਤ ਬਿਰਤੀ ਵਿੱਚ ਤੇ ਸੱਚ ਸਮਾਇਆ ਰਹੇ, ਸੱਚ ਨਾਮ ਸਮਾਇਆ ਰਹੇ। ਇਸ ਕਰਕੇ ਜੋ ਜੋਗ ਜੁਗਤ ਸੱਚ ਰਹੇ ਸਮਾਏ, ਜੋ ਨਾਮ ਦੇ ਜੋਗ ਮੇਲ ਵਿੱਚ ਜੁਗਤ ਜੁੜਦੇ ਮਿਲਦੇ ਹੈ ਉਹ ਸੱਚ ਸਰੂਪ ਵਿੱਚ ਸਮਾਏ ਰਹਿੰਦੇ ਹਨ।
ਬਰਹ ਮਹ ਜੋਗੀ ਪਰਮਾਏ।
ਮਹਾਰਾਜ ਕਹਿੰਦੇ ਦੇਖੋ, ਤੁਸੀਂ ਤਾਂ ਹੈਗੇ ਗੁਰਮੁਖ, ਆ ਜਿਹੜਾ ਲਾਣਾ ਗਿਆ ਨਾ ਫਲ ਫੁੱਲ ਖਾਣ, ਕਹਿੰਦੇ ਅਸਲ ਵਿੱਚ ਐਵੇਂ ਭਰਮਣੇ ਕਰਦੇ ਫਿਰਦੇ, ਦੇਖੋ ਹੁਣ ਬਹਾਨਾ ਲਾ ਕੇ ਗਏ ਨੇ, ਉੱਤਰ ਆਇਆ ਨੀ ਕੋਈ, ਹੁਣ ਤਿਆਰੀ ਕਰਕੇ ਆਉਣਗੇ। ਕਹਿੰਦੇ ਬਾਰ ਹੈ, ਬਾਰਾਂ ਪੰਥਾਂ ਦੇ ਮਹਿ ਵਿੱਚ ਜੋਗੀ ਜੋਗੀ ਜਨ ਜਿਹੜੇ ਨੇ ਇਹ ਭਰਮਦੇ ਫਿਰਦੇ ਹੈ, ਇਹ ਵੀ ਭੁਲੇਖੇ ਜਨ, ਅਤੇ ਜਿਹੜੇ ਸੰਨਿਆਸੀ ਹਨ,
ਸੰਨਿਆਸੀ ਛੇ ਚਾਰ,
ਜਿਹੜੇ ਸੰਨਿਆਸੀ ਨੇ ਛੇ ਚਾਰ, ਇਹ ਐੜਾ ਮੁਕਤ ਹੈ, ਇਸ ਕਰਕੇ ਬੋਲਣਾ ਔਖਾ ਹੁੰਦਾ। ਜੇ ਕੱਲਾ ਛੇ ਕਹਿ ਦਿੱਤਾ ਫਿਰ ਤਾਂ ਐੜਾ ਗਿਆ, ਜੇ ਛੇਆ ਕਹਿ ਤਾਂ ਆੜੇ ਨੂੰ ਕੰਨਾ ਲੱਗ ਗਿਆ, ਥੋੜੀ ਜਿਹੀ ਫੁਰਤੀ ਨਾਲ ਛੇਆ। ਤੇ ਛੇ ਤੇ ਚਾਰ ਦਸ ਹੋ ਗਏ, ਦਸ ਪੰਥ ਇਹਨਾਂ ਦੇ, ਦਸ ਨਾਮ ਸੰਨਿਆਸੀਆਂ, ਜੋਗੀ ਬਾਰਾਂ ਪੰਥ ਚਲਾਏ। ਉਹਨਾਂ ਦੇ ਸਾਸ ਯੋਗੀਆਂ ਦੇ ਬਾਰਾਂ ਪੰਥ ਕਿਹੜੇ ਹੈ? ਉਹਨਾਂ ਵਿੱਚ ਇੱਕ ਤਾਂ ਹੇਤ ਪੰਥ ਹੈ, ਇੱਕ ਪਾਵਾ ਪੰਥ, ਦੂਜਾ ਤੀਸਰਾ ਆਈ ਪੰਥ, ਚੌਥਾ ਗਮਿਆ ਪੰਥ, ਪੰਜਵਾਂ ਪਾਗਲ ਪੰਥ ਵੀ ਹੈ ਇਹਨਾਂ ਚ, ਪੰਥ ਹੈ ਕਿ ਇਹਨਾਂ ਦਾ ਪਾਗਲ ਪੰਥ ਹੈ ਉਹਦਾ ਨਾਮ। ਤੇ ਛੇਵਾਂ ਗੋਪਾਲ ਪੰਥ, ਸੱਤਵਾਂ ਦਾਸ ਪੰਥ, ਅੱਠਵਾਂ ਕੰਥੜੀ ਪੰਥ, ਨੌਵਾਂ ਬਨ ਪੰਥ, ਦਸਵਾਂ ਧੁਜ ਪੰਥ, ਗਿਆਰਵਾਂ ਚੋਲੀ ਪੰਥ ਤੇ ਬਾਰਵਾਂ ਰਾਵਲ ਪੰਥ। ਇਹਨਾਂ ਚੋਂ ਆਈ ਪੰਥ ਹੀ ਵੱਡਾ ਮੰਨਿਆ ਇਹਨਾਂ ਨੇ। ਤੇ ਜਿਹੜੇ ਸੰਨਿਆਸੀ ਨੇ ਉਹਨਾਂ ਦੇ ਦਸ ਨਾਮ, ਤੀਰਥ ਆਸ਼ਰਮ, ਪਹਿਲਾ ਤੀਰਥ, ਦੂਜਾ ਆਸ਼ਰਮ, ਤੀਸਰਾ ਬਨ, ਚੌਥਾ ਆਰਣਿਆ ਹੈ, ਇਹ ਚੌਥਾ ਆਰਣਿਆ ਹੈ, ਪੰਜਵਾਂ ਗਿਰ, ਛੇਵਾਂ ਪਰਬਤ, ਸੱਤਵਾਂ ਸਾਗਰ, ਅੱਠਵਾਂ ਸਰਸਵਤੀ ਤੇ ਨੌਵਾਂ ਭਾਰਤੀ ਤੇ ਦਸਵਾਂ ਪੁਰੀ, ਇਹ ਇਹਨਾਂ ਦੇ ਨਾਮ ਹਨ। ਇਹ ਸਾਰੇ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਸਾਰੇ ਜਿਹੜੇ ਭੇਖਾਂ ਦੇ ਵਿੱਚ ਨਾ ਇਹ ਭਰਮ ਦੇ ਹੀ ਫਿਰਦੇ ਆ, ਭੁਲੇਖੇ ਦੇ ਚ ਪਏ ਨੇ, ਨਾਮ ਦੇ ਨਾਲ ਨਹੀਂ ਜੁੜਦੇ, ਰਿੱਧੀਆਂ ਸਿੱਧੀਆਂ ਦਿਖਾਉਂਦੇ ਫਿਰਦੇ ਆ, ਇਹ ਇਹਨਾਂ ਦਾ ਕਰਤਵ ਹੋ ਚੁੱਕਾ ਹੈ। ਤੁਸੀਂ ਤਾਂ ਸਿੱਧੋ ਗੁਰਮੁਖ ਹੋ, ਜਿਹੜੇ ਗੁਰਮੁਖਤਾਈ ਵਾਲੀਆਂ ਗੱਲਾਂ ਪੁੱਛਦੇ ਨੇ ਮਹਾਰਾਜ, ਉਹਨਾਂ ਦੀ ਵਡਿਆਈ ਕਰਦੇ। ਅੱਗੇ ਦੱਸਦੇ ਨੇ ਜੀ,
ਗੁਰ ਕੈ ਸ਼ਬਦ ਜੋ ਮਰ ਜੀਵੈ,
ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜਿਹੜੇ ਜੀਵਤ ਪਾ ਤੋਂ ਮਰ ਜਾਂਦੇ ਹੈ, ਹੰਗਤਾ ਮਾਰ ਲੈਂਦੇ ਨੇ,
ਸੋ ਪਾਈ ਮੋਖ ਦੁਆਰ,
ਮੁਕਤੀ ਦਾ ਦੁਆਰਾ ਗਿਆਨ ਦਰਵਾਜ਼ਾ, ਮੁਕਤੀ ਦਾ ਗਿਆਨ ਹੈ ਉਹ ਪਾ ਲੈਂਦੇ ਹੈ। ਤੇ ਇਸ ਕਰਕੇ ਪੈਂਗਲ ਉਪਨਿਸ਼ਦ ਵਿੱਚ ਆਉਂਦਾ ਹੈ, ਰਿਤੇ ਗਿਆਨ ਆਤ ਨਾ ਮੁਕਤੀ ਨਾ ਅਨਿਆ ਪੰਥ ਹੈ ਵਿਦਿਆ ਤੇ ਅਨਿਆ, ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੈ। ਜਾਂ ਫਿਰ ਉਹ ਦੁਆਰ ਨਾਮ ਹੈ, ਦੁਆਰਿਆਂ ਵਾਲਾ ਜਿਹੜਾ ਸੰਸਾਰ ਹੈ ਤੇ ਇਹਦੇ ਅੰਦਰ ਮੁਕਤੀ ਨੂੰ ਪਾ ਲੈਂਦੇ ਹੈ, ਐਸਾ ਵੀ ਅਰਥ ਹੈ ਇਸਦਾ।
ਬਿਨ ਸ਼ਬਦ ਸਭ ਦੂਜਾ ਲਾਗੇ,
ਗੁਰੂ ਦੇ ਉਪਦੇਸ਼ ਦੀ ਕਮਾਈ ਤੋਂ ਬਗੈਰ ਸਾਰੇ ਦਵੈਸ਼ ਭਾਵ ਵਿਚ ਲੱਗੇ ਹੋਏ ਹਨ।
ਦੇਖੋ ਹਿਰਦੈ ਵਿਚਾਰ,
ਜੇ ਸੰਸਾ ਹੈ ਤਾਂ ਇਸ ਗੱਲ ਨੂੰ ਆਪਣੇ ਦਿਲ ਵਿਚ ਵਿਚਾਰ ਕੇ ਦੇਖ ਲਵੋ, ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ।
ਨਾਨਕ ਵੱਡੇ ਸੇ ਵੱਡ ਭਾਗੇ,
ਮਹਾਰਾਜ ਕਹਿੰਦੇ ਵੀ ਉਹ ਵੱਡਿਆਂ ਭਾਗਾਂ ਵਾਲੇ ਨ, ਸੇ ਉਹ ਪੁਰਖ ਲੋਕ ਪ੍ਰਲੋਕ ਚ ਵੱਡੇ, ਵੱਡਿਆਂ ਤੋਂ ਵੱਡ ਭਾਗੀ, ਵੱਡਿਆਂ ਕਰਮਾਂ ਵਾਲੇ ਕਹੇ ਜਾਂਦੇ ਨੇ। ਕਿਹੜੇ ਦੇਰੇ ਦੱਸਦੇ ਨੇ, ਜਿਨੇ
ਸੱਚ ਰੱਖਿਆ ਉਰ ਧਾਰ,
ਜਿਨ੍ਹਾਂ ਨੇ ਸੱਚੇ ਨਾਮ ਨੂੰ ਆਪਣੇ ਉਰ ਹਿਰਦੇ ਵਿਚ ਧਾਰਨ ਕਰਕੇ ਰੱਖਿਆ ਹੋਇਆ। ਹੁਣ ਸਾਧ ਸਿੰਘ ਜੀ ਆ ਕੇ ਸਿੱਧਾ ਨੇ ਫਿਰ ਗੁਰਮੁਖਤਾਈ ਨਾਲ ਕਿਹਾ, ਕਹਿੰਦੇ ਜੀ ਰਤਨ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਗੁਰਮੁਖਾਂ ਦੇ ਜਿਵੇਂ ਲੱਛਣ ਦੱਸਿਆ, ਨਾਮ ਦੀ ਮਹਿਮਾ ਦੱਸੀ ਹੈ, ਮਹਾਰਾਜ ਕਿਰਪਾ ਕਰਕੇ ਇਹ ਵੀ ਦੱਸੋ ਉਹ ਰਤਨ ਰੂਪ ਹੈ ਪਰਮੇਸ਼ਰ ਕਿਵੇਂ ਪ੍ਰਾਪਤ ਹੁੰਦੀ ਹੈ ਉਸ ਦੇ। ਮਹਾਰਾਜ ਫਿਰ ਅੱਗੇ ਉਚਾਰਦੇ ਹਨ,
ਗੁਰਮੁਖ ਰਤਨ ਲਹਿ ਲਿਵ ਲਾਏ,
ਪ੍ਰਕਰਨ ਗੁਰਮੁਖਾਂ ਦੇ ਹੀ ਰੱਖਿਆ ਫਿਰ ਮਹਾਰਾਜ ਨੇ, ਕਹਿੰਦੇ ਭਾਈ ਗੁਰਮੁਖ ਜਨ ਗੁਰਾਂ ਦੁਆਰਾ ਨਾਮ ਵਿਚ ਲਿਵ ਬਿਰਤੀ ਲਾ ਕੇ ਰਤਨ ਸਰੂਪ ਪਰਮੇਸ਼ਰ ਨੂੰ ਲਹਿ ਲਖ ਲੈਂਦੇ ਨੇ, ਪ੍ਰਾਪਤ ਕਰ ਲੈਂਦੇ ਹਨ।
ਗੁਰਮੁਖ ਪਰਖ ਰਤਨ ਸੁਭਾਏ,
ਗੁਰਮੁਖ ਜਨ ਸੁਭਾਏ ਸੁਭਾਵਕ ਹੀ ਰਤਨ ਸਰੂਪ ਪਰਮੇਸ਼ਰ ਨੂੰ ਪਰਖ ਹੈ, ਪਰਖ ਭਾਵ ਜਾਣ ਲੈਂਦੇ ਹੈ। ਗੁਰਮੁਖ ਜਨ ਸੋ ਭਾਏ ਸੋ ਸ੍ਰੇਸ਼ਟ ਭਾਏ ਪ੍ਰੇਮ ਨਾਲ ਰਤਨ ਰੂਪ ਬ੍ਰਹਮ ਦੇ ਤਾਂ ਹੀ ਆਪਣਾ ਆਪ ਰੂਪ ਜਾਣ ਕੇ ਪਰਖ ਲੈਂਦੇ ਹਨ। ਸੇ ਅੱਖੜੀਆਂ ਬਿਆਨ ਜਿਨੀ ਦੱਸਣ ਦੋ ਮਹਾਂਪੀਰੀ, ਉਹ ਉਹਨਾਂ ਅੱਖਾਂ ਦੇ ਨਾਲ ਵੇਖ ਲਿਆ ਹੈ।
ਗੁਰਮੁਖ ਸਾਚੀ ਕਾਰ ਕਮਾਏ,
ਗੁਰਮੁਖ ਜਨ ਸੱਚੀ ਭਗਤੀ ਰੂਪੀ ਕਾਰ ਕਮਾਉਂਦੇ ਹੈ। ਗੁਰਮੁਖ ਜਨ ਆਪ ਨਾਮ ਜਪਣ ਤੇ ਹੋਰਨਾਂ ਨੂੰ ਨਾਮ ਜਪਾਉਣ ਦੀ ਸੱਚੀ ਕਾਰ ਕਮਾਉਂਦੇ ਨੇ, ਆਪ ਲਿਵ ਲਗਾਉਣ ਦੀ ਤੇ ਹੋਰਨਾਂ ਨੂੰ ਹਉਮੈ ਤੋੜਨ ਦੀ, ਵਾਹਿਗੁਰੂ ਦੀ ਪ੍ਰਾਪਤੀ ਕਰਨ ਦੀ, ਇਹੀ ਸੱਚੀ ਕਾਰ ਕਮਾਉਂਦੇ ਹਨ।
ਗੁਰਮੁਖ ਸਾਚੇ ਮਨ ਪਤਿਆਏ,
ਤੇ ਇਉਂ ਫਿਰ ਸੱਚੇ ਦੇ ਮਨ ਨੂੰ ਪਤਿਆਉਂਦੇ ਹੈ, ਕਿਉਂਕਿ ਕਾਰ ਸੱਚੀ ਹੋ ਗਈ, ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਸੱਚੀ ਕਾਰ ਕਰਦੇ ਹੈ। ਗੁਰਮੁਖ ਸੱਚੇ ਪਰਮੇਸ਼ਰ ਵਿੱਚ ਹਰ ਵਕਤ ਮਨ ਨੂੰ ਪਤਿਆਏ ਪਤਿਆਉਂਦੇ ਹੈ। ਭਾਵ ਕੀ ਹੈ, ਗੁਰਮੁਖ ਜਨਾਂ ਦਾ ਜਿਹੜਾ ਮਨ ਹੈ ਹਰ ਵਕਤ ਉਹ ਸੱਚੇ ਪਰਮੇਸ਼ਰ ਭਤੀਜਿਆ ਰਹਿੰਦਾ ਹੈ, ਹਰ ਵਕਤ ਪ੍ਰੇਮ ਦੇ ਸਹਿਤ ਜੁੜਿਆ ਰਹਿੰਦਾ ਹੈ।
ਗੁਰਮੁਖ ਅਲੱਖ ਲਿਖਾਈ ਤੇ ਸੁਭਾਵੈ,
ਤੇ ਗੁਰਮੁਖ ਅਲੱਖ ਲਖਣ ਤੋਂ ਰਹਿਤ ਪਰਮੇਸ਼ਰ ਦੇ ਸਰੂਪ ਨੂੰ ਹੋਰਨਾਂ ਦੇ ਤਾਂ ਲਿਖਾਏ ਲਿਖਾ ਜਣਾ ਦਿੰਦੇ ਨੇ, ਇਸੇ ਕਰਕੇ ਤਿਸ ਉਸ ਪਰਮੇਸ਼ਰ ਨੂੰ ਭਾਵੈ ਪਾਉਂਦੇ ਹੈ। ਗੁਰਮੁਖ ਅਲੱਖ ਲਿਖਾਏ ਤਿਸ ਭਾਵੈ, ਗੁਰਮੁਖ ਜਨਾਂ ਦੀ ਸੰਗਤ ਕਰਕੇ ਅਲੱਖ ਸਰੂਪ ਪਰਮੇਸ਼ਰ ਨੂੰ ਲਿਖਿਆ ਜਾਂਦਾ ਹੈ, ਕਿਉਂਕਿ ਤਿਸ ਉਸ ਵਾਹਿਗੁਰੂ ਨੂੰ ਗੁਰਮੁਖ ਜਨ ਭਾਵੇ ਭਾਉਂਦੇ ਹਨ, ਚੰਗੇ ਲੱਗਦੇ ਨੇ।
ਨਾਨਕ ਗੁਰਮੁਖ ਚੋਟ ਨਾ ਖਾਵੇ,
ਸਤਿਗੁਰੀ ਕਥਨ ਕਰਦੇ ਗੁਰਮੁਖ ਜਨ ਕਾਮ ਕ੍ਰੋਧ ਆਦਿ ਵਿਕਾਰਾਂ ਦੀ ਚੋਟ ਨਹੀਂ ਖਾਂਦੇ। ਦੁਨੀਆਂ ਦੀਆਂ ਤਰਕਾਂ ਰੂਪ ਚੋਟਾਂ ਨਹੀਂ ਖਾਂਦੇ, ਜਮਾਂ ਦੀਆਂ ਚੋਟਾਂ ਸੱਟਾਂ ਨਹੀਂ ਖਾਵੇ ਖਾਂਦੇ।
ਗੁਰਮੁਖ ਨਾਮ ਦਾਨ ਇਸ਼ਨਾਨ।
ਕਹਿੰਦੇ ਮਹਾਰਾਜ ਗੁਰਮੁਖਾਂ ਦਾ ਹੋਰ ਕਰਤਵ ਕਹੋ ਕੀ ਹੈ? ਮਹਾਰਾਜ ਸਾਹਿਬ ਜੀ ਕਹਿੰਦੇ ਗੁਰਮੁਖ ਜਿਹੜੇ ਨੇ ਉਹ ਹਰ ਵਕਤ ਨਾਮ ਜਪਦੇ ਹੈ, ਪਹਿਲਾ ਤਾਂ ਕਰਤਵ ਇਹੀ ਹੈ, ਧਰਮ ਦੀ ਕਿਰਤ ਕਰਦੇ ਹੈ, ਫਿਰ ਉਹਦੇ ਵਿੱਚੋਂ ਦਾਨ ਕਰਦੇ ਹੈ, ਲੋੜਵੰਦਾਂ ਨੂੰ ਦਿੰਦੇ ਹੈ, ਵੰਡ ਕੇ ਖਾਂਦੇ ਨੇ, ਇਸ਼ਨਾਨ ਅੰਮ੍ਰਿਤ ਵੇਲਾ ਖੁੰਝਣ ਨਹੀਂ ਦਿੰਦੇ, ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹੈ। ਤੇ ਇਸ ਕਰਕੇ ਅੰਦਰੋਂ ਰਾਗ ਦਵੈਸ਼ ਦੀ ਮੈਲ ਨੂੰ ਮੇਟਣ ਵਾਸਤੇ ਉਹ ਅੰਤਰੀਵ ਸੱਚਤਾ ਪਰ ਜਾਣੀਆਂ ਜਾਂ ਆਤਮ ਤੀਰਥ ਕਰੇ ਨਿਵਾਸ, ਉਹ ਇਸ ਪ੍ਰਕਾਰ ਦਾ ਇਸ਼ਨਾਨ ਕਰਦੇ ਹਨ ਨਾਮ ਦਾ।
ਗੁਰਮੁਖ ਲਾਗੈ ਸਹਿਜ ਧਿਆਨ।
ਗੁਰਮੁਖ ਜਨਾਂ ਦਾ ਸੁਤੇ ਸਿੱਧ ਵਾਹਿਗੁਰੂ ਦੇ ਸਰੂਪ ਵਿੱਚ ਧਿਆਨ ਲੱਗਿਆ ਰਹਿੰਦਾ ਹੈ, ਗੁਰਮੁਖਾਂ ਦੀ ਸੰਗਤ ਕਰਕੇ ਸਹਿਜ ਹੀ ਵਾਹਿਗੁਰੂ ਦੇ ਨਾਲ ਧਿਆਨ ਲੱਗ ਜਾਂਦਾ ਹੈ।
ਗੁਰਮੁਖ ਪਾਵੈ ਦਰਗਹ ਮਾਨ।
ਗੁਰਮੁਖ ਜਨ ਪਰਮਾਤਮਾ ਦੀ ਦਰਗਾਹ ਨਿਆਂ ਸਭਾ ਜਿਹੜੀ ਹੈ, ਜਿੱਥੇ ਨਿਆਂ ਕਰਦਾ ਪਰਮਾਤਮਾ ਵਾਹਿਗੁਰੂ, ਉਹਦੇ ਚ ਮਾਨ ਸਤਿਕਾਰ ਪਾਉਂਦੇ ਹੈ। ਜਾਂ ਦਰ ਗਹਿ, ਹਿਰਦੇ ਦੇ ਦਰ ਅੰਦਰ ਤੁਰਿਆ ਪਦ ਰੂਪੀ ਗਹਿ ਜਗ੍ਹਾ ਵਿੱਚ ਪਰਮੇਸ਼ਰ ਹੈ, ਉਸ ਦਾ ਮਾਨ ਮੰਨਣ ਗਿਆਨ ਪਾਉਂਦੇ ਨੇ, ਫਿਰ ਉਹ ਮੰਨਣ ਗਿਆਨ ਪਾ ਲੈਂਦੇ ਨੇ।
ਗੁਰਮੁਖ ਭਾਉ ਭੰਜਨ ਪ੍ਰਧਾਨ।
ਗੁਰਮੁਖ ਜਨ ਸੰਸਾਰ ਸਮੁੰਦਰ ਦੇ ਜਾਂ ਫਿਰ ਜੰਮਣ ਮਰਨ ਦੇ ਸੰਸਾਰ ਦੇ ਸੰਸਾਰ ਸਮੁੰਦਰ ਦੇ ਭੈ ਨੂੰ ਡਰ ਹੈ ਜਿਹੜਾ, ਜਾਂ ਜੰਮਣ ਮਰਨ ਦੇ ਭਾਉ ਡਰ ਨੂੰ ਸੱਤ ਪ੍ਰਕਾਰ ਦਾ ਡਰ ਹੈ, ਇਹਨੂੰ ਭੰਜਣ ਇਹਨੂੰ ਭੰਨਣ ਦੇ ਵਿੱਚ ਪ੍ਰਧਾਨ ਮੁਖੀ ਹੋ ਗਏ। ਯਹ ਪੈ ਪ੍ਰਲੋਕ ਪੈ ਜਨਮ ਵੇਦਨਾ ਯਾਤ ਅਨਰਖਿਆ ਗੁਪਤ ਅਕਸ ਮਾਤਰ ਪੈ ਸਾਧ। ਸੱਤ ਪ੍ਰਕਾਰ ਦੇ ਡਰ ਨੂੰ ਤੋੜਨ ਵਿੱਚ ਪ੍ਰਧਾਨ ਸ੍ਰੇਸ਼ਟ ਮੁਖੀ ਹੋ ਗਏ ਹਨ।
ਗੁਰਮੁਖ ਕਰਨੀ ਕਾਰ ਕਰਾਏ।
ਗੁਰਮੁਖ ਜਨ ਭਗਤੀ ਰੂਪੀ ਕਰਨੀ ਦੀ ਕਾਰ ਕਰਦੇ ਹੈ, ਹੋਰਨਾਂ ਪਾਸੋਂ ਭਗਤੀ ਦੀ ਕਾਰ ਕਰਵਾਉਂਦੇ ਹਨ, ਆਪ ਜਪਦੇ ਹੋਰਨਾਂ ਨੂੰ ਜਪਾਉਂਦੇ ਹਨ। ਇਸ ਪ੍ਰਕਾਰ ਮਹਾਰਾਜ ਸਾਹਿਬ ਵੀ ਕਹਿੰਦੇ ਹੈ ਨਾਨਕ
ਨਾਨਕ ਗੁਰਮੁਖ ਮੇਲ ਮਿਲਾਏ।
ਸਤਿਗੁਰੂ ਜੀ ਕਥਨ ਕਰਦੇ ਨੇ ਗੁਰਮੁਖਾਂ ਨੂੰ ਆਪ ਪਰਮੇਸ਼ਰ ਆਪਣੇ ਸਰੂਪ ਦੇ ਮੇਲ ਵਿੱਚ ਮਿਲਾਏ ਮਿਲਾਉਂਦਾ ਹੈ, ਗੁਰਮੁਖ ਜਨ ਨਾਮ ਉਪਦੇਸ਼ ਦੇ ਕੇ ਹੋਰਨਾਂ ਅਧਿਕਾਰੀਆਂ ਨੂੰ ਵਾਹਿਗੁਰੂ ਦੇ ਮੇਲ ਵਿੱਚ ਮਿਲਾ ਦਿੰਦੇ ਹੈ। ਅੱਗੇ ਦੱਸਦੇ ਹਨ ਜੇ
ਗੁਰਮੁਖ ਸ਼ਾਸਤਰ ਸਿਮ੍ਰਿਤ ਵੇਦ।
ਗੁਰਮੁਖ ਜਨਾਂ ਨੇ ਛੇ ਸ਼ਾਸਤਰ ਸਾਂਖ ਨਿਆਇ ਵਿਸ਼ੇਖ ਪੂਰ ਮਾਸਾ ਪਤੰਜਲ ਵਿਦਾਂਤ 27 ਸਿਮ੍ਰਤੀਆਂ, ਚਾਰ ਵੇਦ ਸ਼ਾਮ ਵੇਦ ਰਿਗਵੇਦ ਜੁਦਵੇਦ ਅਥਰਵਣ ਵੇਦ, ਤੇ ਇਹਨਾਂ ਚਾਰੇ ਵੇਦਾਂ ਦੇ ਗੁਣਾਂ ਨੂੰ ਕਥਨ ਕਰਦੇ ਹੈ। ਭਾਵ ਗੁਰਮੁਖ ਜਨ ਜਿਹੜੇ ਨੇ ਗੁਰਮੁਖ ਜਨਾਂ ਦੇ ਗੁਣਾਂ ਨੂੰ ਛੇ ਸ਼ਾਸਤਰ 27 ਸਿਮ੍ਰਤੀਆਂ ਚਾਰ ਵੇਦ ਇਹ ਕਥਨ ਕਰਦੇ ਵੀ ਗੁਰਮੁਖਾਂ ਦੇ ਇਹ ਗੁਣ ਹੁੰਦੇ ਨੇ। ਅਥਵਾ ਗੁਰਮੁਖ ਜਨਾਂ ਦਾ ਜੀਵਨ ਉਪਦੇਸ਼ ਹੀ ਸ਼ਾਸਤਰ ਸਿਮ੍ਰਤੀਆਂ ਤੇ ਵੇਦ ਹਨ, ਉਹਨਾਂ ਦਾ ਜੀਵਨ ਵੇਦ ਸ਼ਾਸਤਰ ਦਾ ਬਾਣੀ ਤਾਂ ਕਿ ਵੇਦ ਸਮ। ਜਾਂ ਫਿਰ ਗੁਰਮੁਖ ਜਨ ਸਾ ਉਸ ਸਤ ਸਰੂਪ ਬ੍ਰਹਮ ਦੀ ਆਗਿਆ ਨੂੰ ਮੰਨਦੇ ਹੈ, ਤੇ ਇਸ ਕਰਕੇ ਹਰ ਵਕਤ ਉਹ ਸਿਮਰਤ ਸਿਮਰਤੀ ਕਰਦੇ ਰਹਿੰਦੇ ਆ ਵਾਹਿਗੁਰੂ ਦੇ ਨਾਮ ਦੀ, ਪਰਮੇਸ਼ਰ ਦੀ ਪ੍ਰਾਪਤੀ ਵਾਲੇ ਵੇਦ ਗਿਆਨ ਵਿੱਚ ਇਸਤਤ ਰਹਿੰਦੇ ਹੈ। ਇਹੋ ਹੀ ਗੁਰਮੁਖਾਂ ਦਾ ਸਾਤ ਸਿਮ੍ਰਤੀਆਂ ਤੇ ਵੇਦ ਹਨ।
ਗੁਰਮੁਖ ਪਾਵੈ ਘੱਟ ਘੱਟ ਭੇਦ।
ਗੁਰਮੁਖ ਜਨ ਘਟਾਂ ਘਟਾਂ ਚ ਵਿਆਪਕ ਪਰਮੇਸ਼ਰ ਦੀ ਪ੍ਰਾਪਤੀ ਦੇ ਭੇਦ ਨੂੰ ਪਾਵੈ ਪਾਉਂਦੇ ਹੈ। ਗੁਰਮੁਖ ਜਨ ਘਟਾਂ ਘਟਾਂ ਦੇ ਭੇਦ ਪਾਉਂਦੇ ਆ ਕਿ ਸਰੀਰ ਮਿਥਿਆ ਹੈ, ਘੱਟ ਘੱਟ ਹਿਰਦਿਆਂ ਹਿਰਦਿਆਂ ਦੇ ਭੇਦ ਪਾਉਂਦੇ ਆ ਕਿ ਸਭ ਕੁਛ ਹਿਰਦਿਆਂ ਦੀਆਂ ਗੁਪਤ ਗੱਲਾਂ ਵਾਹਿਗੁਰੂ ਜਾਣਦਾ ਹੈ।
ਗੁਰਮੁਖ ਵੈਰ ਵਿਰੋਧ ਗਵਾਵੈ।
ਤੇ ਜਾਂ ਫਿਰ ਇਹ ਹੈ ਗੁਰਮੁਖ ਪਾਵੈ ਘੱਟ ਘੱਟ ਭੇਦ, ਘੱਟ ਘੱਟ ਹਿਰਦਿਆਂ ਹਿਰਦਿਆਂ ਦੇ ਭੇਦ ਪਾਉਂਦੇ ਆ, ਕਿਸ ਤਰ੍ਹਾਂ ਸਾਰਿਆਂ ਦੇ ਹਿਰਦਿਆਂ ਦੀ ਗੁਪਤ ਗੱਲਾਂ ਨੂੰ ਜਾਣ ਲੈਂਦੇ ਅੰਤਰਜਾਮਤਾ ਦੁਆਰਾ। ਇਹ ਇੰਨਾ ਅਰਥ ਰਹਿ ਗਿਆ ਸੀ, ਹੁਣ ਬੋਲੋ ਯੋਗੇ।
ਗੁਰਮੁਖ ਵੈਰ ਵਿਰੋਧ ਗਵਾਵੈ।
ਵੈਰ ਹੁੰਦਾ ਅਨਾਦਿਕਾਲ ਦਾ, ਜਿਵੇਂ ਚੂਹੇ ਤੇ ਬਿੱਲੀ ਦਾ ਅਨਾਦਿਕਾਲ ਦਾ ਵੈਰ ਹੈ। ਚੂਹਾ ਵੱਖਰਾ ਪਾਲ ਲਓ, ਬਿੱਲੀ ਵੱਖਰੀ ਪਾਲ ਲਓ, ਦੋਨਾਂ ਨੂੰ ਇਕੱਠੇ ਕਰੋ, ਜਦੇ ਬਿੱਲੀ ਖਾ ਲੂ ਉਹਨੂੰ, ਕਿਉਂਕਿ ਵੈਰ ਅਨਾਦੀ ਹੈ। ਵਿਰੋਧ ਹੁੰਦਾ ਅਲਪਕਾਲ ਦਾ, ਜਿਹੜੇ ਥੋੜੇ ਸਮੇਂ ਕਿਸੇ ਗੱਲ ਦੇ ਮਤ ਭੇਦ ਹੋ ਗਏ, ਮੁੜ ਕੇ ਫਿਰ ਹੋਜੇ ਹੋ ਗਏ। ਇਹ ਜਿਹੜਾ ਵੈਰ ਤੇ ਵਿਰੋਧ ਦੋਨੇ ਨੇ, ਗੁਰਮੁਖ ਜਨ ਪੁਰਾਣੇ ਵੈਰ ਤੇ ਨਵੀਨ ਵਿਰੋਧ ਨੂੰ ਗਵਾਉਂਦੇ ਹੈ, ਨਾ ਵੈਰ ਕਰਦੇ ਨਾ ਵਿਰੋਧ ਕਰਦੇ। ਇਸ ਕਰਕੇ ਉਹ ਇਸ ਪ੍ਰਕਾਰ ਦਾ ਜਿਹੜਾ ਉਹਨਾਂ ਦਾ ਸੁਭਾਅ ਹੁੰਦਾ ਹੈ, ਗਵਾ ਦਿੱਤੇ ਉਹਨਾਂ ਨੇ ਵੈਰ ਵਿਰੋਧ।
ਗੁਰਮੁਖ ਸਗਲੀ ਗਣਤ ਮਿਟਾਵੈ।
ਗੁਰਮੁਖ ਜਨ ਸਾਰੀ ਕਰਮਾਂ ਧਰਮਾਂ ਦੀ ਸਾਧਨਾ ਦੀ ਗਣਤ ਗਿਣਤੀ ਮਿਟਦੀ ਮਿਟਾਵੇ ਮਿਟਾ ਦਿੰਦੇ ਹਨ।
ਗੁਰਮੁਖ ਰਾਮ ਨਾਮ ਰੰਗ ਰਾਤਾ,
ਗੁਰਮੁਖ ਜਨਾਂ ਦਾ ਮਨ ਰਾਮ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਤੇ ਇਸ ਕਰਕੇ ਗੁਰਮੁਖ ਰਾਮ ਨਾਮ ਰੰਗ ਰਾਤਾ, ਪ੍ਰਭੂ ਦੇ ਨਾਮ ਦੇ ਰੰਗ ਪ੍ਰੇਮ ਵਿਚ ਰੰਗਿਆ ਰਹਿੰਦਾ ਹੈ।
ਨਾਨਕ ਗੁਰਮੁਖ ਖਸਮ ਪਛਾਤਾ,
ਸਤਿਗੁਰੂ ਜੀ ਕਥਨ ਕਰਦੇ ਗੁਰਮੁਖ ਜਨ ਖਸਮ ਮਾਲਕ ਪਰਮੇਸ਼ਰ ਨੂੰ ਸਵੈ ਸਰੂਪ ਕਰਕੇ ਪਛਾਤਾ ਪਛਾਣ ਲੈਂਦੇ ਹਨ। ਗੁਰਮੁਖ ਜਨਾਂ ਦੀ ਸੰਗਤ ਕਰਨ ਵਾਲਿਆਂ ਨੇ ਮਾਲਕ ਪਰਮੇਸ਼ਰ ਨੂੰ ਪਛਾਣ ਲਿਆ ਹੈ।
ਬਿਨ ਗੁਰ ਭਰ ਮੈਂ ਆਵੈ ਜਾਏ,
ਪੂਰਨ ਗੁਰਾਂ ਤੋਂ ਬਿਨਾਂ ਜਾਂ ਪੂਰੇ ਗੁਰੂ ਦੇ ਉਪਦੇਸ਼ ਤੋਂ ਬਿਨ ਬਗੈਰ ਜੀਵ ਦੁਨੀਆਂ ਵਿਚ ਭਰਮ ਹੈ, ਭਰਮ ਦਾ ਭੜਕਦਾ ਹੀ ਰਹਿੰਦਾ ਹੈ। ਇਸ ਕਰਕੇ ਮਾਤਾ ਦੇ ਗਰਭ ਵਿਚ ਵਾਰ ਵਾਰ ਆਵੈ ਆਉਂਦਾ, ਜਨਮ ਧਾਰ ਕੇ ਤੇ ਇਥੋਂ ਮਰ ਮਰ ਕੇ ਜਾਏ ਜਾਂਦਾ ਅਨੇਕਾਂ ਜੂਨਾਂ ਵਿਚ।
ਬਿਨ ਗੁਰ ਘਾਲ ਨਾ ਪਵਈ ਥਾਇ,
ਪੂਰਨ ਗੁਰਾਂ ਦੇ ਉਪਦੇਸ਼ ਤੋਂ ਬਿਨ ਬਗੈਰ ਘਾਲਣਾ ਥਾਂ ਨਹੀਂ ਪੈਂਦੀ ਹੈ। ਇਸ ਕਰਕੇ ਇਹ ਥਾਂ ਨਹੀਂ ਪੈਂਦੀ, ਭਾਵਕ ਜਿੰਨੇ ਮਰਜ਼ੀ ਕੋਈ ਸਾਧਨ ਕਰ ਲਵੇ ਪੂਰਨ ਗੁਰਾਂ ਤੋਂ ਬਿਨਾਂ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੇ ਬ੍ਰਹਮੈ ਨਾਰ ਦੇ ਵੇਦ ਵਿਆਸਾ ਕੋਏ। ਤੋ ਇਸ ਕਰਕੇ ਗੁਰੂ ਤੋਂ ਬਿਨਾਂ ਕਲਿਆਣ ਨਹੀਂ ਹੈ।
ਬਿਨ ਗੁਰ ਮਨੁਆ ਆਤ ਡੋਲਾਏ,
ਤੇ ਪੂਰੇ ਗੁਰ ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨ ਬਗੈਰ ਇਹ ਮਨੁਆ ਮਨ ਹੈ ਜਿਹੜਾ ਅਤਿਅੰਤ ਹੀ ਬਹੁਤਾ ਪਦਾਰਥ ਨੇ ਡੋਲਾਏ, ਡੋਲਦਾ ਹੀ ਰਹਿੰਦਾ ਹਰ ਵਕਤ, ਟਿਕਦਾ ਹੀ ਨਹੀਂ ਹੈ ਕਦੇ ਵੀ।
ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ,
ਪੂਰਨ ਗੁਰਾਂ ਦੇ ਉਪਦੇਸ਼ ਤੋਂ ਬਿਨ ਬਗੈਰ ਆਤਮ ਤ੍ਰਿਪਤੀ ਨਹੀਂ ਹੁੰਦੀ। ਇਹ ਜੀਵ ਹਰ ਵਕਤ ਬਿਖ ਵਿਸ਼ਿਆਂ ਰੂਪੀ ਬਿਓਈ ਖਾਏ ਖਾਂਦਾ ਹੈ। ਇਹ ਕੱਲਾ ਜ਼ਬਾਨ ਨਾਲ ਹੀ ਨਹੀਂ, ਅੱਖਾਂ ਨਾਲ ਵੀ ਜ਼ਹਿਰ ਖਾਂਦਾ ਹੈ ਪਰਾਏ ਸਰੂਪ ਨੂੰ ਦੇਖ ਕੇ, ਕੰਨਾਂ ਨਾਲ ਜ਼ਹਿਰ ਖਾਂਦਾ ਹੈ ਨਿੰਦਿਆ ਸੁਣਦਾ ਹੈ, ਜੀਭ ਨਾਲ ਜ਼ਹਿਰ ਖਾਂਦਾ ਝੂਠ ਬੋਲਦਾ, ਹੱਥਾਂ ਨਾਲ ਜ਼ਹਿਰ ਖਾਂਦਾ ਚੋਰੀ ਕਰਦਾ, ਪੈਰਾਂ ਨਾਲ ਜ਼ਹਿਰ ਦੇ ਵਾਸਤੇ ਪ੍ਰਾਪਤ ਤੁਰ ਕੇ ਜਾਂਦਾ, ਜ਼ਹਿਰੇ ਜ਼ਹਿਰ ਤਾਂ ਇਕੱਠੀ ਕਰ ਰਿਹਾ, ਬਿਖ ਖਾਏ ਖਾ ਰਿਹਾ ਬਿਖ। ਕਿਉਂ? ਪੂਰਨ ਗੁਰੂ ਮਿਲੇ ਨਹੀਂ, ਤ੍ਰਿਪਤੀ ਨਹੀਂ ਹੁੰਦੀ ਹੈ, ਪੂਰੇ ਗੁਰੂ ਤੋਂ ਉਪਦੇ ਆਤਮ ਤ੍ਰਿਪਤੀ ਨਹੀਂ ਹੁੰਦੀ, ਹਰ ਵਕਤ ਵਿਸ਼ਿਆਂ ਰੂਪੀ ਵਿਹੋ ਹੀ ਖਾਂਦਾ ਰਹਿੰਦਾ ਹੈ।
ਬਿਨ ਗੁਰ ਬਿਸੀਆਰ ਡੱਸੈ ਮਰ ਆਟ,
ਪੂਰਨ ਗੁਰਾਂ ਦੇ ਉਪਦੇਸ਼ ਤੋਂ ਬਿਨ ਬਗੈਰ ਬਿਸੀਆਰ ਨਾਮ ਸੱਪਦਾ ਹੈ, ਡੱਸੈ ਡੱਸਦਾ ਲੜਦਾ ਹੈ, ਬਾਟ ਰਸਤੇ ਦੇ ਵਿੱਚ ਹੀ ਮਰ ਜਾਂਦਾ, ਮੰਜ਼ਿਲ ਤੇ ਨਹੀਂ ਜਾ ਸਕਦਾ, ਪਹੁੰਚ ਸਕਦਾ। ਜਿਵੇਂ ਦੁਨੀ ਚੰਦ ਗੁਰੂ ਤੋਂ ਬੇਮੁਖ ਹੋ ਕੇ ਭਾਈ ਸਾਲੋ ਦਾ ਪੋਤਰਾ ਤੇ ਨੱਠਿਆ ਇੱਥੋਂ ਆਨੰਦਪੁਰ ਸਾਹਿਬ ਤੋਂ, ਕਿਲੇ ਦੀ ਕੰਧ ਤੇ ਛਾਲ ਮਾਰ ਕੇ ਨੱਠ ਗਿਆ, ਇਹ ਉਹੀ ਭਾਈ ਹੈ ਜਿਹੜਾ ਵੀਹ ਜਣਿਆਂ ਦੀ ਖੀਰ ਇਕੱਲਾ ਹੀ ਖਾ ਲੈਂਦਾ ਸੀ, ਬਾਹਲਾ ਹੀ ਮੋਟਾ ਜ਼ਿਆਦੇ ਸੀ। ਤੇ ਕਦੇ ਕਦੇ ਸਿੱਖਾਂ ਨੇ ਕਹਿਣਾ ਹੈ ਬਾਹਲਾ ਖੁਰਾਕ ਖਾਂਦਾ, ਉਹ ਕਹਿੰਦਾ ਜਿਹੜਾ ਖਾਂਦਾ ਨਹੀਂ, ਕਹਿੰਦਾ ਉਹਨੇ ਕੋਹੜੀ ਨੇ ਕੀ ਕਰਨਾ, ਕਹਿੰਦਾ ਜਦੋਂ ਜੰਗ ਹੋਊਗਾ ਨਾ, ਕਹਿੰਦਾ ਮੈਂ ਤੁਹਾਡੇ ਮੂਹਰੇ ਹੋ ਕੇ ਲੜੂੰ, ਕਹਿੰਦਾ ਦੇਖਿਓ ਫਿਰ ਉਸ ਵੇਲੇ ਜਦੋਂ ਘੇਰਾ ਪੈ ਗਿਆ ਤੇ ਜਦੋਂ ਹਾਥੀ ਨੇ ਆਉਣਾ ਸੀ, ਕਹਿੰਦੇ ਵੀ ਹਾਥੀ ਆ ਰਿਹਾ, ਮਹਾਰਾਜ ਹੱਸ ਕੇ ਕਹਿੰਦੇ ਕਲਗੀਧਰ ਪਾਤਸ਼ਾਹ, ਕਹਿੰਦੇ ਗੁਰੂ ਘਰ ਦਾ ਹਾਥੀ ਵੀ ਤਾਂ ਹੈਗਾ, ਇਹ ਵੀ ਤਾਂ ਸਭਾ ਨੇ ਚੋਰੀ ਖਾਣ ਵਾਲਾ। ਕਹਿੰਦੇ ਕੌਣ? ਕਹਿੰਦੇ ਦੁਨੀ ਚੰਦ ਨੂੰ ਹਾਥੀ ਨਾਲ ਲੜਾਵਾਂਗੇ। ਚੁੱਪ ਹੀ ਕਰ ਗਿਆ, ਮੂੰਹ ਉੱਡ ਗਿਆ, ਜਾ ਕੇ ਬੁੜਬੁੜ ਕਰਦਾ, ਕਹਿੰਦਾ ਦੱਸੋ ਕਿ ਇਹ ਕੋਈ ਗੱਲ ਬਣਦੀ ਹੈ ਵੀ ਬੰਦੇ ਵੀ ਕਿਤੇ ਹਾਥੀਆਂ ਨਾਲ ਲੜਦੇ ਹੁੰਦੇ ਨੇ? ਇਹ ਗੁਰੂ ਸਾਹਿਬ ਨੇ ਨਾ ਸਿੱਖਾਂ ਨੇ ਚੁਗਲੀ ਕਰਤੀ ਮੇਰੀ, ਇਹ ਮਰਵਾਉਣਗੇ ਮੈਨੂੰ, ਕਹਿੰਦਾ ਮੈਂ ਤਾਂ ਨਹੀਂ ਮਰਦਾ। ਉਹ ਨਾਲ ਸਾਥੀਆਂ ਨੂੰ ਲੈ ਕੇਲੀ ਦੀ ਕੰਧ ਛਾਲ ਮਾਰ ਕੇ ਜਾਂਦੇ ਹੀ ਪਹਿਲਾਂ ਤਾਂ ਲੱਤ ਟੁੱਟੀ, ਮੰਜੇ ਤੇ ਪਾ ਕੇ ਲੈ ਗਏ ਅੰਮ੍ਰਿਤਸਰ, ਉਹਨਾਂ ਨੇ ਵੜਨ ਦਿੱਤਾ, ਕਹਿੰਦੇ ਗੁਰੂ ਤੋਂ ਬੇਮੁਖ ਹੋਇਆ, ਘਰ ਦੇ ਚ ਪੈ ਕੇ ਮਰਿਆ, ਸੱਪ ਲੜ ਕੇ ਮਰਿਆ ਸੀ। ਫਿਰ ਇਸ ਕਰ ਬਿਨ ਗੁਰ ਬਿਸੀਅਰ ਡਸੈ ਮਰ ਵਾਟ, ਫਿਰ ਇਹਦੇ ਪੋਤਰੇ ਸੀ ਜਿਹੜੇ, ਉਹ ਜਾ ਕੇ ਗੁਰੂ ਸਾਹਿਬ ਦੇ ਚਰਨੀ ਕਲਗੀਧਰ ਪਾਤਸ਼ਾਹ ਦੇ ਪਏ, ਉਹਨਾਂ ਨੇ ਆਪਣੀ ਕੁੱਲ ਬਖਸ਼ਾ ਲਈ ਸੀ। ਇਸ ਤਰ੍ਹਾਂ ਦਾ ਸਾਧ ਸਿੰਘ ਜੀ ਦੁਬਾਰੇ ਫਿਰ ਬੋਲ ਦੋ ਜੀ।
ਬਿਨ ਗੁਰ ਬਿਸੀਅਰ ਡਸੈ ਮਰ ਵਾਟ,
ਪੂਰੇ ਗੁਰੂ ਦੇ ਉਪਦੇਸ਼ ਤੋਂ ਬਗੈਰ ਕਾਲ ਰੂਪੀ ਸੱਪ ਡਸਦਾ ਰਹਿੰਦਾ, ਬਾਰ ਬਾਰ ਡੰਗ ਮਾਰਦਾ ਰਹਿੰਦਾ, ਹਰੇਕ ਜੂਨੀ ਚ ਮਰਦਾ, ਜੀਵ ਜੰਮਣ ਮਰਨ ਦੇ ਰਸਤੇ ਵਿੱਚ ਹੀ ਪਿਆ ਰਹਿੰਦਾ, ਹੰਕਾਰ ਰੂਪੀ ਸੱਪ ਲੜਦਾ ਹੀ ਰਹਿੰਦਾ, ਡਸਦਾ ਰਹਿੰਦਾ। ਇਸੇ ਕਰਕੇ ਮੌਤ ਦੇ ਮਾਰੇ 84 ਜੂਨਾਂ ਦੇ ਵਿੱਚ ਰਸਤਿਆਂ ਵਿੱਚ ਪਏ ਹੀ ਰਹਿੰਦੇ ਹਨ।
ਨਾਨਕ ਗੁਰ ਬਿਨ ਘਾਟੇ ਘਾਟ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਪੂਰੇ ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨ ਬਗੈਰ ਜੀਵ ਹੈ ਜਿਹੜਾ ਘਾਟੇ ਘਾਟ, ਘਾਟਾ ਹੀ ਘਾਟਾ ਹੈ। ਜੀਵ ਨੂੰ ਮਾਤਾ ਦੇ ਗਰਭ ਵਿੱਚ ਪੈ ਕੇ ਜੂਨਾਂ ਨੂੰ ਭੋਗਣ ਰੂਪੀ ਘਾਟਾ ਹੀ ਪੈਂਦਾ। ਜੀਵ ਦੇ ਘਾਟ ਅੰਤਹਿਕਰਨ ਵਿੱਚ ਸੁਭ ਗੁਣਾਂ ਦੇ ਘਾਟੇ, ਇਹ ਘਾਟਾ ਪੈ ਰਿਹਾ। ਕਦੇ ਕਿਸੇ ਦਰਿਆ ਦੇ ਘਾਟ ਉੱਤੇ ਤੁਰੇ ਫਿਰਦੇ ਆ, ਕਦੇ ਕਿਸੇ ਦੇ ਘਾਟ ਉੱਤੇ ਫਿਰਦੇ ਆ, ਦੇਵੀ ਦੇਵਤਿਆਂ ਦੀ ਉਪਾਸਨਾ ਕਰਨ ਰੂਪੀ ਘਾਟਾਂ ਹੀ ਘਾਟਾਂ ਤੁਰੇ ਫਿਰਦੇ ਨੇ ਪੂਰੇ ਗੁਰੂ ਤੋਂ ਬਿਨਾ।
ਜਿਸ ਗੁਰ ਮਿਲੈ ਤਿਸ ਪਾਰ ਉਤਾਰ,
ਜਿਹਨੂੰ ਗੁਰੂ ਸਾਹਿਬ ਜੀ ਮਿਲਦੇ ਆ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਮੁਕਤ ਦੇ ਕਿਨਾਰੇ ਭੇਜ ਦਿੰਦੇ ਆ। ਪ੍ਰਸ਼ਨ ਕੀਤਾ ਤੇ ਗੁਰੂ ਕਿਵੇਂ ਪਾਰ ਉਤਾਰਦਾ, ਮਹਾਰਾਜ ਦੇਖੋ ਤੁਸੀਂ ਸਾਨੂੰ ਹੁਣ ਮਿਲੇ ਹੋ, ਤੁਸੀਂ ਪੂਰਨ ਵੀ ਹੋ, ਅਸੀਂ ਤੁਹਾਨੂੰ ਗੁਰੂ ਮੰਨਦੇ ਹਾਂ, ਇਹ ਜਿਹੜੇ ਗੁਰਮੁਖ ਸਿੱਧ ਸੀ ਉਹਨਾਂ ਦੀ ਗੱਲ ਹੈ। ਤੇ ਕਿਰਪਾ ਕਰਕੇ ਮਹਾਰਾਜ ਦੱਸੋ ਵੀ ਤਾਰਦਾ ਕਿਵੇਂ ਹੈ ਪੂਰਾ ਗੁਰੂ, ਗੁਰਮੁਖਤਾਈ ਵਾਲਾ ਪ੍ਰਸ਼ਨ ਉੱਤਰ ਦਿੰਦੇ ਨੇ। ਤੇ ਮਹਾਰਾਜ ਸਾਹਿਬ ਕਹਿੰਦੇ ਨੇ
ਅਵਗਣ ਮੀਟੈ ਗੁਣ ਨਿਸਤਾਰ,
ਪੂਰਾ ਗੁਰੂ ਔਗਣਾ ਨੂੰ ਤਾਂ ਦਿੰਦਾ, ਮੇਟ ਨਿਵਿਰਤ ਕਰ ਦਿੰਦਾ, ਸੁਭ ਗੁਣਾਂ ਦੀ ਕਰ ਦਿੰਦਾ ਬਖਸ਼ਿਸ਼, ਨਿਸ ਪ੍ਰਪੰਚ ਤੋਂ ਇਉਂ ਤਾਰ ਦਿੰਦਾ ਹੈ, ਸੰਸਾਰ ਤੋਂ ਇਉਂ ਤਾਰ ਦਿੰਦਾ ਹੈ।
ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ,
ਮੁਕਤੀ ਤੇ ਮਹਾ ਵੱਡੇ ਸੁਖ ਆਨੰਦ ਭਾਵ ਬ੍ਰਹਮਾਨੰਦ ਦੀ ਪ੍ਰਾਪਤੀ ਤਾਂ ਹੁੰਦੀ ਹੈ ਜੇ ਪੂਰੇ ਗੁਰੂ ਸਾਹਿਬ ਜੀ ਸ਼ਬਦ ਉਪਦੇਸ਼ ਦੀ ਵਿਚਾਰ ਕਰੇ। ਗੁਰਮੁਖ ਜਨਾਂ ਦੀ ਗੁਰਮੁਖ ਜਨਾਂ ਨੂੰ ਦੁਨੀਆਂ ਵਿੱਚ ਕਦੇ ਕਦਾਚਿਤ ਹਾਰ ਨਹੀਂ ਹੁੰਦੀ, ਹਾਰ ਨਹੀਂ ਆਉਂਦੀ, ਨਾ ਇਹ ਲੋਕ ਵਿੱਚ ਪ੍ਰਲੋਕ ਵਿੱਚ ਜਮਾਂ ਤੋਂ ਹਾਰ ਨਹੀਂ ਹੁੰਦੀ, ਜਮ ਹਰਾ ਨਹੀਂ ਸਕਦੇ, ਕਾਮ ਕਰੋ ਆਦਿ ਵਿਕਾਰਾਂ ਵਿੱਚ ਹਾਰ ਨਹੀਂ ਹੁੰਦੀ, ਜਿੱਤ ਕੇ ਜਾਂਦੇ ਨੇ। ਗੁਰਮੁਖ ਜਨ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੰਡ ਮਿਲਿਆ, ਇਉਂ ਪ੍ਰਾਪਤ ਹੁੰਦੇ ਆ।
ਗੁਰਮੁਖ ਕਦੇ ਨਾ ਆਵੇ ਹਾਰ,
ਗੁਰਮੁਖ ਜਨਾਂ ਨੂੰ ਦੁਨੀਆਂ ਦੇ ਵਿੱਚ ਕਦੇ ਵੀ ਹਾਰ ਨਹੀਂ ਆਉਂਦੀ ਤੇ ਕਦੇ ਪ੍ਰਲੋਕ ਵਿੱਚ ਜਮਾਂ ਤੋਂ ਹਾਰ ਨਹੀਂ ਆਉਂਦੀ ਤੇ ਜਮ ਹਰਾ ਨਹੀਂ ਸਕਦੇ, ਕਾਮ ਕ੍ਰੋਧ ਆਦਿ ਇਹ ਵੀ ਵਿਕਾਰ ਹਰਾ ਨਹੀਂ ਸਕਦੇ ਹਨ।
ਤਨ ਹਟੜੀ ਇਹੋ ਮਨ ਵਣ ਜਾਰਾ,
ਗੁਰਮੁਖ ਜਨਾਂ ਦੇ ਤਨ ਸਰੀਰ ਨੂੰ ਹਟੜੀ ਹੱਟੀ ਤੇ ਇਹੋ ਜਿਹੜਾ ਮਨ ਚਿੱਤ ਨੂੰ ਬਣਜਾਰਾ ਵਪਾਰ ਕਰਨ ਵਾਲਾ ਵਪਾਰੀ ਸਮਝਿਆ ਹੋਇਆ ਤੇ ਇਸ ਕਰਕੇ ਸਾਧ ਸਿੰਘ ਜੀ ਸਤਿਗੁਰੂ ਸਾਹਿਬ ਜੀ ਐਸਾ ਕਥਨ ਕਰਦੇ ਹਨ ਕਿ ਜਿਹੜੇ ਗੁਰਮੁਖ ਜਨ
ਨਾਨਕ ਸਹਿਜੇ ਸੱਚ ਵਪਾਰਾ,
ਸਤਿਗੁਰੂ ਕਥਨ ਕਰਦੇ ਹਾਂ ਗੁਰਮੁਖ ਜਨ ਸਹਿਜੇ ਸ਼ਾਂਤੀ ਇਹਦੇ ਨਾਲ ਸੱਚ ਸਰੂਪ ਨੂੰ ਉਹਦੇ ਸੱਚ ਸਰੂਪ ਦੇ ਨਾਲ ਆਪ ਜਪਣ ਤੇ ਹੋਰਨਾਂ ਨੂੰ ਜਪਾਉਣ ਰੂਪੀ ਵਪਾਰਾ ਵਣਜ ਕਰਦੇ, ਹੋਰਨਾਂ ਨੂੰ ਬ੍ਰਹਮ ਗਿਆਨ ਦੇਣ ਦਾ ਵਣਜ ਕਰਦੇ ਹੈ। ਆ ਭਾਈ ਦਰਸ਼ਨ ਸਿੰਘ ਸਾਧ ਸਿੰਘ ਜੀ ਇੱਥੇ ਲੁਧਿਆਣੇ ਵਾਲੇ ਇਹ ਮਲੇਰਕੋਟਲੇ ਰਹਿੰਦੇ ਹੁੰਦੇ ਸੀ ਤੇ ਇਹ ਪਹਿਲਾਂ ਅਸਲ ਦੇ ਵਿੱਚ ਸਮਰਾਲਾ ਚੌਂਕ ਵਾਲੇ ਮਹਾਂਪੁਰਸ਼ਾਂ ਨੂੰ ਮਿਲਣ ਤੋਂ ਪਹਿਲਾਂ ਅਨਸਪੁਰ ਵਾਲੇ ਸੰਤਾਂ ਦੇ ਸੇਵਕ ਹੈ ਪਰਿਵਾਰ ਸਾਰਾ। ਇਹਨਾਂ ਦਾ ਜਿਹੜਾ ਬਜ਼ੁਰਗ ਸੀ ਸਾਧ ਸਿੰਘ ਉੱਥੇ ਇਕੱਠੇ ਰਹੇ ਹੈ ਗੁਰਦੁਆਰੇ ਸੰਗਤ ਸਰ, ਉਹ ਪ੍ਰਧਾਨ ਬਣਾਇਆ ਸੀ ਸਾਡਾ ਸਾਰਿਆਂ ਮਿਲ ਕੇ। ਇਹਨੇ ਬਚਨ ਸੁਣਾਇਆ, ਕਹਿੰਦੇ ਜੀ ਮੈਨੂੰ ਪਰਿਵਾਰ ਵਾਲੇ ਕਹਿੰਦੇ ਵੀ ਤੂੰ ਪੜ੍ਹ ਲਿਖ ਗਿਆ ਵੀ ਹੋਰ ਨੌਕਰੀ ਤਾਂ ਮਿਲੀ ਨੀ, ਦੁਕਾਨ ਕਰ ਲੈ। ਕਹਿੰਦਾ ਜੀ ਠੀਕ ਹੈ, ਕਹਿੰਦੇ ਸੰਤਾਂ ਤੋਂ ਬਚਨ ਲਿਆ ਤੇ ਮਹਾਂਪੁਰਸ਼ ਚਲੇ ਗਏ। ਜਾ ਕੇ ਕਹਿੰਦੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਕਹਿੰਦੇ ਮਹਾਰਾਜ ਮੈਂ ਕੱਪੜੇ ਦੀ ਦੁਕਾਨ ਪਾਲਾਂ। ਤੇ ਮਹਾਂਪੁਰਸ਼ ਹੱਸ ਕੇ ਕਹਿੰਦੇ ਤੇ ਜਵਾਬ ਕੀ ਦਿੱਤਾ, ਕਹਿੰਦੇ ਸਾਊ ਤਨ ਹਟੜੀ ਇਹੋ ਮਨ ਬਣ ਜਾ ਰਹਾ। ਬਸ ਇੱਕੋ ਤੁਕ ਬੋਲੀ, ਤਨ ਹਟੜੀ ਇਹੋ ਮਨ ਬਣ ਜਾ ਰਹਾ, ਸੱਚ ਦੀ ਦੁਕਾਨ ਪਾਓ ਭਾਈ। ਤੇ ਫਿਰ ਉੱਥੋਂ ਆ ਕੇ ਨਾਲ ਦੇ ਪ੍ਰੇਮੀ ਕਹਿੰਦੇ ਐਂ ਕਰੋ ਛੋਟੇ ਸੰਤਾਂ ਨੂੰ ਪੁੱਛ ਲਓ, ਉਹ ਵੀ ਇੱਕੋ ਹੀ ਸਰੂਪ ਹੈ, ਅਵਸਥਾ ਇੱਕੋ ਜਿਹੀ ਸੀ। ਤੇ ਉਹ ਛੋਟੇ ਸੰਤਾਂ ਕੋਲ ਚਲੇ ਗਏ, ਇਹ ਜੋੜੀ ਸੀ ਮਹਾਂਪੁਰਖਾਂ ਤੋਂ ਛੋਟੇ ਸੰਤ ਥੋੜਾ ਜਿਹਾ ਸ੍ਰੀ ਬਾਹਰ। ਉਹਨਾਂ ਨੂੰ ਜਾ ਕੇ ਕਹਿੰਦੇ ਮਹਾਰਾਜ ਕਿਰਪਾ ਕਰੋ ਵੀ ਦੁਕਾਨ ਪਾਉਣੀ ਆ ਦਰਸ਼ਨ ਸੂ। ਕਹਿੰਦਾ ਜੀ ਪਾ ਲਈਏ। ਕਹਿੰਦੇ ਸਾਊ ਤਨ ਹਟੜੀ ਇਹੋ ਮਨ ਬਣ ਜਾ ਰਿਹਾ, ਤਿੰਨ ਵਾਰੀ ਉਹਨਾਂ ਨੇ ਬੋਲਤਾ ਐਂ ਇੱਕੋ ਸਰਸਾਰ ਸਿੰਘ ਜੀ। ਇਹ ਵਪਾਰ ਸੱਚ ਦਾ ਹੀ ਨਾਮ ਦੇ ਨਾਲ ਜੋੜਦੇ ਰਹਿੰਦੇ ਆ। ਤੋ ਇਸ ਪ੍ਰਕਾਰ ਮਹਾਂਪੁਰਖਾਂ ਦਾ ਜਿਹੜਾ ਵਿਚਾਰ ਹੁੰਦਾ ਹੈ ਕਿ ਉਹ ਜਿਹੜੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ, ਅੱਧੀ ਤੁਕ ਬੋਲ ਦੋ ਦੁਬਾਰੇ ਫਿਰ।
ਨਾਨਕ ਸਹਿਜੇ ਸੱਚ ਵਪਾਰਾ,
ਗੁਰਮੁਖ ਜਨ ਸਹਿਜੇ ਸ਼ਾਂਤੀ ਦੇ ਨਾਲ ਸੱਚ ਸਰੂਪ ਦਾ ਨਾਮ ਜਪਣ ਤੇ ਹੋਰਨਾਂ ਨੂੰ ਜਪਾਉਣ ਦਾ ਇਹੀ ਬਣਜ ਕਰਦੇ ਆ। ਵਪਾਰਾ ਬਣਜ, ਹੋਰਨਾਂ ਨੂੰ ਬ੍ਰਹਮ ਗਿਆਨ ਦੇਣ ਦਾ ਬਣਜ ਕਰਦੇ ਹਨ।
ਗੁਰਮੁਖ ਬੰਧਿਉ ਸੀਤ ਵਿਧਾਤੈ,
ਕਹਿੰਦੇ ਮਹਾਰਾਜ ਗੁਰਮੁਖਾਂ ਦੀ ਕੋਈ ਹੋਰ ਇਸ ਤਰ੍ਹਾਂ ਦੀ ਸੁਣਾਓ ਜਿਹਨੂੰ ਸਾਰਾ ਸੰਸਾਰ ਵੀ ਜਾਣਦਾ ਹੋਵੇ, ਕੋਈ ਪ੍ਰਮਾਣ ਦਿਓ ਗੁਰਮੁਖਾਂ ਦਾ। ਇਹ ਮੰਗਲ ਨਾਥ, ਭਰਥਰੀ ਨਾਥ, ਗੋਪੀ ਚੰਦ ਗੁਰਮੁਖ ਹਨ, ਕਿਉਂ ਉਹ ਲਾਣਾ ਜੇ ਮੁੜਨ ਵਾਲਾ ਹੀ ਆ, ਜਿਹੜੇ ਫਲ ਖਾਣਗੇ ਨੇ ਹਾਲੇ ਮੁੜੇ ਨਹੀਂ ਉਹ, ਅਗਲੀਆਂ ਤੁਕਾਂ ਦੇ ਵਿੱਚ ਆ ਹੀ ਸਮਝ ਹੁਣ ਕੱਲ੍ਹ ਦੀ ਕਥਾ 'ਚ ਆਉਣਗੇ ਉਹ, ਉਹਨਾਂ ਨੇ ਤਾਂ ਝਗੜਨਾ ਆ ਕੇ ਪੂਰਾ ਇਹਨੇ ਜਿਵੇਂ ਕੱਲ੍ਹ ਸੁਣੀ ਸੀ ਕਥਾ। ਮਹਾਰਾਜ ਕਹਿੰਦੇ ਗੁਰਮੁਖ ਜਨ, ਦੁਬਾਰੇ ਬੋਲ ਦਿਓ ਜੀ।
ਗੁਰਮੁਖ ਬੰਧਿਓ ਸੀਤ ਵਿਧਾਤੈ,
ਮਹਾਰਾਜ ਕਹਿੰਦੇ ਭਾਈ ਗੁਰਮੁਖ ਰਾਮ ਚੰਦਰ ਸੀ, ਉਹ ਕਿਵੇਂ? ਕਹਿੰਦੇ ਗੁਰੂ ਵਸ਼ਿਸ਼ਠ ਦੇ ਉਪਦੇਸ਼ ਦੁਆਰਾ ਸਮੁੰਦਰ ਤੋਂ ਪਾਰ ਹੋਣ ਵਾਸਤੇ ਉਹ ਉਸਨੇ ਵਿਧਾਤੇ ਫਲ ਪ੍ਰਦਾਤੇ ਪਰਮੇਸ਼ਰ ਦਾ ਨਾਮ ਪੱਥਰਾਂ ਤੇ ਲਿਖ ਕੇ ਸੇਤ ਪੁਲ ਬੰਨਦੇ ਵਰਣਨ ਕੀਤਾ, ਪੁਲ ਬੰਨਿਆ। ਉਹ ਕਿਸ ਤਰ੍ਹਾਂ ਹੈ? ਸਾਧ ਸਿੰਘ ਜੀ ਜਿਸ ਵਕਤ ਲੰਕਾ ਨੂੰ ਜਾਣ ਵਾਸਤੇ ਰਾਮ ਚੰਦਰ ਜੀ ਪੁਲ ਬੰਨਣ ਲੱਗੇ ਤੇ ਪੁਲ ਨਾ ਬੰਨ ਹੋ ਗਏ। ਉਹ ਫਿਰ ਉਸ ਵੇਲੇ ਕਹਿੰਦੇ ਜੀ ਸਮੁੰਦਰ ਠਾਠਾਂ ਮਾਰਦਾ, ਫੌਜਾਂ ਰੁਕੀ ਹੋਈ, ਕਿਵੇਂ ਕਰੀਏ? ਭਗਵਾਨ ਜੀ ਨੇ ਉਸ ਵੇਲੇ ਵੀਰ ਰਸ ਵਿੱਚ ਆ ਕੇ ਅਗਨ ਬਾਣ ਤੀਰ ਖਿੱਚ ਲਿਆ। ਅਗਨ ਬਾਣ ਜਿਹੜਾ ਅਹਿਸਾਸ ਸੀ ਉਹ ਤੰਤਰ ਸ਼ਾਸਤਰ ਦੇ ਅਨੁਸਾਰ, ਪੁਰਾਣਾ ਅਨੁਸਾਰ ਇੱਕ ਅਗਨ ਮੰਤਰ ਹੁੰਦਾ ਹੈ, ਪੜ੍ਹ ਕੇ ਚਲਾਇਆ ਹੋਇਆ ਤੀਰ ਨੂੰ ਅਗਨ ਬਾਣ ਕਹਿੰਦੇ, ਜੋ ਬੈਰੀ ਦੀ ਸੈਨਾ ਤੇ ਸਮਾਨ ਨੂੰ ਭਸਮ ਕਰਕੇ ਰੱਖ ਦਿੰਦਾ। ਉਹ ਜਦੋਂ ਸਿੰਨਿਆ ਤੇ ਸਮੁੰਦਰ ਜਿਹੜਾ ਉਹਦਾ ਅਧਿਕਸ਼ ਦੇਵ ਸੀ, ਉਹ ਜਦੇ ਸਰੂਪ ਧਾਰਨ ਕਰਕੇ ਹੱਥ ਜੋੜ ਕਹਿੰਦੇ ਭਗਵਾਨ ਜੀ ਮੇਰੇ ਤੇ ਕਰੋਪ ਕਿਉਂ ਹੋਇਆ, ਮੇਰਾ ਕੀ ਕਸੂਰ ਹੈ? ਕਹਿੰਦੇ ਰਾਹ ਦੇ, ਤੇਰਾ ਕਸੂਰ ਕੀ ਹੈ? ਮੈਂ ਜਾਣਾ ਲੰਕਾ ਜੀ ਆਪਣੀ ਸੀਤਾ ਲੈ ਕੇ ਆਉਣੀ ਹੈ। ਉਹ ਕਹਿੰਦੇ ਭਗਵਾਨ ਜੀ ਮੈਂ ਤਾਂ ਤੁਹਾਡੇ ਸੰਕਲਪ ਨਾਲ ਸੁੱਕ ਸਕਦਾ, ਪਰ ਇੰਨੇ ਜੀ ਜੰਤ ਮਰ ਜਾਣਗੇ ਸਾਰੇ। ਨਿੱਕੀ ਜੀ ਗੱਲ ਪਿੱਛੇ ਤੁਸੀਂ ਮੈਨੂੰ ਤੁਸੀਂ ਮਾਰਨ ਲੱਗੇ ਹੋ, ਤੇ ਜੇ ਪੁਲ ਬੰਨਣਾ ਤੇ ਮੈਂ ਤੁਹਾਨੂੰ ਯੁਗਤੀ ਦੱਸ ਦਿੰਦਾ, ਪੁਲ ਬੰਨਿਆ ਜਾਊ? ਕਹਿੰਦੇ ਦੱਸ। ਉਹ ਕਹਿੰਦੇ ਜੀ ਤੁਸੀਂ ਆਪਣੇ ਗੁਰੂ ਦਾ ਧਿਆਨ ਧਰੋ, ਗੁਰੂ ਦਾ ਧਿਆਨ ਧਰੋਗੇ ਤੁਹਾਡਾ ਗੁਰੂ ਦੱਸੂਗਾ ਵੀ ਪੁਲ ਕਿਵੇਂ ਬੰਨ ਹੋਊਗਾ। ਆਪਣੇ ਗੁਰੂ ਦਾ ਪੂਜਨ ਕਰੋ। ਤੇ ਉਸ ਵੇਲੇ ਸਾਧ ਸਿੰਘ ਜੀ ਵੀ ਪਾਰ ਹੋਣ ਦੀ ਯੁਗਤੀ ਗੁਰੂ ਤੋਂ ਸੀ। ਇਹ ਸੁਣ ਕੇ ਰਾਮ ਚੰਦਰ ਜੀ ਨੇ ਗੁਰੂ ਵਿਸ਼ਿਸ਼ਟ ਦਾ ਧਿਆਨ ਕੀਤਾ, ਸਮਾਧੀ 'ਚ ਬਹਿ ਗਏ, ਹਿਰਦੇ ਦੇ ਸਾਕਸ਼ਾਤ ਹੋ ਗਏ ਵਿਸ਼ਿਸ਼ਟ ਜੀ। ਕਹਿੰਦੇ ਰਾਮ ਤੇਰੀ ਫੌਜ ਦੇ ਵਿੱਚ ਨਲ ਤੇ ਨੀਲ ਦੋ ਨੇ ਜਿਨ੍ਹਾਂ ਨੂੰ ਸਰਾਫ ਹੋਇਆ ਵੈ। ਇਹ ਰਿਸ਼ੀਆਂ ਦੇ ਕੱਪੜੇ ਫੜ ਕੇ, ਉਹਨਾਂ ਦੇ ਠਾਕਰ ਫੜ ਕੇ ਡੋਬ ਦਿੰਦੇ ਸੀ। ਉਹਨਾਂ ਨੇ ਸੋਚਿਆ ਵੀ ਚਲੋ ਹੋਰ ਸਰਾਪ ਤਾਂ ਕਾਹਨੂੰ ਦੇਣਾ, ਉਹਨਾਂ ਨੇ ਸਰੂਪ ਦੇ ਤਾ। ਕਹਿੰਦੇ ਅੱਜ ਤੋਂ ਬਾਅਦ ਤੁਹਾਡੇ ਹੱਥਾਂ ਨਾਲ ਚੀਜ਼ ਸਿੱਟੀ ਹੋਈ ਡੁੱਬੂਗੀ ਨਹੀਂ, ਤੈਰਦੀ ਰਹੂਗੀ। ਉਦੋਂ ਤਾਂ ਫਿਰ ਠਾਕਰ ਜਿਹੜਿਆਂ ਦੀ ਪੂਜਾ ਕਰਦੀ ਪੱਥਰ ਦੇ, ਉਹ ਤੈਰਨ ਲੱਗ। ਕਹਿੰਦੇ ਜੀ ਇਹਦੇ ਹੱਥ ਲਵਾ ਲਵਾ ਕੇ ਤੁਸੀਂ ਪੁਲ ਬੰਨ ਲਓ। ਉਹਨੇ ਫਿਰ ਨਲ ਤੇ ਨੀਲ ਲਿਆਂਦੇ, ਉਹ ਬਾਕੀ ਫੌਜ ਪੱਥਰ ਲਿਆਉਂਦੀ ਸੀ, ਉਹ ਹੱਥ ਲਾਉਂਦੇ ਸੀ, ਫਿਰ ਉਹ ਜੁੜਨ ਨਾ। ਫਿਰ ਕਹਿੰਦੇ ਜੀ ਜੁੜਦੇ ਨੇ ਇਕੱਲੇ ਇਕੱਲੇ ਤਰੂਜ ਫਿਰਦੇ ਨੇ। ਕਹਿੰਦੇ ਐਂ ਕਰੋ, ਉਸ ਵੇਲੇ ਵਿਸ਼ਿਸ਼ਟ ਜੀ ਨੇ ਅੰਤਰ ਧਿਆਨ ਹੋ ਕੇ ਕਿਹਾ ਰਾਮ ਤੇ ਸਭ ਤੋਂ ਵੱਡੀ ਮਹਿਮਾ ਤਾਂ ਪਰਮੇਸ਼ਰ ਨਿਰਾਕਾਰ ਦੇ ਨਾਮ ਦੀ ਹੈ। ਇੱਕ ਅੱਖਰ ਦੇ ਲਿਖੋ ਰਾ, ਦੂਜੇ ਤੇ ਲਿਖੋ ਮਾਂ। ਰਾਰੇ ਨੂੰ ਕੰਨਾ ਲਾਓ ਰਾਮ। ਜਦੋਂ ਪੱਥਰ ਇਕੱਠੇ ਕਰੋਗੇ ਪਰਮਾਤਮਾ ਜੁੜਿਆ ਹੀ ਰਹਿੰਦਾ, ਉਹ ਉਸ ਵੇਲੇ ਪੱਥਰ ਜੁੜ ਜੂ, ਅਗਲੇ ਪੱਥਰ ਤੇ ਫੇਰੇ ਇਸੇ ਤਰ੍ਹਾਂ ਐਂ ਜੋੜ ਕੇ ਪੁਲ ਬੰਨ ਲਿਆ ਸੀ। ਇਸ ਕਰਕੇ ਸਾਧ ਸਿੰਘ ਜੀ ਐਸਾ ਹੀ ਫਿਰ ਉਹ ਕੀਤਾ। ਇਸੇ ਕਰਕੇ ਕਿਹਾ ਹੈ, ਕਹਿੰਦੇ ਜਿਹੜਾ ਐਸਾ ਹੈ ਪਰਮੇਸ਼ਰ ਦੇ ਨਾਮ ਦੀ ਨਿਸ ਤੇ ਅਦਕ ਹੋਤ ਸ੍ਰੀ ਰਾਮ ਜਗੇ ਲਿਖਾਇਓ ਲਿਖ ਕਰ ਨਾਮ ਸਰਬਰ ਪਰ ਗਿਰਬਰ ਧਰ ਭਾਰੇ ਤਰਬਰ ਕੇ ਪਾਤਨ ਸਮ ਤਾਰੇ। ਐ ਤਾਰਦੇ ਮੈਂ ਪੱਤੇ ਤੈਰਦੇ ਹੁੰਦੇ ਆ, ਇਹ ਨਾਮ ਦੀ ਮਹਿਮਾ। ਕਹੋ ਕਹਾਂ ਲੱਗ ਨਾਮ ਬੜਾਈ, ਰਾਮ ਨਾ ਸਕੇ ਨਾਮ ਗੁਣ ਗਾਈ। ਤੁਲਸੀ ਜੀ ਮਹਾਰਾਜ ਐਸਾ ਕਹਿੰਦੇ ਹੈ, ਭਾਈ ਸੰਤੋਖ ਸਿੰਘ ਨੇ ਐਸਾ ਲਿਖਿਆ। ਇਸ ਪ੍ਰਕਾਰ ਇਹ ਨਾਮ ਦੀ ਮਹਿਮਾ। ਕਹਿੰਦੇ ਇਹਦੇ ਨਾਲ ਲੰਕਾ ਦੇ ਉੱਤੇ ਪੁਲ ਬੰਨਿਆ ਹੋਇਆ, ਉਹ ਨਾਮ ਦੇ ਨਾਲ ਹੀ ਪੁਲ ਬੰਨ ਹੋਇਆ। ਤੇ ਜਦੋਂ ਲੰਕਾ ਦੇ ਵਿੱਚ ਗਏ ਗੁਰੂ ਨਾਨਕ ਸਾਹਿਬ, ਉਹ ਦੇਖਿਆ ਨਾ ਸਮੁੰਦਰ ਸਾਰੇ, ਮਰਦਾਨਾ ਪੁੱਛਦਾ ਮਹਾਰਾਜ ਵੀ ਇੱਥੇ ਰਾਮ ਚੰਦਰ ਨੇ ਪੁਲ ਬੰਨਿਆ ਸੀ, ਆਪਾਂ ਉਹਦੇ ਤੇ ਨਹੀਂ ਚੱਲਾਂਗੇ? ਕਹਿੰਦੇ ਭੋਲਿਆ ਉਹ ਤਾਂ ਬਹੁਤ ਪੁਰਾਣੀ ਗੱਲ ਹੋ ਗਈ, ਉਹ ਕਿੱਥੇ ਆ ਪੁਲ ਹੁਣ? ਉਹਨਾਂ ਨੇ ਵੀ ਪੁਲ ਰਾਮ ਕਹਿ ਕੇ ਬੰਨਿਆ ਸੀ। ਕਹਿੰਦੇ ਤੈਨੂੰ ਵਾਹਿਗੁਰੂ ਮੰਤਰ ਦੁਆਰਾ ਪਾਰ ਕਰਾਂਗੇ। ਵਾਹਿਗੁਰੂ ਨਾਮ ਜਹਾਜ਼ ਚੜ੍ਹੇ ਸੋਤਰੇ ਪਾਰ ਨਾਮ ਦੁਆਰਾ ਪਾਰ ਕੀਤਾ ਸੀ। ਲੰਕਾ ਦੇ ਵਿੱਚ ਸਾਧ ਸਿੰਘ ਅਮਰ ਜੀਵਨ ਇਹ ਹਨੂੰਮਾਨ ਦੇ ਵੀ ਮਿਲਾਪ ਹੋਇਆ, ਜਨਮ ਸਾਖੀ ਚ ਲਿਖਿਆ, ਨਾਨਕ ਪ੍ਰਕਾਸ਼ ਦੇ ਵਿੱਚ ਵੀ ਐਸੇ ਪ੍ਰਸੰਗ ਇਤਿਹਾਸ ਵਿੱਚ ਆਉਂਦੇ ਹੈ। ਭਵਿਸ਼ਣ ਜਿਹੜਾ ਅਮਰ ਹੈ ਉਹ ਵੀ ਗੁਰੂ ਨਾਨਕ ਸਾਹਿਬ ਨੂੰ ਮਿਲਿਆ, ਚਰਨ ਪਰਸੇ, ਕਿਉਂਕਿ ਸੂਖਮਰੂ ਹਨ ਭਗਤ ਕੇ, ਜਿਵੇਂ ਭਗਤ ਨੇ ਜਿਹੜੇ ਸਾਰੇ ਗੁਰੂ ਅਰਜਨ ਦੇਵ ਜੀ ਨੂੰ ਮਿਲੇ, ਭਗਤ ਬਾਣੀ ਜਦੋਂ ਲਿਖਾਉਣ ਹੋਈ ਹੈ। ਸੋ ਅੱਗੇ ਦੱਸਦੇ ਹਨ ਵੀ ਇਹ ਗੁਰਮੁਖਾਂ ਦਾ ਕਰਤਵ ਹੈ। ਭਾਈ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਹੇ ਸਿੱਧੋ
ਲੰਕਾ ਲੁੱਟੀ ਦੈਤ ਸੰਤਾਪੈ।
ਹੇ ਰਾਮ ਚੰਦਰ ਜੀ ਲੰਕਾ ਸਾਰੀ ਲੁੱਟੀ, ਦੈਤਾਂ ਨੂੰ ਵਿਸ਼ੇਸ਼ ਕਰਕੇ ਦੁੱਖ ਦਿੱਤਾ ਹੈ, ਕਿਉਂਕਿ ਜਿਹੜੇ ਲੋਕਾਂ ਨੂੰ ਦੁੱਖ ਦਿੰਦੇ ਸੀ ਉਹ ਬਦਲੇ ਚ ਦੁੱਖੇ ਮਿਲਣਾ ਸੀ, ਮਾਰਨਾ ਕੀ ਤੁਹਾਨੂੰ? ਲੰਕਾ ਲੁੱਟੀ ਦੈਤ ਸੰਤਾਪੈ, ਦੇਵਤਿਆਂ ਨੂੰ ਦੇਖਣ ਵਾਲੇ ਰਾਕਸ਼ਾਂ ਨੂੰ ਮਾਰਨਾ ਕੀਤਾ ਹੈ। ਤੇ ਇਸ ਪ੍ਰਕਾਰ
ਰਾਮ ਚੰਦ ਮਾਰਿਓ ਅਹ ਰਾਵਣ।
ਰਾਮ ਚੰਦਰ ਜੀ ਨੇ ਅਹ ਹੰਕਾਰੀ, ਅਹ ਨਾਮ ਹੰਕਾਰ ਦਾ, ਹੰਕਾਰੀ ਰਾਵਣ ਨੂੰ ਜੰਗ ਵਿੱਚ ਮਾਰਿਓ, ਮਾਰਨਾ ਕੀਤਾ ਹੈ।
ਭੇਦ ਬਭੀਖਣ ਗੁਰਮੁਖ ਪਰਚਾਇਣ,
ਇਹ ਭੇਦ ਬਭੀਖਣ ਨਹੀਂ ਦੱਸਿਆ, ਪਰਚੈਣ ਪਰਚੇ ਕਰਕੇ ਗੁਰਮੁਖ ਰਾਮ ਚੰਦਰ ਜੀ ਰਾਵਣ ਨੂੰ ਮਾਰ ਸਕੇ ਨਹੀਂ, ਆਪ ਨਹੀਂ ਸੀ ਮਾਰ ਸਕਦੇ। ਉਹ ਪਿਰਥੀ ਚੰਦ ਜਿਹੜਾ ਨਾ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ, ਇਹਦਾ ਪੁੱਤਰ ਹੋਇਆ ਮਿਹਰਵਾਨ। ਉਹ ਮਿਹਰਵਾਨ ਨੇ ਇੱਕ ਬਿਰਧ ਰਮਾਇਣ ਬਣਾਈ ਹੈ, ਉਹਦੇ ਵਿੱਚ ਲਿਖਿਆ ਹੋਇਆ, ਮਹਾਂਪੁਰਖ ਦੱਸਦੇ ਸੀ, ਇਹ ਕਥਾ ਆਉਂਦੀ ਹੈ ਕਿ ਰਾਮ ਚੰਦਰ ਜੀ ਨੇ 100 ਵਾਰੀ ਰਾਵਣ ਦਾ ਸਿਰ ਵੱਢਿਆ, ਉਹ ਫਿਰ ਪੈਦਾ ਹੋ ਜਾ ਕਰੇ। ਤੇ ਬਭੀਖਣ ਕਹਿੰਦਾ, ਰਾਮ ਜੀ ਤੁਸੀਂ 1000 ਵਾਰੀ ਵੱਢੋ ਚਾਹੇ ਤਾਂ ਵੀ ਨਹੀਂ ਇਹ ਮਰਨਾ ਇੱਕ ਭਰਾ ਮੇਰਾ। ਕਹਿੰਦੇ ਕਿਵੇਂ ਮਰੂ? ਕਹਿੰਦੇ ਮਹਾਰਾਜ ਮੈਂ ਦੱਸਦਾ, ਇਹਦੇ ਹਿਰਦੇ ਵਿੱਚ ਅੰਮ੍ਰਿਤ ਦਾ ਕੁੰਡ ਹੈ, ਅਗਨ ਬਾਣ ਮਾਰ ਕੇ ਸੁਕਾ ਦਿਓ। ਰਾਵਣ ਸਾਧ ਸਿੰਘ ਜੀ ਇਸ ਪ੍ਰਕਾਰ ਫਿਰ ਅਗਨ ਬਾਣ ਮਾਰ ਕੇ ਹਿਰਦੇ ਕੁੰਡ ਸੁਕਾਇਆ ਤਾਂ ਮਰਿਆ ਸੀ ਉਹ। ਭੇਦ ਕਿਹਨੇ ਦਿੱਤਾ? ਭਭੀਸ਼ਣ ਨੇ। ਭੇਦ ਭਭੀਖਣ ਗੁਰਮੁਖ ਪਰਚੈਣ, ਭਭੀਖਣ ਦੇ ਭੇਦ ਪਰਚੇ ਕਰਕੇ ਰਾਵਣ ਨੂੰ ਮਾਰਨਾ ਕੀਤਾ ਸੀ।
ਗੁਰਮੁਖ ਸਾਇਰ ਪਾਹਣ ਤਾਰੇ,
ਗੁਰਮੁਖ ਰਾਮਚੰਦਰ ਜੀ ਨੇ, ਰਾਮਚੰਦਰ ਜੀ ਗੁਰਮੁਖ ਤਾਈ ਕਰਕੇ ਗੁਰੂ ਵਿਸ਼ਿਸ਼ਟ ਦੇ ਉਪਦੇਸ਼ ਦੁਆਰਾ ਪੱਥਰ ਤੇ ਰਾਮ ਨਾਮ ਲਿਖ ਕੇ ਨਲ ਨੀਲ ਨੂੰ ਕਾਰੀਗਰ ਬਣਾ ਕੇ ਸੈਰ ਸਾਗਰ ਦੇ ਉੱਤੇ ਉਹਨਾਂ ਨੂੰ ਪਹਾੜ ਪੱਥਰਾਂ ਨੂੰ ਤਾਰੇ ਤਾਰ ਦਿੱਤਾ।
ਗੁਰਮੁਖ ਕੋਟ 33 ਉਧਾਰੇ,
ਗੁਰਮੁਖ ਜਾਨ ਰਾਮਚੰਦਰ ਜੀ ਨੇ, ਗੁਰਮੁਖ ਰਾਮਚੰਦਰ ਜੀ ਨੇ ਰਾਵਣ ਦੀ ਕੈਦ ਵਿੱਚੋਂ 33 ਕਰੋੜ ਦੇਵਤੇ ਛਡਾਏ, ਕੈਦ ਕਰੇ ਹੋਏ ਸੀ ਉਸਨੇ, ਉਹਨਾਂ ਦਾ ਉਧਾਰ ਕੀਤਾ। ਇਸ ਪ੍ਰਕਾਰ ਜੇ
ਗੁਰਮੁਖ ਬਾਂਧਿਓ ਸੀਤ ਵਿਧਾਤੈ,
ਮੁਖੀ ਗੁਰੂ ਸੰਸਾਰੀ ਜੀਵਾਂ ਨੂੰ ਸੰਸਾਰ ਸਮੁੰਦਰ ਉਤਾਰਨ ਵਾਸਤੇ ਸੰਸਾਰ ਦੇ ਅੰਦਰ ਵਿਧਾਤੇ ਫਲ ਪ੍ਰਦਾਤੇ ਪਰਮੇਸ਼ਰ ਦੇ ਨਾਮ ਦਾ ਪੁਲ ਬੰਨ੍ਹ ਦਿੱਤਾ। ਗੁਰਮੁਖ ਜਨਾਂ ਨੇ ਪਰਉਪਕਾਰ ਵਾਸਤੇ ਵਿਧਾਤੇ ਫਲ ਪ੍ਰਦਾਤੇ ਪਰਮੇਸ਼ਰ ਦੇ ਨਾਮ ਦਾ ਸੰਸਾਰ ਚ ਪੁਲ ਬੰਨਿਆ, ਜਿਵੇਂ ਪੁਲ ਦੇ ਰਾਹੀਂ ਬਾਲਕ ਹੋਵੇ ਉਹ ਵੀ ਲੰਘ ਜਾਂਦਾ, ਬਿਰਧ ਹੋਵੇ ਉਹ ਵੀ ਲੰਘ ਜਾਂਦਾ, ਨੌਜਵਾਨ ਇਸਤਰੀ ਪੁਰਸ਼ ਸਾਰੇ ਲੰਘ ਜਾਂਦੇ ਆ, ਸੌਖੇ ਲੰਘ ਜਾਂਦੇ ਆ। ਇਸੇ ਤਰ੍ਹਾਂ ਬਾਲਕਾਂ ਦੀ ਨਿਆਈ ਅਗਿਆਨੀ, ਬਿਰਧਾਂ ਦੀ ਨਿਆਈ ਹੰਕਾਰੀ, ਨੌਜਵਾਨਾਂ ਦੀ ਨਿਆਈ ਸਾਧਕ ਸਾਧਨਾ ਸੰਪੰਨ, ਪੁਰਖਾਂ ਦੀ ਨਿਆਈ ਤੇ ਸਾਧ ਸਿੰਘ ਜਿਹੜੇ ਸਾਧ ਸੰਪੰਨ, ਇਸਤਰੀਆਂ ਦੀ ਨਹੀਂ ਕੋਮਲ ਸੁਭਾਚਿਤ ਵਾਲੇ ਉਹ ਚੀਜ਼ ਪੁਰਖ ਆਦਿ ਸਾਰੇ ਇਸਤਰੀ ਪੁਰਸ਼ ਉਹ ਸਾਰੇ ਪਾਰ ਲੰਘ ਜਾਂਦੇ ਆ। ਤੇ ਇਸ ਕਰਕੇ ਸਾਧ ਸਿੰਘ ਜੀ ਇਹ ਨਾਮ ਰੂਪੀ ਜਹਾਜ਼ ਦੇ ਉੱਤੇ ਸਾਰੇ ਇਉਂ ਪਾਰ ਲੰਘ ਜਾਂਦੇ ਨੇ, ਸੰਸਾਰ ਰੂਪੀ ਦਰਿਆ ਤੋਂ ਪਾਰ ਹੋ ਸਕਦੇ ਆ, ਸਾਰਿਆਂ ਦੀ ਕਲਿਆਣ ਹੋ ਸਕਦੀ ਹੈ ਵਾਹਿਗੁਰੂ ਨਾਮ ਦੁਆਰਾ।
ਲੰਕਾ ਲੁੱਟੀ ਦੈਤ ਸੰਤਾਪੈ,
ਗੁਰਮੁਖ ਜਨਾਂ ਦੇਹ ਅਧਿਆਸ ਰੂਪੀ ਲੰਕਾ ਲੁੱਟੀ ਹੈ, ਕਾਮ ਕ੍ਰੋਧ ਰੂਪੀ ਦੈਤਾਂ ਨੂੰ ਮਾਰਨਾ ਕੀਤਾ, ਉਹਨਾਂ ਨੂੰ ਸੰਘ ਭਲੀ ਪ੍ਰਕਾਰ ਤਾਪੈ, ਸੰਘ ਭਲੀ ਪ੍ਰਕਾਰ ਤਾਪੈ ਤਪਾ ਦਿੱਤੇ, ਭਾਵ ਦੁਖੀ ਕਰਕੇ ਹਿਰਦੇ ਜੋ ਬਾਹਰ ਕੱਢ ਦਿੱਤੇ ਕਾਮ ਕ੍ਰੋਧ ਆਦਿ।
ਰਾਮ ਚੰਦ ਮਾਰਿਓ ਇਹ ਰਾਵਣ,
ਜੋ ਰਾਮ ਰਮਿਆ ਹੋਇਆ ਚੰਦ ਚੰਦਰਮਾ ਵੱਤ ਸ਼ੀਤਲ ਦਾ ਪ੍ਰਕਾਸ਼ਤਾ ਦੇਣ ਵਾਲਾ ਹੈ ਪਰਮੇਸ਼ਰ, ਉਸ ਦੇ ਨਾਮ ਦੁਆਰਾ ਚਿੱਤ ਨੂੰ ਸ਼ੀਤਲ ਕਰਕੇ ਗੁਰਮੁਖ ਜਨਾਂ ਨੇ ਇਹ ਹੰਕਾਰ ਦਾ ਜਿਹੜਾ ਅਗਿਆਨ ਰੂਪੀ ਰਾਵਣ ਉਹਨੂੰ ਮਾਰਨਾ ਕੀਤਾ। ਇਹ ਹੰਕਾਰ ਜਾਂ ਅਗਿਆਨ ਰੂਪੀ ਰਾਵਣ ਮਾਰ ਦਿੱਤਾ ਤੇ ਦਸੇ ਇੰਦਰੀਆਂ ਤੇ ਵਿਸ਼ਿਆਂ ਦੀ ਨਿਵਿਰਤੀ ਕਰ ਦਿੱਤੀ ਹੈ, ਜਿਵੇਂ ਉਹਦੇ 10 ਸਿਰ ਕੱਟੇ ਹਨ, ਇੱਧਰ 10 ਇੰਦਰੇ ਉਹਨਾਂ ਦੇ ਵਿਸ਼ੇ ਹਨ।
ਭੇਦ ਬਭੀਖਣ ਗੁਰਮੁਖ ਪਰਚਾਇਣ,
ਜਿਨ੍ਹਾਂ ਨੇ ਸੱਤ ਪ੍ਰਕਾਰ ਦੇ ਬਾ ਭੀਖਣ ਬਾ ਬੈ ਨੂੰ ਭੀਖਣ ਭਖ ਕਾਲ ਕਰ ਲਿਆ, ਭੇਦ ਬਭੀਖਣ ਤੋਂ ਇਸ ਪ੍ਰਕਾਰ 7 ਪ੍ਰਕਾਰ ਦਾ ਤਾਂ ਭੈ ਹੀ ਹੈ ਜਿਹੜਾ, ਤੇ ਇਉਂ ਫਿਰ ਜਿਹੜਾ ਭੈ ਹੈ ਉਸ ਨੂੰ ਭੀਖਣ ਭਖਸ਼ ਲਿਆ, ਨਾਸ਼ ਕਰ ਲਿਆ, ਇਹ ਭੀਖਣ ਦੇ ਅਰਥ ਕੀਤੇ ਹੈ। ਜਿਨ੍ਹਾਂ ਦਾ ਬੈ ਦਵੈਤ ਨੂੰ, ਜਿਨ੍ਹਾਂ ਨੇ ਬੈ ਦਵੈਤ ਨੂੰ ਖਾ ਨਾਸ਼ ਕਰ ਲਿਆ, ਜੋ ਅਦਵੈਤਵਾਦ ਦੇ ਸਹਿਤ ਹੋ ਕੇ ਦਵੈਤ ਦੇ ਤਾਈ ਭੀਖਣ ਬਹੁਤ ਭਿਆਨਕ ਹੋ ਕੇ ਚਿੰਬੜੇ ਹੋਏ ਸੀ, ਤੇ ਉਹਨਾਂ ਗੁਰਮੁਖਾਂ ਦੇ ਭੇਦ ਪਰਚੇ ਕਰਕੇ ਜੀਵ ਈਸ਼ ਦੀ ਏਕਤਾ ਕੀਤੀ, ਤੂੰ ਪਦ ਦੇ ਲੱਖ ਅਰਥ ਤੇ ਤਤ ਪਦ ਦੇ ਲੱਖ ਅਰਥ ਦਾ ਭੇਦ ਪਾ ਕੇ ਬ੍ਰਹਮਾਨੰਦ ਵਿੱਚ ਪ੍ਰਚਨਾ ਕੀਤਾ ਹੈ।
ਗੁਰਮੁਖ ਸਾਇਰ ਪਾਹਣ ਤਾਰੇ,
ਗੁਰਮੁਖ ਜਨ ਨਾਮ ਬਾਣੀ ਉਪਦੇਸ਼ ਦੁਆਰਾ ਪਾਹਣ ਪੱਥਰ ਵੱਤ ਕਠੋਰ ਚਿੱਤ ਤੇ ਜਿਹੜੇ ਸੀ ਪੁਰਖ ਉਹ ਵੀ ਸੰਸਾਰ ਸਮੁੰਦ ਤਾਰ ਦਿੱਤੇ। ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ, ਗਾਵ ਤੇ ਉਧਰੇ ਸੁਣ ਤੇ ਉਧਰੇ, ਉਹਦੇ ਵਿੱਚ ਦੱਸਿਆ ਨਾ ਅੱਗੇ ਫਿਰ ਪਾਹਣ ਪਾਰ ਉਤਾਰੇ, ਇਉਂ ਪਾਰਤ ਕਰ ਦਿੱਤੇ ਹਨ।
ਗੁਰਮੁਖ ਕੋਟ 33 ਉਧਾਰੇ,
ਸਮਾਪਤੀ ਕਰਦੇ ਨੇ ਮਹਾਰਾਜ, ਗੁਰਮੁਖ ਜਾਨਾਂ ਨੇ 33 ਕਰੋੜ ਦੀ ਥਾਂ ਤੇ, ਇੱਥੇ 33 ਕਰੋੜ ਦੀ ਬਾਤ, 33 ਕਰੋੜ ਦੀ ਥਾਂ ਤੇ ਕਰੋੜਾਂ ਦਾ ਉਧਾਰ ਕਰ ਦਿੱਤਾ, ਭਾਵ ਬੇਅੰਤ ਜੀਵਾਂ ਨੂੰ ਮੁਕਤ ਕਰ ਦਿੱਤਾ। ਤੇ ਗੁਰਮੁਖ ਕੋਟ ਉਧਾਰ ਦਾ ਪਾਈ ਦੇ ਨਾਵੇ ਏਕ ਕਣੀ, ਭਵਜਲ ਸੈਰ ਸੇਤ ਨਾਮ ਹਰੀ ਕਾ ਬੋਹਿਥਾ, ਇਹ ਪੁਲ ਬੰਨਿਆ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਆਓ, ਮਹਾਰਾਜ ਸਾਹਿਬ ਨੇ ਕਿਰਪਾ ਕੀਤੀ, 40 ਪੌੜੀਆਂ ਹੋ ਗਈਆਂ ਨੇ, 41ਵੀਂ ਕੱਲ ਸ਼ੁਰੂ ਹੋ ਗਈ। ਬਸ ਉਹ ਖਾਣ ਪੀਣ ਵਾਲੇ ਜਿਹੜੇ ਗਏ ਨਾ, ਆਈ ਸਮਝ, ਹੁਣ ਕੱਲ ਨੂੰ ਆਉਣਾ ਉਹਨਾਂ ਨੇ, ਉਹਨਾਂ ਨੇ ਆ ਕੇ ਫਿਰ ਆਪਣੇ ਰੰਗ ਦਿਖਾਉਣੇ ਆ, ਤਰ ਤਾਜ਼ੇ ਹੋ ਕੇ ਆਏ ਨੇ, ਫਿਰ ਚੰਗੀ ਤਰ੍ਹਾਂ ਪ੍ਰਸ਼ਨ ਕਰਨਗੇ। ਇਹ ਗੁਰਮੁਖਾਂ ਦੇ ਨਾਲ, ਇਹ ਜਿਹੜੇ ਗੁਰਮੁਖ ਸਿੱਧ ਸੀ ਉਹਨਾਂ ਨਾਲ ਵਾਰਤਾ ਹੋਈ ਅੱਜ ਦੀ ਗੁਰਮੁਖ ਪ੍ਰਕਰਨ ਤੇ ਹੋਈ। ਆਓ, ਇੱਥੇ ਇਹ ਸਮਾਪਤੀ ਹੁੰਦੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।
ਗੁਰਮੁਖ ਸਾਇਰ ਪਹਾੜ ਤਾਰੇ, ਗੁਰਮੁਖ ਕੋਟ ਤੇ